जुग जुग अटल धन धन साहब श्री गुरु ग्रंथ साहब जी दी निगी जी गोदानंद मंदिर गुरु रूप करी सत्संग जी और मन बिरती एकाग्र करिए गुरु चरणा चलवाइए हाजरियां हाजरियां लवादिया मन बिरती एकाग्र करदिया गज के बोलना जी वाहिगुरु जी का खालसा वाहिगुरु जी की फतेह। गुरु रूप करी सत्संग जी उस अकाल पुरख परमात्मा ने बख्शिश की है रहमत की है जिहड़ा सानू मनुख जन्म प्राप्त होया क्योंकि मनुख जन्म के अंदर 84 के गेट चो निकलने का मौका मिलता है और मनुख जन्म के अंदर ही आपां पिछलिया जन्मों च किते पाप किते माड़े कर्म उन्हां दी जिहड़ी मैल साडे मन नूं चढ़ी हुई है उन्हां धोण दा सुभाग मौका मिलता है। पर ध्यान देना यही जन्म है केवल तां केवल जिहदे अंदर गुरु की प्राप्ति होंदी है यही जन्म है जिहदे अंदर सानूं अपने आप की सोझी होंदी है इस तों पहलां सानूं अपने आप की सोझी नहीं है सिर्फ एक मनुख दा शरीर है जिहदे अंदर सानूं अपने आप की सोझी आउंदी है। ये बहुत उत्तम समां है बाणी च पढ़ के देखिए नानक सोई दिन सुसुहावड़ा जित प्रभावे जित जित दिन विसरे पार ब्रह्म फिट भलेरी रुत गुरु सबन बयान करदे ने नानक सोई दिन सुसुहावड़ा कहिंदे उह दिन बहुत सोहणा है हुण दिन ते बहुत वड्डा है आंदे ही है दिन का आपां नूं पता नहीं कि आपां सारा दिन जिंदा रहना है कि नहीं रहना किसी नूं पता नहीं। फिर गुरु जी कहिंदे सोई दिन सुसुहावड़ा दिन का भाव की सुहास जे सुहास आया तो दिन चढ़िया वेख लवांगे जे सुहास नहीं आएगा दिन चढ़िया नहीं वेख सकते। इहदे मतलब गुरु जी दिन सुहास नूं कहिंदे आ नानक सोई दिन सुसुहावड़ा दिन का भाव सुहास कहिंदे उह ही सुहास सोहणा आ जित प्रभाव है जित जिस सुहास में तेनों प्रभु परमात्मा चेते आउंदा है तेरी मन बिरती परमात्मा दे चरणां नाल जुड़दी है कहिंदे उही सुहास सोहणा है। जित दिन विसरे पार ब्रह्म कहिंदा पाप जिस सुहास दे अंदर तेनों परमात्मा विसर जांदा है भुल जांदा है तेरी मन बिरती नहीं जांदी उस पासे ते फिट भलेरी रुत फिट दा भाव की लहणत है ਭਲੇਰੀ ਦਾ ਭਾਵ ਚੰਗੀ ਭਲੀ ਰੁੱਤ ਦਾ ਭਾਵ ਫਿਰ ਸਮਾਂ ਫਿਰ ਸਵਾਸ ਠੀਕ ਹੈ ਕਿਉਂਕਿ ਇਹ ਜਿਹੜੇ ਸਵਾਸ ਸਾਨੂੰ ਮਿਲੇ ਹੈ ਮਨ ਸਰੀਰ ਦੇ ਅੰਦਰ ਇਹ ਸਾਨੂੰ ਭਲੇ ਬਣਨ ਲਈ ਮਿਲੇ ਚੰਗੇ ਬਣਨ ਲਈ ਮਿਲੇ ਪਰ ਚੰਗੇ ਅਸੀਂ ਤਾਂ ਬਣ ਸਕਦੇ ਹਾਂ ਜੇ ਅਸੀਂ ਗੁਰੂ ਦੇ ਲੜ ਲੱਗ ਕੇ ਨਾਮ ਸਿਮਰਨ ਕਰਾਂਗੇ ਜੇ ਆਪਣੇ ਮਨ ਦੀ ਮੈਲ ਨੂੰ ਧੋਵਾਂਗੇ ਜੇ ਸ਼ਬਦ ਦੀ ਅਰਾਧਨਾ ਕਰਾਂਗੇ ਨਾਮ ਸਿਮਰਨ ਕਰਾਂਗੇ ਜੇ ਨਾਮ ਸਿਮਰਨ ਨਹੀਂ ਕਰਾਂਗੇ ਤਾਂ ਸਾਡੀ ਮਨ ਬਿਰਤੀ ਵੈਸੀ ਦੀ ਵੈਸੀ ਰਹੇਗੀ। ਤਾਂ ਗੁਰੂ ਜੀ ਆਪ ਜੀ ਨੂੰ ਕਹਿੰਦੇ ਪਏ ਆ ਕਿ ਫਿੱਟ ਭਲੇਰੀ ਰੁੱਤ ਕਹਿੰਦਾ ਪਾਵ ਰੁੱਤਾਂ ਪਾਵਣ ਦਾ ਮੌਸਮ ਸਮਾਂ ਇਹ ਬੜੀ ਚੰਗੀ ਰੁੱਤ ਆ ਜਿਹੜੀ ਸਾਨੂੰ ਮਿਲੀ ਹੈ ਕਿ ਅਸੀਂ ਇਸ ਰੁੱਤ ਦੇ ਅੰਦਰ ਇਸ ਮੌਸਮ ਦੇ ਅੰਦਰ ਪਰਮਾਤਮਾ ਚ ਲੀਨ ਹੋ ਸਕਦੇ ਹਾਂ। ਪਰ ਇਹ ਚੰਗੀ ਰੁੱਤ ਵੀ ਬੇਕਾਰ ਆ ਜੇ ਅਸੀਂ ਇਸ ਸਰੀਰ ਵਿੱਚ ਬੈਠਿਆਂ ਵੀ ਨਾਮ ਸਿਮਰਨ ਨਹੀਂ ਕਰਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਨਹੀਂ ਲੱਗਦੇ ਆਪਣੀ ਮਨ ਬਿਰਤੀ ਜਿਹੜੀ ਹੈ ਸ਼ਬਦ ਨਾਲ ਨਹੀਂ ਜੋੜਦੇ ਬਸ ਕੇਵਲ ਤਾਂ ਕੇਵਲ ਟਾਈਮ ਪਾਸ ਕਰੀ ਜਾਂਦੇ ਹਾਂ ਠੀਕ ਹੈ ਕਿਉਂਕਿ ਮਨ ਬਿਰਤੀ ਸਾਡੀ ਬਾਣੀ ਇੱਦਾਂ ਦੀ ਚੁੱਕੀ ਹੈ ਅਸੀਂ ਟਾਈਮ ਪਾਸ ਕਰਦੇ ਹਾਂ। ਅਤੇ ਧਿਆਨ ਦੇਣਾ ਆਸਾ ਮਹੱਲਾ ਪੰਜਵਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਇਸ ਮਨ ਨੂੰ ਆਵਾਜ਼ ਮਾਰਦੇ ਆ ਦੇਖੋ ਕੀ ਕਹਿ ਰਹੇ ਕਹਿੰਦੇ ਉੱਠ ਬੰਜੂ ਵਟਾਓ ਰਿਹਾ ਤੈਂ ਕਿਆ ਚਿਰ ਲਾਇਆ ਉੱਠ ਵੰਝੂ ਵਟਾਓ ਵੜਿਆ ਧਿਆਨ ਦੇਣਾ ਉੱਠ ਉੱਠਦਾ ਭਾਵ ਜਾਗ ਜਾਗਰੂਤੀ ਲਿਆ ਕਿਹਨੂੰ ਕਹਿ ਰਹੇ ਮਨ ਨੂੰ ਕਹਿ ਰਹੇ ਵੰਝੂ ਦਾ ਭਾਵ ਤੁਰ ਪਓ ਅਤੇ ਵਟਾਓ ਵੜਿਆ ਤਾਂ ਕਿਹਨੂੰ ਕਹਿੰਦੇ ਵਾਟ ਕਹਿੰਦੇ ਰਸਤੇ ਨੂੰ ਅਤੇ ਇੱਥੇ ਵਟਾਓ ਵੜਿਆ ਕਿਹਨੂੰ ਕਹਿ ਰਿਹਾ ਰਾਹੀ ਨੂੰ ਕਿਸੇ ਰਾਹੀ ਨੂੰ ਆਪਾਂ ਕੀ ਕਹਿੰਦੇ ਹਾਂ ਵਟਾਓ ਵੜਿਆ ਠੀਕ ਹੈ ਅਤੇ ਇੱਥੇ ਗੁਰੂ ਜੀ ਆਪ ਜੀ ਨੂੰ ਕਹਿ ਰਹੇ ਆ ਕਹਿੰਦੇ ਉੱਠ ਵੰਝੂ ਵਟਾਓ ਵੜਿਆ ਤੈਂ ਕਿਆ ਚਿਰ ਲਾਇਆ ਕਹਿੰਦੇ ਹੇ ਮਨਾ ਵੀ ਵਿਚਾਰ ਕਰ ਵੀ ਤੂੰ ਇੱਥੇ ਬੈਠਾ ਆ ਪਰ ਤੂੰ ਤੇ ਆਰਾਮ ਨਾਲ ਬੈਠਾ, ਤੈਨੂੰ ਪਤਾ ਹੀ ਨਹੀਂ ਕਿ ਮੇਰਾ ਤਾਂ ਸਫ਼ਰ ਬਾਕੀ ਹੈ ਜੇ, ਮੈਂ ਤਾਂ ਜਾਣਾ ਹੈ ਕਿਤੇ, ਠੀਕ ਹੈ, ਅਤੇ ਜੇ ਉੱਥੇ ਜਾਣਾ ਆ, ਉੱਥੇ ਪਹੁੰਚਣਾ ਆ, ਤਾਂ ਕੀ ਕਰਨਾ ਪਏਗਾ, ਤੈਨੂੰ ਉੱਠਣਾ ਪਏਗਾ, ਤੈਨੂੰ ਤੁਰਨਾ ਪਏਗਾ, ਹੈ ਨਾ, ਚੱਲਣਾ ਪਏਗਾ ਤੂੰ, ਪਰ ਚੱਲੇਗਾ ਤਾਂ ਹੀ ਜੇ ਕਿਸੇ ਕੋਲੋਂ ਸੋਝੀ ਲਏਗਾ, ਠੀਕ ਹੈ, ਤਾਂ ਹੀ ਚੱਲੇਗਾ ਨਾ ਜੇ ਕਿਸੇ ਕੋਲ ਸੋਝੀ ਰਹੇਗਾ, ਅਤੇ ਸੋਝੀ ਕਿਤੇ ਕੋਲ ਮਿਲਣੀ ਤੈਨੂੰ ਇਸ ਸਫ਼ਰ ਦੀ, ਇਸ ਮਾਰਗ ਦੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲ ਤੈਨੂੰ ਸੋਝੀ ਮਿਲਣੀ, ਇਸ ਮਾਰਗ 'ਤੇ ਚੱਲਣਾ ਕਿਵੇਂ, ਇਸ ਰਸਤੇ 'ਤੇ ਚੱਲਣਾ ਕਿਵੇਂ, ਅਤੇ ਜਾਣਾ ਕਿੱਧਰ ਹੈ, ਅਤੇ ਜਾਣਾ ਕਿੱਧਰ ਦੀ ਹੈ, ਇਹ ਵੀ ਧਿਆਨ ਦੇਣਾ। ਦੇਖੋ ਇੱਕ ਇਨਸਾਨ ਤੁਰਿਆ ਜਾ ਰਿਹਾ, ਉਹਨੂੰ ਰਾਹ ਦਾ ਨਹੀਂ ਪਤਾ, ਕਦੀ ਕਿਤੇ ਮੁੜ ਗਿਆ, ਕਦੀ ਕਿਤੇ ਮੁੜ ਗਿਆ, ਉਹ ਟਾਈਮ 'ਤੇ ਘਰ ਨਹੀਂ ਪਹੁੰਚਦਾ। ਇਸ ਤਰ੍ਹਾਂ ਹੀ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਮਾਰਗ ਦੀ ਸੋਝੀ ਲੈਣੀ ਹੈ। ਜਦੋਂ ਮਾਰਗ ਦੀ ਸੋਝੀ ਲਵਾਂਗੇ ਫਿਰ ਸਾਨੂੰ ਸਮਝ ਆਊਗੀ ਕਿ ਅਸੀਂ ਜਾਣਾ ਕਿੱਧਰ ਆ ਅਤੇ ਜਾਣਾ ਕਿੱਧਰ ਦੀ ਹੈ। ਹੁਣ ਜਾਣਾ ਕਿੱਧਰ ਦੀ ਦਾ ਕੀ ਮਤਲਬ ਹੈ? ਜਦੋਂ ਅਸੀਂ ਤੁਰਨਾ ਨਾ, ਗੁਰੂ ਪਿਆਰੀ ਸਾਧ ਸੰਗਤ ਸਾਡੀ ਮਨ ਬਿਰਤੀ ਪਾਣੀ 'ਚ ਹੋਣੀ ਚਾਹੀਦੀ ਹੈ। ਜੇ ਸਾਡੀ ਮਨ ਬਿਰਤੀ ਪਾਣੀ 'ਚ ਨਹੀਂ ਹੈ ਅਤੇ ਅਸੀਂ ਜਿੱਦਾਂ ਮਰਜ਼ੀ ਕਹੀਏ ਵੀ ਅਸੀਂ ਤੁਰ ਪਏ ਹਾਂ, ਅਸੀਂ ਕੋਈ ਨਹੀਂ ਤੁਰੇ, ਅਸੀਂ ਕਿਤੇ ਨਹੀਂ ਪਹੁੰਚ ਸਕਦੇ। ਪਹਿਲਾਂ ਮਨ ਪਾਣੀ 'ਚ ਆਉਣਾ ਚਾਹੀਦਾ, ਸਾਡੀ ਮਨ ਬਿਰਤੀ ਪਾਣੀ 'ਚ ਆਉਣੀ ਚਾਹੀਦੀ ਹੈ। ਕਿਸ ਤਰ੍ਹਾਂ? ਕਿ ਜੋ ਤਿਸ ਭਾਵੇ ਨਾਨਕਾ, ਸਹੀ ਗੱਲ ਚੰਗੀ, ਜੋ ਸਾਡੇ ਨਾਲ ਹੋ ਰਿਹਾ, ਜੋ ਸਾਨੂੰ ਮਿਲ ਰਿਹਾ, ਉਹਦੇ 'ਚ ਖੁਸ਼ ਰਹਿਣਾ। ਪਹਿਲਾਂ ਇਹ ਰਸਤਾ ਆ, ਇਹ ਮਾਰਗ ਆ, ਠੀਕ ਹੈ ਨੀ? ਪਹਿਲਾਂ ਆਪਣੀ ਮਨ ਬਿਰਤੀ ਇੱਦਾਂ ਦੀ ਬਣਾਉਣੀ ਆ, ਫਿਰ ਅਸੀਂ ਇਸ ਮਾਰਗ 'ਤੇ ਚੱਲ ਸਕਦੇ ਹਾਂ। ਅਤੇ ਗੁਰੂ ਜੀ ਆਪ ਜੀ ਨੂੰ ਸਮਝਾਉਣ ਲੱਗੇ, ਕਹਿੰਦੇ ਉੱਠ ਮੰਜੂ ਮਿਟਾ ਵੜਿਆ, ਕਹਿੰਦਾ ਭਾਵ ਕਿ ਉੱਠ, ਉੱਠ ਕੇ ਤੁਰ। ਹੁਣ ਉੱਠਣਾ ਕੀ ਹੈ? ਜਾਗਰੂਕੀ, ਅਸੀਂ ਬਾਣੀ ਪੜ੍ਹ ਰਹੇ ਹਾਂ ਪਰ ਅਜੇ ਮਨ ਉੱਠਿਆ ਨਹੀਂ ਹੈ, ਮਨ ਜਾਗਿਆ ਨਹੀਂ ਹੈ, ਮਨ ਸੁੱਤਾ ਹੀ ਹੈ, ਠੀਕ ਹੈ। ਆਪ ਜੀ ਵਿਚਾਰ ਕੇ ਦੇਖਣਾ, ਆਪ ਜੀ ਬਾਣੀ ਪੜ੍ਹਦੇ, ਜਦੋਂ ਬਾਣੀ ਪੜ੍ਹਦਿਆਂ ਪੜ੍ਹਦਿਆਂ ਗੁਰਬਾਣੀ 'ਚ ਇੱਕ ਪੰਕਤੀ ਆਉਂਦੀ ਹੈ, ਮਨ ਮੁੱਖ ਸੂਤਾ ਮਾਇਆ ਮੋਹ ਪਿਆਰ। ਕਹਿੰਦੇ ਬੇਸ਼ੱਕ ਗੁਰਬਾਣੀ ਪੜ੍ਹ ਰਿਹਾ ਹੈ ਪਰ ਜੇ ਮਨ ਬਿਰਤੀ ਸੰਸਾਰ ਨਾਲ ਜੁੜੀ ਹੈ, ਸੰਸਾਰ ਨਾਲ ਖਿੱਚਿਆ, ਠੀਕ ਹੈ, ਅੱਗੇ ਮਾਇਆ ਨਾਲ ਹੀ ਪਿਆਰ ਹੈ, ਇਸ ਪਾਸੇ ਹੀ ਖਿੱਚਿਆ, ਤੇ ਕੀ ਹੈ? ਉਹ ਮਨਮੁੱਖ ਆ, ਤੇ ਕੀ ਹੈ? ਬਾਣੀ ਪੜ੍ਹਦਾ ਵੀ ਸੁੱਤਾ ਆ। ਸੁੱਤਾ ਕਿਹਨੂੰ ਕਿਹਾ? ਮਨ ਨੂੰ। ਸੁੱਤਾ ਕੌਣ ਆ? ਜਿਹੜਾ ਬੇਸੁਰਤ ਆ, ਜਿਹਨੂੰ ਕੋਈ ਸੋਝੀ ਨਹੀਂ ਹੈ, ਉਹਨੂੰ ਆਪਾਂ ਸੁੱਤਾ ਕਹਿੰਦੇ। ਤੇ ਗੁਰੂ ਜੀ ਕਹਿੰਦੇ ਜੇ ਤੂੰ ਬਾਣੀ ਪੜ੍ਹਨ ਡਿਆ ਤੇ ਤੈਨੂੰ ਇਸ ਮਾਰਗ ਦੀ ਸੋਝੀ ਨਹੀਂ, ਤੇ ਬਾਣੀ ਪੜ੍ਹ ਕੇ ਵੀ ਤੂੰ ਸੁੱਤਾ ਹੀ ਹੈ। ਮਨਮੁੱਖ ਸੁੱਤਾ ਮਾਇਆ ਮੋਹ ਪਿਆਰ, ਗੁਰਮੁਖ ਜਾਗੇ ਗੁਣ ਗਿਆਨ ਵਿਚਾਰ। ਕਹਿੰਦੇ ਉਹ ਗੁਰਮੁਖਾਂ ਮੰਗਣਾ ਜਾਗਦੇ ਨੇ ਜਿਹੜੇ ਇਸ ਗੁਰਬਾਣੀ ਨੂੰ ਪੜ੍ਹਦੇ ਆ, ਤੇ ਗੁਣ ਗਿਆਨ ਵਿਚਾਰ, ਗੁਣ ਦਾ ਭਾਵ ਨਾਮ, ਗਿਆਨ ਦਾ ਭਾਵ ਸੋਝੀ, ਠੀਕ ਹੈ, ਤੇ ਵਿਚਾਰ ਦਾ ਭਾਵ ਗੁਰਬਾਣੀ ਨੂੰ ਖੋਲ੍ਹਣਾ। ਕਹਿੰਦੇ ਇਸ ਗੁਰਬਾਣੀ ਨੂੰ ਖੋਲ੍ਹਦੇ ਆ ਕੇਵਲ ਤਾਂ ਕੇਵਲ ਨਾਮ ਦੀ ਸੋਝੀ ਲਈ ਖੋਲ੍ਹਦੇ ਆ, ਸ਼ਬਦ ਦੀ ਸੋਝੀ ਲਈ ਖੋਲ੍ਹਦੇ ਆ, ਸ਼ਬਦ ਦੀ ਸੋਝੀ ਹਾਸਲ ਕਰਦੇ ਆ ਗੁਰਮੁਖਾਂ ਮੰਗਣਾ। ਕਹਿੰਦੇ ਉਹ ਜਾਗਦੇ ਆ ਤੇ ਜਿਹੜੇ ਗੁਰਬਾਣੀ ਪੜ੍ਹਨ ਡਏ ਨੇ, ਤੇ ਗੁਰਬਾਣੀ ਪੜ੍ਹਦੇ ਆ ਵੀ ਸੰਸਾਰ ਵੱਲ ਹੀ ਖਿੱਚਿਆ, ਸੰਸਾਰ ਨਾਲ ਪਿਆਰ ਆ, ਕਹਿੰਦੇ ਸੁੱਤੇ ਆ। ਹੁਣ ਵਿਚਾਰ ਕਰਨੀ ਆਪ ਜੀ ਨੇ ਇਸ ਚੀਜ਼ ਦੀ ਕਿ ਆਪਾਂ ਸੁੱਤੇ ਨਹੀਂ ਰਹਿਣਾ, ਸਾਡੀ ਮਨ ਬਿਰਤੀ ਸੌਣ ਵਾਲੀ ਬਣ ਗਈ, ਅਸੀਂ ਬਸੁਰਤ ਹੋਏ ਪਏ, ਠੀਕ ਹੈ, ਸਾਡੀ ਮਨ ਬਿਰਤੀ ਇੱਦਾਂ ਦੀ ਬਣੀ ਹੈ, ਤਾਂ ਫਿਰ ਸਾਨੂੰ ਗੁਰੂ ਜੀ ਕਹਿੰਦੇ, ਕਹਿੰਦੇ ਉੱਠ, ਠੀਕ ਹੈ, ਮੰਜੂ ਵਟਾੜਿਆ, ਕਹਿੰਦਾ ਭਾਵ ਕਿ ਹੇ ਰਾਹੀ ਵੀ ਤੂੰ ਰਸਤੇ 'ਚ ਜਾਣਾ ਆ, ਤੂੰ ਤੇ ਕਿਤੇ ਪਹੁੰਚਣਾ ਆ, ਤੇ ਤੂੰ ਸੌਂ ਗਿਆ, ਜੇ ਸੌਂ ਗਿਆ ਹੈ ਤੇ ਤੂੰ ਤੇ ਕਿਤੇ ਪਹੁੰਚ ਸਕਦਾ ਹੀ ਨਹੀਂ। ਇਹਦਾ ਮਤਲਬ ਕਿ ਜੇ ਤੂੰ ਗੁਰਬਾਣੀ ਪੜ੍ਹ ਗਿਆ, ਪੜ੍ਹਦਾ ਪੜ੍ਹਦਾ ਸੰਸਾਰ ਦੀ ਮੋਹ ਮਾਇਆ 'ਚ ਖੁੱਬਿਆ, ਤੂੰ ਸੁੱਤਾ ਬਿਸੁਰਦ ਆ, ਤੇ ਫਿਰ ਤੂੰ ਜਿਹੜੇ ਮੰਜ਼ਿਲ 'ਤੇ ਪਹੁੰਚਣਾ ਹੈ ਉਸ ਮੰਜ਼ਿਲ 'ਤੇ ਪਹੁੰਚ ਨਹੀਂ ਸਕਦਾ। ਦੇ ਉੱਠ ਚੱਲ ਬਈ, ਠੀਕ ਹੈ। ਤੈਂ ਕਿਆ ਚਿਰ ਲਾਇਆ, ਤੈਂ ਦਾ ਭਾਵ ਤੂੰ। ਕਹਿੰਦੇ ਗੱਲ ਸੁਣ, ਜਦੋਂ ਤੈਨੂੰ ਪਤਾ ਵੀ ਜਨਮ ਮੈਨੂੰ ਮਿਲਿਆ ਹੀ ਇਸ ਚਾਲ ਵਾਸਤੇ, ਜਨਮ ਮੈਨੂੰ ਮਿਲਿਆ ਹੀ ਇਸ ਮਾਰਗ 'ਤੇ ਚੱਲਣ ਲਈ ਹੈ, ਤੇ ਤੂੰ ਫਿਰ ਵੀ ਚਿਰ ਲਾਉਣ, ਚਿਰ ਦਾ ਭਾਵ ਕੀ ਹੁੰਦਾ? ਕੋਈ ਬੰਦਾ ਢਿੱਲਾ ਮੱਠਾ ਪੈ ਜਾਵੇ ਨਾ ਕਿਸੇ ਕੰਮ ਦਿਓ, ਤਾਂ ਅਸੀਂ ਉਹਨੂੰ ਕਹਿੰਦੇ ਤੂੰ ਚਿਰ ਲਾਤਾ। ਇਹਦਾ ਮਤਲਬ ਕਿ ਹੇ ਮਨਾ, ਕਿ ਤੂੰ ਗੁਰੂ ਘਰ ਨਾਲ ਜੁੜਿਆ ਪਰ ਤੂੰ ਇਸ ਮਾਰਗ 'ਤੇ ਚੱਲਣ ਲਈ ਢਿੱਲ ਮੱਠ ਕਰਦਾ, ਤੇਰੇ ਮਨ ਵਿੱਚ ਕੀ ਆਉਂਦਾ? ਪਰ ਕੋਈ ਗੱਲ ਨਹੀਂ, ਬਥੇਰੀ ਉਮਰ ਪਈ ਹੈ, ਅਜੇ ਕੀ ਵਿਗੜਿਆ। ਤੁਸੀਂ ਕਦੀ ਵੀ ਦੇਖਿਓ ਕਿਸੇ ਬੰਦੇ ਨੂੰ ਕਹੀਏ ਗੁਰੂ ਨਾਲ ਜੁੜ ਜਾ, ਗੁਰੂ ਦੇ ਲੜ ਲੱਗ ਜਾ, ਗੁਰਬਾਣੀ ਦੀ ਵਿਚਾਰ ਕਰਿਆ ਕਰ, ਉਹ ਅੱਗੋਂ ਜਵਾਬ ਦਿੰਦਾ ਜੇ ਅਜੇ ਬਥੇਰੀ ਉਮਰ ਪਈ ਹੈ, ਲੜ ਲੱਗ ਜਾਵਾਂਗੇ, ਤੁਰ ਪਵਾਂਗੇ ਇਸ ਮਾਰਗ 'ਤੇ, ਹੁਣੇ ਕੀ ਇਸ ਪਾਸੇ ਮਾਰਗ 'ਤੇ ਤੁਰ ਪੈਣਾ। ਕਈ ਸੱਜਣ ਕਹਿਣਗੇ ਪਹਿਲਾਂ ਕਮਾਈ ਕਰ ਲਈਏ, ਕੋਈ ਘਰ ਬਾਰ ਬਣਾ ਲਈਏ, ਫਿਰ ਇਸ ਮਾਰਗ ਤੇ ਚੱਲਾਂਗੇ। ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ, ਤੁਸੀਂ ਇਸ ਜ਼ਿੰਦਗੀ ਦੀ ਯਾਦ ਰੱਖਿਓ, ਅਸਲੀ ਘਰ ਤੁਹਾਡਾ ਇੱਥੇ ਨਹੀਂ ਹੈਗਾ, ਅਸਲੀ ਘਰ ਤੁਹਾਡਾ ਸੱਚਖੰਡ ਆ, ਦਰਗਾਹ ਜਿਹਾ, ਠੀਕ ਹੈ। ਇਸ ਘਰ ਦੀ ਆਪਾਂ ਨੂੰ ਬੜੀ ਚਿੰਤਾ, ਅਸੀਂ ਭੱਜੇ ਹੀ ਫਿਰਨ ਡਏ ਹਾਂ ਵੀ ਇਹ ਘਰ ਬਣ ਜਾਏ ਕਿਸੇ ਢੰਗ ਨਾਲ, ਪਰ ਗੁਰੂ ਪਿਆਰਿਓ ਸਾਨੂੰ ਅਗਲੀ ਘਰ ਦੀ ਸਾਨੂੰ ਕੋਈ ਚਿੰਤਾ ਨਹੀਂ, ਸਾਡਾ ਕੋਈ ਧਿਆਨ ਨਹੀਂ ਵੀ ਅਸੀਂ ਉਸ ਘਰ ਵਿੱਚ ਵੀ ਜਾਣਾ ਅਤੇ ਉਹ ਘਰ ਸਾਡਾ ਬਣਨਾ ਕਿਵੇਂ ਆ, ਸਾਨੂੰ ਕੋਈ ਚਿੰਤਾ ਨਹੀਂ, ਸਾਡੇ ਕੋਈ ਕਦੀ ਜਹਿਨ 'ਚ ਨਹੀਂ ਆਇਆ, ਸਾਡੇ ਕਦੀ ਸੋਚ 'ਚ ਨਹੀਂ ਆਇਆ ਵੀ ਉਸ ਘਰ ਦੀ ਤਿਆਰੀ ਆਪਾਂ ਕਦੋਂ ਕਰਾਂਗੇ, ਕਿਹੜਾ ਸਮਾਂ ਹੋਊ ਜਦੋਂ ਅਸੀਂ ਉਸ ਘਰ ਦੀ ਤਿਆਰੀ ਕਰਾਂਗੇ, ਨਾ ਨਹੀਂ। ਇੱਥੇ ਫਿਰ ਤਾਂ ਗੁਰੂ ਜੀ ਆਪ ਜੀ ਨੂੰ ਕਹਿੰਦੇ ਟਾਈਮ ਕਿਆ ਚਿਰ ਲਾਇਆ, ਕਹਿੰਦੇ ਤੂੰ ਬੜਾ ਚਿਰ ਲਾਉਣ ਡਿਆ, ਤੂੰ ਤਾਂ ਵਿਹਲਾ ਹੀ ਹੋ ਕੇ ਬੈਠਾ, ਤੈਨੂੰ ਧਿਆਨ ਹੀ ਨਹੀਂ ਆਉਂਦਾ ਵੀ ਮੈਂ ਉਸ ਪਿੰਡ ਜਾਣਾ ਆ ਅਤੇ ਮੇਰਾ ਸਫ਼ਰ ਅਜੇ ਬਾਕੀ ਹੈ। ਸਾਡਾ ਸਫ਼ਰ ਅਜੇ ਬਾਕੀ ਹੈ, ਅਸੀਂ ਦਸਮ ਦੁਆਰ ਤੱਕ ਪਹੁੰਚਣਾ, ਦਰਗਾਹ ਤੱਕ ਪਹੁੰਚਣਾ, ਸਾਡੀ ਮਨ ਬਿਰਤੀ ਅੰਦਰ ਬ੍ਰਹਮ ਗਿਆਨ ਦਾ ਵਿਚਾਰ ਪੈਦਾ ਹੋਣਾ, ਤੂੰ ਕਦੋਂ ਪੈਦਾ ਹੋਊ, ਜੇ ਤੁਰਾਂਗੇ ਤਾਂ ਹੀ ਪੈਦਾ ਹੋਊ ਨਾ, ਜਾਂ ਤੁਰ ਨਹੀਂ ਰਹੇ। ਫਿਰ ਤਾਂ ਗੁਰੂ ਜੀ ਕੀ ਕਹਿਣ ਲੱਗੇ ਅੱਗੇ ਜਾ ਕੇ, ਕਹਿੰਦੇ ਮੁਹਲਤ ਪੁਨੜੀਏ ਕਿਤ ਕੂੜ ਲਭਾਇਆ, ਮੁਹਲਤ ਪੁਨੜੀਏ, ਹੁਣ ਧਿਆਨ ਦਿਓ ਮੁਹਲਤ ਕਿਹਨੂੰ ਕਹਿੰਦੇ, ਠੀਕ ਹੈ। ਆਪਾਂ ਕਹਿੰਦੇ ਨੀ ਵੀ ਗੱਲ ਸੁਣ ਵੀ ਮੈਂ ਤੇਰੇ ਕੋਲ ਇੰਨੇ ਪੈਸੇ ਲੈਣੇ, ਮੈਂ ਤੈਨੂੰ ਮੁਹਲਤ ਦੇਣ ਡਿਆ 10 ਦਿਨ ਦੀ, 20 ਦਿਨ ਦੀ, 50 ਦਿਨ ਦੀ, ਮੈਂ ਤੈਨੂੰ ਇੰਨੇ ਸਮੇਂ ਦੀ ਮੁਹਲਤ ਦੇਣ ਡਿਆ, ਸਮਾਂ ਦੇਣ ਡਿਆ, ਇੰਨੇ ਚਿਰ 'ਚ ਤੂੰ ਮੇਰੇ ਪੈਸੇ ਵਾਪਸ ਕਰ ਦੀ, ਠੀਕ। ਇੱਥੇ ਗੁਰੂ ਜੀ ਕੀ ਕਹਿਣ ਰਹੇ, ਮੁਹਲਤ, ਮੁਹਲਤ ਦਾ ਭਾਵ ਕਿ ਮਨ ਇਸ ਸਰੀਰ ਦੇ ਅੰਦਰ ਰਹਿਣ ਦਾ ਵੀ ਤੈਨੂੰ ਸਮਾਂ ਮਿਲਿਆ ਹੋਇਆ, ਮੁਹਲਤ ਮਿਲੀ, ਸਮਾਂ ਮਿਲਿਆ ਵੀ ਤੂੰ ਇੰਨਾ ਚਿਰ ਇਸ ਸਰੀਰ 'ਚ ਰਹਿਣਾ। ਅਤੇ ਪੁਨੜੀ ਦਾ ਮਤਲਬ ਕੀ ਹੈ, ਪੂਰੀ ਹੋ ਰਹੀ ਹੈ। ਕਹਿੰਦੇ ਜਿਹੜੀ ਤੈਨੂੰ ਮੁਹਲਤ ਮਿਲੀ ਨਾ ਇਸ ਸਰੀਰ 'ਚ ਰਹਿਣ ਦੀ, ਕਹਿੰਦੇ ਕਦੀ ਧਿਆਨ ਦਿਆ ਕਰੋ, ਸਮਾਂ ਪੂਰਾ ਹੋਣ ਡਿਆ। ਸੱਚ ਜੇ ਆਪਾਂ ਰੋਜ਼ ਸਾਹ ਲੈਂਦੇ ਹਾਂ ਅਤੇ ਦਿਨ ਲੰਘਦੇ ਜਾ ਰਹੇ ਹਾਂ ਅਤੇ ਸਾਡਾ ਅਸੀਂ ਪਤਾ ਕਹਿੰਦੇ ਉਮਰ ਵੱਡੀ ਹੋ ਰਹੀ, ਅਸੀਂ ਵੱਡੇ ਹੋ ਰਹੇ। ਉਹ ਗੁਰੂ ਪਿਆਰਿਓ, ਅਸੀਂ ਵੱਡੇ ਨਹੀਂ ਹੋ ਰਹੇ, ਅਸੀਂ ਛੋਟੇ ਹੋ ਰਹੇ। ਵੱਡਾ ਕੇਵਲ ਦਾ ਕੇਵਲ ਸਰੀਰ ਹੋ ਰਿਹਾ, ਮਨ ਦਾ ਸਮਾਂ ਛੋਟਾ ਹੋ ਰਿਹਾ। ਜਿਹੜਾ ਸਮਾਂ ਇਹਨੂੰ ਸਰੀਰ 'ਚ ਰਹਿਣ ਲਈ ਮਿਲਿਆ ਨਾ, ਉਹ ਘੱਟਦਾ ਜਾਣ ਡਿਆ, ਉਹ ਲੱਗ ਗਿਆ ਵਹੀ ਜਾਣ ਡਿਆ, ਠੀਕ ਹੈ, ਉਹ ਬਹੁਤ ਲੱਗ ਗਿਆ ਆ ਗਿਆ। ਅਤੇ ਤਾਂ ਗੁਰੂ ਜੀ ਕਹਿੰਦੇ, ਕਹਿੰਦੇ ਮੁਹਲਤ ਪੁਨੜੀ ਕਿਤ ਕੂੜ ਲਵਾਇਆ, ਕਹਿੰਦੇ ਗੱਲ ਸੁਣ ਵੀ ਤੈਨੂੰ ਪਤਾ ਨਹੀਂ ਵੀ ਤੇਰਾ ਉਹ ਸਮਾਂ ਖਤਮ ਹੋਈ ਜਾ ਰਿਹਾ, ਜਿਹੜਾ ਤੈਨੂੰ ਸਮਾਂ ਮਿਲਿਆ ਸਰੀਰ 'ਚ ਰਹਿਣ ਲਈ, ਉਹ ਖਤਮ ਹੋਈ ਜਾ ਰਿਹਾ। ਔਰ ਕੀ ਕਹਿਣ ਲੱਗੇ ਗੁਰੂ ਜੀ, ਕਹਿੰਦੇ ਕਿਤ ਕੂੜ ਲਵਾਇਆ, ਕਹਿੰਦੇ ਭੋਲਿਆ ਮਨਾ ਵੀ ਤੂੰ ਇੱਥੇ ਬੈਠਾ ਫਿਰ ਵੀ ਇਸ ਕੂੜ ਵਿੱਚ ਫਸਿਆ ਹੈ, ਇਸ ਸੰਸਾਰ ਦੇ ਝੂਠੇ ਧੰਦਿਆਂ 'ਚ ਫਸਿਆ, ਸੰਸਾਰ 'ਚ ਫਸਿਆ, ਉਹ ਤੂੰ ਕਦੀ ਵਿਚਾਰ ਨਹੀਂ ਕਰਦਾ ਕਿ ਤੂੰ ਫਸਿਆ ਕਿੱਧਰ ਹੈ, ਤੂੰ ਲੱਭਣ ਕੀ ਡਿਆ, ਤੂੰ ਕਿਹੜੇ ਚੱਕਰ 'ਚ ਭਜਾ ਫਿਰਨ ਡਿਆ, ਇੱਥੇ ਤੇਰਾ ਕੁਛ ਨਹੀਂ ਹੈ। ਕਿਉਂਕਿ ਧਿਆਨ ਦੇਣਾ, ਹੁਣ ਆਪਾਂ ਸੰਸਾਰ ਦੇ ਉੱਤੇ ਆਏ ਹਾਂ, ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੰਸਾਰ ਦੇ ਧੰਦਿਆਂ 'ਚ ਖੁੱਭੇ ਹਾਂ, ਸੰਸਾਰ ਦੀ ਖੇਡ ਮਗਰ ਆਪਾਂ ਖੁੱਭੇ ਹਾਂ। ਪਰ ਗੁਰੂ ਰੂਪ ਪਿਆਰੀ ਸਾਧ ਸੰਗਤ ਜੋ, ਇਹ ਨਹੀਂ ਕਿ ਸੰਸਾਰ ਦੇ ਵਿੱਚ ਵਿਚਰਨਾ ਨਹੀਂ, ਵਿਚਰਨਾ ਆ ਸੰਸਾਰ ਵਿੱਚ, ਵਿਚਰਦਿਆਂ ਵਿਚਰਦਿਆਂ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਇੱਕ ਬੰਦਾ ਚਾਨਣ 'ਚ ਘੁੰਮਣ ਡਿਆ, ਉਹਨੂੰ ਨਹੀਂ ਪਤਾ ਚਾਨਣ ਦਾ ਮੁੱਲ ਕੀ ਹੈ, ਹਨੇਰੇ ਤੋਂ ਬਾਅਦ ਜਦੋਂ ਦਿਨ ਚੜ੍ਹਦਾ ਤਾਂ ਪਤਾ ਲੱਗਦਾ ਮੁੱਲ ਕੀ ਹੈ। ਇਹਦਾ ਹੀ ਮਤਲਬ ਹੈ, ਸਾਨੂੰ ਮੋਹ ਮਾਇਆ ਦੀ ਅਗਿਆਨਤਾ 'ਚ ਰੱਬ ਨੇ ਪੈਦਾ ਕੀਤਾ, ਅਸੀਂ ਰਹਿਣਾ ਵਿੱਚ ਵਿਚਰਨਾ ਆ, ਫਿਰ ਹੀ ਸਾਨੂੰ ਪਤਾ ਲੱਗਣਾ ਕਿ ਪ੍ਰਕਾਸ਼ ਕੀ ਚੀਜ਼ ਆ, ਉਹਦਾ ਫਰਕ ਕੀ ਆ, ਠੀਕ ਹੈ। ਹੁਣ ਧਿਆਨ ਦੇਣਾ ਆਪ ਜੀ, ਬਾਣੀ 'ਚ ਗੁਰੂ ਜੀ ਲਿਖਦੇ ਕਹਿੰਦੇ ਰਹਿਣ ਗਈ ਮਤ ਦਿਨ ਵੀ ਜਾਏ, ਬਬਰ ਗਏ ਬੱਗ ਬੈਠੇ ਆਏ। ਹੁਣ ਦੇਖੋ ਉਹਨਾਂ ਨੇ ਕਿਹਾ ਰਹਿਣ ਗਈ ਮਤ ਦਿਨ ਵੀ ਜਾਏ, ਆਪਾਂ ਕੀ ਕਹਿ ਦਿੰਦੇ ਹਾਂ, ਆਂਦਾ ਰਾਤ ਵੀ ਚੱਲਾ ਗਿਆ ਕਿਤੇ ਦਿਨ ਵੀ ਨਾ ਚੱਲਿਆ ਜਾਏ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਇਹ ਗੱਲ ਜਿਹੜੀ ਧਿਆਨ ਨਾਲ ਸੋਚਿਓ, ਗੁਰੂ ਜੀ ਨੇ ਇਸ ਰਾਤ ਇਸ ਦਿਨ ਦੀ ਗੱਲ ਨਹੀਂ ਕੀਤੀ, ਰਾਤ ਜਾਣੀ ਆ ਦਿਨ ਵੀ ਜਾਣਾ, ਠੀਕ ਹੈ। ਰਹਿਣ ਤੇ ਦਿਨ ਕੀ ਚੀਜ਼ ਹੈ, ਰਹਿਣ ਤੇ ਦਿਨ ਜੀਵਨ ਹੈ ਤੁਹਾਡਾ, ਰਹਿਣ ਗਈ ਮਤ ਦਿਨ ਵੀ ਜਾਏ। ਗੁਰੂ ਜੀ ਕਹਿੰਦੇ ਰਾਤ ਚਲੀ ਗਈ ਹੈ, ਰਾਤ ਕਿਹਨੂੰ ਕਹਿੰਦੇ ਆ, ਹਨੇਰੇ ਨੂੰ, ਠੀਕ ਹੈ ਨੀ, ਉਹ 'ਚ ਬਸੁਰਤੀ ਹੁੰਦੀ ਬੰਦੇ ਨੂੰ, ਰਾਤ ਨੂੰ ਸੌਂ ਜਾਂਦੇ ਆਪਾਂ ਬਸੁਰਤ ਹੋ ਜਾਂਦੇ। ਤੇ ਗੁਰੂ ਜੀ ਕਹਿਣ ਲੱਗੇ ਰਹਿਣ ਗਈ ਇਸ ਮਨ ਨੂੰ, ਕਹਿੰਦੇ ਜਿਹੜੀ ਤੇਰੀ ਪਿਛਲੀ ਜ਼ਿੰਦਗੀ ਲੰਘ ਗਈ ਹੈ ਨਾ, 83,99,999 ਜਨਮ ਜਿਹੜੇ ਭੋਗ ਲਏ ਤੂੰ, ਉਹ ਰਾਤ ਦੇ ਸੀ, ਬਸੁਰਤੀ ਦੇ ਸੀ, ਉਹ ਚਲੇ ਗਏ। ਰਹਿਣ ਗਈ ਮਤ ਦਿਨ ਵੀ ਜਾਏ, ਮਨੁੱਖ ਦਾ ਜਨਮ ਦਿਨ ਆ, ਇਹ 'ਚ ਪ੍ਰਕਾਸ਼ ਆ। ਕਹਿੰਦੇ ਮਤ ਦਿਨ ਵੀ ਜਾਏ, ਕਹਿੰਦੇ ਮਨਾ ਝਾਤੀ ਮਾਰ, ਉਹ ਕਿਤੇ ਮਨੁੱਖੀ ਜੀਵਨ ਵੀ ਆਵਾਗਾਉਣੀ ਨਾ ਗਵਾਚ ਜਾਏ ਕਿਤੇ। ਰਹਿਣ ਗਈ ਮਤ ਦਿਨ ਵੀ ਜਾਏ, ਬਵਰ ਗਏ ਬਗ ਬੈਠੇ ਆਏ। ਕਿਹੜੇ ਬਵਰ ਗਏ? ਹੁਣ ਆਪਾਂ ਬਵਰ ਗਏ ਬਗ ਬੈਠੇ ਆਏ ਪੜ੍ਹਿਆ ਤੇ ਕੀ ਕਹਿਤਾ, ਬਵਰ ਦਾ ਰੰਗ ਹੁੰਦਾ ਕਾਲਾ, ਬਵਰ ਦਾ ਰੰਗ ਹੁੰਦਾ ਕਾਲਾ, ਸਾਡੇ ਵਾਲਾਂ ਦਾ ਰੰਗ ਹੁੰਦਾ ਕਾਲਾ, ਤੇ ਸਾਡੇ ਮਨ ਚ ਕੀ ਆ ਗਿਆ, ਬਬਰ ਗਏ ਉਹਨਾਂ ਕਾਲੇ ਵਾਲ ਚਲੇ ਗਏ ਤੇ ਬਗਲੇ ਦਾ ਰੰਗ ਚਿੱਟਾ ਹੁੰਦਾ, ਹੁਣ ਚਿੱਟੇ ਆ ਗਏ। ਗੁਰੂ ਪਿਆਰਿਓ, ਕਈ ਇਨਸਾਨ ਬਚਪਨ ਚ ਹੀ ਮਰ ਜਾਂਦੇ, ਉਹਨਾਂ ਦੇ ਵਾਲਾਂ ਦੀ ਤਬਦੀਲੀ ਨਹੀਂ ਆਉਂਦੀ, ਕਾਲੇ ਦੇ ਕਾਲੇ ਹੀ ਮਰ ਜਾਂਦੇ। ਉਹਨਾਂ ਨੂੰ ਪੰਕਤੀ ਕਿੱਦਾਂ ਲਾਗੂ ਕਰੀਏ ਆਪਾਂ? ਸੋ ਧਿਆਨ ਦੇਣਾ, ਬਵਰ ਗਏ ਬਗ ਬੈਠੇ ਆ, ਇਹਦਾ ਮਤਲਬ ਕੀ ਹੈ? ਗੁਰੂ ਜੀ ਨੇ ਸੁਭਾਅ ਦੀ ਗੱਲ ਕੀਤੀ, ਜਦੋਂ ਵੀ ਕੀਤੀ ਕਿਸੇ ਸਰੀਰ ਦੇ ਰੰਗ ਦੀ ਗੱਲ ਨਹੀਂ ਕੀਤੀ, ਸੁਭਾਅ ਦੀ ਗੱਲ ਕੀਤੀ। ਕਿਵੇਂ ਕਰਨ ਲੱਗੇ? ਕਹਿੰਦੇ ਬਵਰ ਗਏ। ਬਵਰਾਂ ਨਾਲ ਕਿਉਂ ਅੱਖਰ ਲਿਖਿਆ? ਜਿਹੜਾ ਬਵਰਾ ਨਾ, ਬਵਰਾ ਕਾਲਾ ਕੀੜਾ ਹੁੰਦਾ ਮੋਟਾ ਜਿਹਾ, ਉਹਦਾ ਸੁਭਾਅ ਆ। ਉਹਦਾ ਸੁਭਾਅ ਕਿੱਦਾਂ ਦਾ? ਉਹ ਫੁੱਲ ਤੇ ਬਹਿੰਦਾ ਤੇ ਫੁੱਲ ਚੋਂ ਰਸ ਚੂਸਦਾ, ਉਹਦਾ ਸੁਭਾਅ ਆ। ਤੇ ਗੁਰੂ ਜੀ ਪਤਾ ਕੀ ਕਹਿੰਦੇ? ਕਹਿੰਦੇ ਬਵਰ ਗਏ, ਕਹਿੰਦੇ ਮਨਾ ਤੇਰਾ ਐਸ ਸੀਰ ਦੇ ਅੰਦਰ ਸੁਭਾਅ ਹੋਣਾ ਚਾਹੀਦਾ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਆ ਇਹਦਾ ਇੱਕ ਇੱਕ ਅੱਖਰ ਫੁੱਲ ਦੀ ਨਿਆਈ ਆ, ਇਹਦਾ ਇੱਕ ਇੱਕ ਅੱਖਰ ਫੁੱਲ ਦੀ ਨਿਆਈ ਆ, ਇੱਕ ਇੱਕ ਅੱਖਰ ਇੱਕ ਇੱਕ ਸ਼ਬਦ ਦੇ ਅੰਦਰ ਰਸ ਨਿਕਲਦਾ, ਠੀਕ। ਤੇ ਜਿਹੜਾ ਤੇਰੀ ਮਨ ਬਿਰਤੀ ਹੈ ਨਾ, ਉਹਦਾ ਪਤਾ ਕੀ ਫਰਜ ਬਣਦਾ ਸੀ? ਬਵਰੇ ਦੀ ਨਿਆਈ ਗੁਰੂ ਗ੍ਰੰਥ ਸਾਹਿਬ ਦੇ ਇੱਕ ਇੱਕ ਅੱਖਰ ਦੇ ਵਿੱਚ ਰਸ ਚੂਸਣਾ, ਕਹਿੰਦਾ ਪਾਉ ਦੀ ਵਿਚਾਰ ਕਰਨੀ ਔਰ ਆਪਣੀ ਮਨ ਬਿਰਤੀ ਚ ਟਿਕਾਉਣਾ ਉਹਨੂੰ। ਬਵਰ ਗਏ, ਕਹਿੰਦੇ ਮਾਰ ਝਾਤੀ, ਤੇਰਾ ਕਿਤੇ ਸੁਭਾਅ ਚਲਾ ਤਾਂ ਨਹੀਂ ਗਿਆ? ਸੱਚ ਆ, ਚਲਾ ਗਿਆ। ਆਪਾਂ ਗੁਰਬਾਣੀ ਪੜ੍ਹਦੇ ਪਰ ਵਿਚਾਰ ਤੇ ਕਰਦੇ ਨਹੀਂ ਆਪਾਂ, ਠੀਕ। ਬਵਰ ਗਏ, ਬਗ ਬੈਠੇ ਆਏ। ਬਗ ਕੀ ਹੈ? ਬਗਲਾ, ਬਗਲੇ ਦਾ ਸੁਭਾਅ ਕੀ ਹੈ? ਦੇਖੋ, ਬਹਿੰਦਾ ਛੱਪੜ ਦੇ ਕਿਨਾਰੇ, ਉਹ ਦਰਿਆ ਦੇ ਕਿਨਾਰੇ ਬਹਿੰਦਾ। ਉਹ ਬੜੇ ਆਰਾਮ ਨਾਲ ਬੈਠਾ, ਇੱਕ ਲੱਤ ਤੇ ਚੁੱਕੀ ਹੁੰਦੀ, ਆਰਾਮ ਨਾਲ ਬੈਠਾ ਹੁੰਦਾ, ਪਰ ਧਿਆਨ ਦਾ ਕੋਈ ਡੱਡੀ ਮੱਛੀ ਹੈ, ਜਦੋਂ ਕੋਈ ਡੱਡੀ ਮੱਛੀ ਦਿਸਦੀ ਤਾਂ ਫੜ ਲੈਂਦਾ। ਇੱਥੇ ਗੁਰੂ ਜੀ ਸਮਝਾਉਂਦੇ ਆ, ਕਹਿੰਦੇ ਤੂੰ ਵੀ ਗੁਰਬਾਣੀ ਪੜ੍ਹਦਾ ਹੈ, ਪਾਠ ਕਰਦਾ ਹੈ, ਪਰ ਝਾਤੀ ਮਾਰ, ਬਗ ਬੈਠੇ ਆਏ, ਤੇਰੇ ਵੀ ਵਿਚਾਰ ਕਿਤੇ ਉਹ ਬਗਲੇ ਵਰਗੇ ਤਾਂ ਨਹੀਂ ਹੋ ਗਏ? ਕਿੱਦਾਂ ਦੇ ਕਿ ਤੂੰ ਇੱਕ ਇੱਕ ਅੱਖਰ ਪੜ੍ਹਦਾ, ਇੱਕ ਇੱਕ ਸ਼ਬਦ ਪੜ੍ਹਦਾ, ਪਰ ਜਿੱਦਾਂ ਬਗਲੇ ਦਾ ਧਿਆਨ ਡੱਡੀ ਮੱਛੀਆ ਸੀ, ਉਦਾਂ ਤੇਰਾ ਧਿਆਨ ਵੀ ਗੁਰਬਾਣੀ ਪੜ੍ਹਦਿਆਂ ਝੂਠੀਆਂ ਮੰਗਾਂ ਵਾਲੀ ਹੈ, ਝੂਠੀਆਂ ਦਾਤਾਂ ਵਾਲੀ ਹੈ। ਤਾਹੀਆਂ ਲਿਖਿਆ ਉਹਨਾਂ ਦਾਤ ਪਿਆਰੀ ਵਿਸਰਿਆ ਦਤਾਰਾ। ਕਹਿੰਦੇ ਮਾਰ ਚਾਤੀ, ਤੇਰਾ ਵੀ ਸੁਭਾਅ ਇੱਦਾਂ ਦਾ ਹੀ ਹੈ, ਹੋ ਤਾਂ ਨਹੀਂ ਗਿਆ ਕਿਤੇ? ਜੇ ਹੋ ਗਿਆ ਤੇ ਤੇਰੇ ਪੰਕਤੀ ਲਾਗੂ ਆ ਵੀ ਰਹਿਣ ਗਈ ਮਤ ਦਿਨ ਵੀ ਜਾਏ। ਕਹਿੰਦੇ ਪਿਛਲਾ ਜੀਵਨ ਤੇ ਬਸੁਰਤੀ ਚ ਗੁਜ਼ਾਰ ਲਿਆ, ਕਿਤੇ ਇਹ ਜੀਵਨ ਵੀ ਨਾ ਚੱਲਿਆ ਜਾਏ ਆਵਾਗਾਉਣ, ਠੀਕ ਹੈ। ਬਵਰ ਗਏ ਬਗ ਬੈਠੇ ਆਏ, ਮਾਰ ਚਾਤੀ, ਕਿਤੇ ਬਵਰੇ ਵਾਲੇ ਵਿਚਾਰ ਹੋਣੇ ਚਾਹੀਦੇ ਸੀ, ਚਲੇ ਗਏ। ਬਗ ਬੈਠੇ ਆਏ, ਬਗਲੇ ਵਰਗੇ ਵਿਚਾਰ ਪੈਦਾ ਹੋ ਗਏ ਵੀ ਤੂੰ ਵੀ ਗੁਰਬਾਣੀ ਪੜ੍ਹਦਾ, ਡੱਡੀਆਂ ਮੱਛੀਆਂ ਵਾਲੇ ਸੰਸਾਰ ਦੀਆਂ ਝੂਠੀਆਂ ਮੰਗਾਂ ਲਈ ਧਿਆਨ ਰੱਖਦਾ, ਤੇਰਾ ਗੁਰੂ ਗ੍ਰੰਥ ਸਾਹਿਬ ਵੱਲ ਤਾਂ ਧਿਆਨ ਹੀ ਹੈ ਨਹੀਂ। ਉਹਦਾ ਮਤਲਬ ਆਇਆ ਤੇ ਅਸੀਂ ਲੋਕਾਂ ਨੂੰ ਕੀ ਕਹਿਤਾ? ਕਹਿੰਦਾ ਗੁਰੂ ਜੀ ਕਹਿੰਦੇ ਕਾਲੇ ਵਾਲ ਚਲੇ ਗਏ, ਹੁਣ ਚਿੱਟੇ ਆ ਗਏ। ਗੁਰੂ ਪਿਆਰਿਓ, ਕਾਲਿਆਂ ਚਿੱਟਿਆਂ ਵਾਲਾਂ ਦੀ ਗੱਲ ਨਹੀਂ ਹੈਗੀ, ਕੋਈ ਚਿੱਟਿਆਂ ਵਾਲਿਆਂ ਵਾਲਾਂ ਦੀ ਗੱਲ ਨਹੀਂ, ਐਡੀ ਕੋਈ ਗੱਲ ਨਹੀਂ। ਕੋਈ ਬੰਦਾ ਬੁੱਢਾ ਹੋ ਗਿਆ, ਬੁੱਢਾ ਹੋ ਗਿਆ, ਸਰੀਰ ਤੋਂ ਤੁਰਨਾ ਵੀ ਉਹਦੇ ਲਈ ਔਖਾ ਹੋ ਗਿਆ, ਪਰ ਗੁਰੂ ਰੂਪ ਪਿਆਰੀ ਸਤਸੰਗ ਜੀ ਉਹ ਬੁਢਾਪੇ ਦੇ ਵਿੱਚ ਵੀ ਉਹਨੂੰ ਸੋਝੀ ਆ ਜਾਏ ਤੇ ਗੁਰੂ ਦਾ ਪੱਲਾ ਫੜ ਲਵੇ ਤੇ ਧੰਨ। ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ ਆ? ਕਹਿੰਦੇ ਇਹੋ ਜਿਹੀ ਕੋਈ ਗੱਲ ਨਹੀਂ। ਅਗਰ ਇਸ ਉਮਰ ਦੇ ਵਿੱਚ ਵੀ ਉਹ ਆ ਕੇ ਗੁਰੂ ਦੇ ਲੜ ਲੱਗ ਜਾਵੇ, ਉਹਨੂੰ ਸੋਝੀ ਆ ਜਾਵੇ ਤੇ ਭਾਈ ਉਹ ਸੁਰਤ ਸ਼ਬਦ ਨਾਲ ਜੁੜ ਜਾਵੇ ਤੇ ਉਹਦੇ ਪਾਪ ਧੁੱਪ ਸਕਦੇ ਆ। ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਇੱਕ ਸਵਾਸ ਦੀ ਵਿਡਾਈ ਦੱਸਦੇ ਆ, ਇੱਕ ਸਵਾਸ ਦੀ ਵਿਡਾਈ ਦੱਸਦੇ ਆ। ਕਹਿੰਦੇ ਇੱਕ ਸਵਾਸ ਦੇ ਅੰਦਰ ਕੀ ਕੀ ਹੋ ਸਕਦਾ ਹੈ? ਪੜ੍ਹ ਕੇ ਦੇਖੋ ਬਾਣੀ ਦੇ ਅੰਦਰ, ਗੁਰੂ ਜੀ ਲਿਖਦੇ ਏਕ ਨਿਮਖ ਜੋ ਸਿਮਰਨ ਮੈਂ ਜੀਆ, ਏਕ ਨਿਮਖ ਜੋ ਸਿਮਰਨ ਮੈਂ ਜੀਆ, ਕੋਟ ਦਿਨਸ ਲਾਖ ਸਦਾ ਥਿਰਥੀਆ। ਗੁਰੂ ਜੀ ਕਹਿਣ ਲੱਗੇ ਏਕ ਨਿਮਖ, ਨਿਮਖ ਕਹਿੰਦੇ ਅੱਖ ਦੇ ਚਮਕੇ ਨੂੰ, ਇੱਕ ਪਲ ਨੂੰ, ਠੀਕ। ਕਹਿੰਦਾ ਏਕ ਨਿਮਖ, ਕਹਿੰਦਾ ਜੇ ਕਿਤੇ ਸਾਡੀ ਮਨ ਬਿਰਤੀ ਇੱਕ ਅੱਖ ਦੇ ਚਮਕੇ ਦੇ ਬਰਾਬਰ ਵੀ, ਇੱਕ ਪਲ ਵੀ ਉਸ ਪਰਮਾਤਮਾ ਦੇ ਸ਼ਬਦ ਨਾਲ ਜੁੜ ਕੇ ਜ਼ਿੰਦਗੀ ਜੀ ਲਵੇ, ਨਾਮ ਨਾਲ ਜੁੜ ਜਾਵੇ, ਤੇ ਕੀ ਹੋਏਗਾ? ਕੋਟ ਦਿਨਸ ਲਾਖ ਸਦਾ ਥਿਰਥੀਆ, ਕਰੋੜਾਂ ਦਿਨ ਵਾਂਗਣਾ, ਕੋਟ ਦਿਨਸ ਕਰੋੜਾਂ ਦਿਨ ਵਾਂਗਣਾ, ਲਾਖ, ਲੱਖ ਨਹੀਂ ਲਿਖਿਆ ਉੱਥੇ, ਆਪਾਂ ਵਖਿਆਣ ਲੱਖ ਦਾ ਕਰ ਦਿੰਦੇ ਹਾਂ, ਉੱਥੇ ਲਾਖ ਆ। ਲਾਖ ਪਤਾ ਕਿਹਨੂੰ ਕਹਿੰਦੇ ਆ? ਲਾਖ ਕਹਿੰਦੇ ਨੇ ਜਿਹੜਾ ਆਪਾਂ ਪਾਰਸਲ ਨਹੀਂ ਕਰਦੇ ਤੇ ਆਪਾਂ ਲਾਖ ਲਾ ਕੇ ਤੇ ਚਿਪਕਾ ਦਿੰਦੇ ਹਾਂ, ਉਹ ਸੀਲ ਟੁੱਟਦੀ ਨਹੀਂ ਹੈ, ਉਹਨੂੰ ਲਾਖ ਕਹਿੰਦੇ। ਕਹਿੰਦੇ ਲਾਖ ਦੀ ਨਿਆਈ ਤੇਰੀ ਮਨ ਬਿਰਤੀ ਪਰਮਾਤਮਾ ਨਾਲ ਜੁੜ ਜਾਏਗੀ, ਦੁਬਾਰਾ ਟੁੱਟੇਗੀ ਨਹੀਂ। ਇੱਕ ਸਵਾਸ ਵਿੱਚ ਵੀ ਤੂੰ ਅਗਰ ਇੱਕ ਅੱਖ ਦੇ ਚਮੱਕੇ ਦੇ ਬਰਾਬਰ ਵੀ ਅਗਰ ਤੂੰ ਸੁੱਤ ਸ਼ਬਦ ਦਾ ਮਿਲਾਪ ਕਰ ਲੈਂਦਾ ਤੇ, ਠੀਕ ਹੈ। ਇੱਥੇ ਉਮਰ ਨਹੀਂ ਲਿਖਿਆ, ਕੁਛ ਨਹੀਂ ਹੈਗਾ, ਐਵੇਂ ਭੁਲੇਖੇ 'ਚ ਪੈ ਗਏ ਆਪਾਂ, ਉਮਰ ਦਾ ਕੋਈ ਤਕਾਜ਼ਾ ਨਹੀਂ ਹੈਗਾ, ਠੀਕ ਹੈ। ਤੁਸੀਂ ਜਿਹੜੀ ਉਮਰ ਵਿੱਚ ਵੀ ਤੁਹਾਨੂੰ ਸੋਝੀ ਆ ਜਾਵੇ ਔਰ ਤੁਹਾਡੀ ਮਨ ਬਿਰਤੀ ਗੁਰੂ ਚਰਨਾਂ ਨਾਲ ਜੁੜ ਜਾਵੇ, ਗੁਰੂ ਦੀ ਪਿਆਰੀ ਸਤਸੰਗ ਜੀਓ, ਉਸੇ ਵੇਲੇ ਤੁਹਾਨੂੰ ਰੱਬ ਦੀ ਪ੍ਰਾਪਤੀ ਹੋ ਸਕਦੀ ਹੈ, ਤੁਹਾਡੇ ਕੀਤੇ ਪਾਪ ਮਾੜੇ ਕਰਮ ਜਿਹੜੇ ਧੁੱਪ ਸਕਦੇ ਆ, ਕੋਈ ਇਹੋ ਜਿਹੀ ਗੱਲਬਾਤ ਨਹੀਂ ਹੈਗੀ। ਠੀਕ ਹੈ, ਐਵੇਂ ਨਹੀਂ ਕਿਤੇ ਮਨ ਵਿੱਚ ਲਿਆਉਣਾ, ਕਿਉਂਕਿ ਸਾਡੇ ਮਨ ਬਿਰਤੀ ਹੈ। ਕਿਸੇ ਬਜ਼ੁਰਗਾਂ ਨੂੰ ਕਿਤੇ ਕਹਿ ਦਈਏ ਨਾ ਗੁਰੂ ਦੇ ਲੜਨ ਲੱਗ ਜਾਓ, ਤਾਂ ਬਜ਼ੁਰਗ ਜਵਾਬ ਦਿੰਦੇ ਸਾਡੀ ਕਿਹੜੀ ਉਮਰ ਰਹੀ ਹੁਣ ਗੁਰੂ ਦੇ ਲੜਨ ਲੱਗਣ ਦੀ। ਨਹੀਂ, ਗੁਰੂ ਨੂੰ ਪਿਆਰੀ ਸਾਹਿਬ ਜਿਹੜੀ ਮਰਜ਼ੀ ਉਮਰ ਹੋਵੇ, ਧੰਨ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜ ਲਓ, ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਜਾਓ, ਔਰ ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਉਹ ਕਰ ਲਓ। ਗੁਰੂ ਗ੍ਰੰਥ ਸਾਹਿਬ ਜੀ ਕੇਵਲ ਤਾਂ ਕੇਵਲ ਇੱਕੋ ਗੱਲ ਕਹਿੰਦੇ, ਕਿਹੜੀ ਗੱਲ ਕਹਿੰਦੇ ਆ, ਇਸ ਯੁੱਗ ਮੈਂ ਸੋਭਾ ਨਾਮ ਕੀ ਬਿਨ ਨਾਵੇਂ ਸੋਭ ਨਾ ਹੋਏ। ਦੱਸੋ, ਕਹਿੰਦੇ ਇਸ ਯੁੱਗ 'ਚ ਨਾਮ ਦੀ ਵਡਿਆਈ ਹੈ, ਬਿਨਾਂ ਨਾਮ ਤੋਂ ਤੇਰੀ ਦਰਗਾਹ 'ਚ ਵਡਿਆਈ ਨਹੀਂ ਹੋਣੀ। ਹੁਣ ਇੱਥੇ ਧਿਆਨ ਦੇਣ ਵਾਲੀ ਗੱਲ, ਇੱਥੇ ਕੋਈ ਉਮਰ ਲਿਖੀ ਗੁਰੂ ਜੀ ਨੇ? ਹੈਂ, ਫਿਰ ਤੇਰੀ ਇੰਨੀ ਉਮਰ ਹੋਣੀ ਚਾਹੀਦੀ ਤਾਂ ਤੂੰ ਮੇਰੇ ਲੜ ਲੱਗ ਸਕਦਾ। ਠੀਕ, ਗੁਰੂ ਅਮਰਦਾਸ ਜੀ 60 ਸਾਲ ਦੀ ਉਮਰ ਦੇ ਸੀ ਜਿੱਦਣ ਉਹਨਾਂ ਨੂੰ ਗੁਰੂ ਦੀ ਪ੍ਰਾਪਤੀ ਹੋਈ। ਸਾਹਿਬ ਲਓ, ਅਗਰ ਆਪਾਂ ਦੂਰ ਨਾ ਜਾਈਏ, ਆਪਾਂ ਗੁਰੂ ਸਾਹਿਬਾਂ ਨਾਲ ਝਾਤੀ ਮਾਰ ਕੇ ਦੇਖ ਲਈਏ ਭਲਾ। ਠੀਕ, ਸੋ ਮਨ ਬਿਰਤੀ ਬਣਾਓ ਆਪਣੀ। ਅਤੇ ਗੁਰੂ ਜੀ ਕੀ ਸਮਝਾਉਣ ਲੱਗੇ ਆਪ ਜੀ ਨੂੰ, ਕਹਿੰਦੇ ਬਈ ਤੂੰ ਇੱਦਾਂ ਆ, ਤੂੰ ਤਾਂ ਇਸ ਝੂਠ ਵਿੱਚ ਖੁਬਿਆ ਆ। ਫਿਰ ਕੀ ਕਹਿਣ ਲੱਗੇ, ਕੂੜੇ ਲੁਭਾਇਆ ਧੋ ਮਾਇਆ ਕਰੇ ਪਾਪ ਅਮਿਤਿਆ। ਕਹਿੰਦੇ ਕੂੜੇ ਲੁਭਾਇਆ, ਕੂੜ ਦਾ ਭਾਵ ਕੀ ਹੈ? ਸੰਸਾਰ, ਝੂਠ। ਲੁਭਾਇਆ, ਇਹ 'ਚ ਫਸਿਆ ਪਿਆ ਤੂੰ। ਧੋ ਮਾਇਆ, ਕਹਿੰਦਾ ਜਿਹੜੀ ਮਾਇਆ ਨਾ ਤੂੰ ਦੇਖਣ ਦਾ, ਸਾਰਾ ਧੋਖਾ ਹੀ ਧੋਖਾ ਆ, ਇਹ ਸਭ ਧੋਖਾ ਹੀ ਧੋਖਾ। ਸੱਚ ਆ, ਅਸੰਸਾਰ ਧੋਖਾ ਹੀ ਧੋਖਾ, ਸੰਸਾਰ ਮਾਇਆ, ਇਹ ਧੋਖਾ ਹੀ ਹੈ। ਆਪਾਂ ਨੂੰ ਲੱਗਦਾ ਜ਼ਰੂਰ ਆ ਕਿ ਯਾਰ ਮੈਂ ਬੜੀ ਮਿਹਨਤ ਕੀਤੀ ਆ, ਮੈਂ ਕੋਠੀ ਪਾ ਲਈ, ਮੈਂ ਬੜੀ ਮਿਹਨਤ ਕੀਤੀ, ਮੈਂ ਗੱਡੀ ਖਰੀਦ ਲਈ ਆ, ਮੈਂ ਬੜੀ ਮਿਹਨਤ ਕੀਤੀ, ਮੈਂ ਬੱਚੇ ਚੰਗੇ ਪੜ੍ਹਾਤੇ, ਮੈਂ ਬੜੀ ਮਿਹਨਤ ਕੀਤੀ ਆ, ਮੈਂ ਜ਼ਮੀਨ ਖਰੀਦ ਲਈ ਹੈ। ਪਰ ਗੁਰੂ ਰੂਪ ਪਿਆਰੇ ਸਾਹਿਬ, ਤੁਸੀਂ ਜੋ ਕੁਝ ਵੀ ਖਰੀਦਿਆ, ਜੋ ਕੁਝ ਵੀ ਕੀਤਾ, ਇੱਥੇ ਰਹਿਣ ਲਈ ਕੀਤਾ, ਦਰਗਾਹ 'ਚ ਕਿਤੇ ਵੀ ਜਗ੍ਹਾ ਨਹੀਂ ਮਿਲਣੀ, ਧੋਖਾ ਹੀ ਹੈ ਨਾ ਫਿਰ। ਇੰਨੀ ਮਿਹਨਤ ਕਰਕੇ, ਇੰਨੀ ਕਮਾਈ ਕਰਕੇ, ਜੇ ਧਨ ਇਕੱਠਾ ਕੀਤਾ, ਧੋਖਾ ਹੋ ਗਿਆ, ਪੱਲੇ ਕੁਝ ਵੀ ਨਹੀਂ ਪਿਆ। ਠੀਕ, ਇਹ ਧੋਖਾ ਹੋ ਗਿਆ। ਅਤੇ ਗੁਰੂ ਜੀ ਕੀ ਕਹਿਣ ਲੱਗੇ, ਕਰੇ ਪਾਪ ਅਮਿਤਿਆ। ਕਹਿੰਦੇ ਇਸ ਧੋਖੇ 'ਚ ਫਸ ਕੇ ਨਾ, ਕਰੇ ਪਾਪ ਅਮਿਤਿਆ। ਅਮਿਤਿਆ ਦਾ ਮਤਲਬ ਨਾ, ਅਮਿਤ ਕਿਹਨੂੰ ਕਹਿੰਦੇ ਆ? ਬੇਗਿਣਤੀ, ਬੇਗਿਣਤ, ਜਿਹਦੀ ਗਿਣਤੀ ਨਾ ਉਹਨੂੰ ਅਮਿਤ ਕਹਿੰਦੇ ਆ। ਅਮਿਤਿਆ ਕੀ ਹੋ ਗਿਆ? ਅਣਗਿਣਤ ਪਾਪ ਕਰੀ ਤੁਸੀਂ ਜਾਣਦੇ ਆ, ਸਵੇਰ ਤੋਂ ਲੈ ਕੇ ਸ਼ਾਮ ਤੱਕ ਲੱਗਾ ਹੋਇਆ। ਠੀਕ ਹੈ, ਇਹ ਪਾਪ ਕਿਹਦੇ ਅਧੀਨ ਹੋ ਕੇ ਕਰਨ ਡਿਆ? ਤੂੰ ਸੰਸਾਰ ਦੀ ਮੋਹ ਮਾਇਆ ਦੇ ਅਧੀਨ ਹੋ ਕੇ ਕਰਨ ਡਿਆ। ਠੀਕ ਹੈ, ਧਿਆਨ ਦੇਣਾ, ਸਾਡੇ ਮਨ ਵਿੱਚ ਇਹ ਚੀਜ਼ ਨਹੀਂ ਦਿਖਦੀ ਵੀ ਯਾਰ ਇਹ ਸੰਸਾਰ ਜੋ ਹੈ ਨਾ, ਦੇਖੋ ਇਹ ਨਹੀਂ ਕਿ ਤੁਸੀਂ ਕੋਠੀ ਨਹੀਂ ਬਣਾਉਣੀ, ਇਹ ਨਹੀਂ ਤੁਸੀਂ ਕਾਰ ਨਹੀਂ ਖਰੀਦਣੀ, ਖਰੀਦੋ, ਕੋਠੀ ਬਣਾਓ, ਕਾਰ ਖਰੀਦੋ, ਬੱਚੇ ਪੜ੍ਹਾਓ, ਚੰਗੀ ਉਹਨਾਂ ਨੂੰ ਸਿੱਖਿਆ ਦਿਓ। ਪਰ ਅਗਲੀ ਗੱਲ ਆ ਬਈ, ਕੋਠੀ ਬਣਾਉਂਦਿਆਂ ਬਣਾਉਂਦਿਆਂ ਮਨ ਵਿੱਚ ਇਹ ਵੀ ਧਾਰ ਵੀ ਇਹ ਪਰਮਾਤਮਾ ਤੇਰੀ ਰਹਿਮਤ ਹੈ, ਸਭ ਕੁਝ ਤੂੰ ਹੀ ਕਰਨ ਰਿਹਾ ਹੈ, ਅਤੇ ਮੇਰੇ 'ਤੇ ਕਿਰਪਾ ਰੱਖ, ਮੇਰੀ ਸੁਰਤੀ ਤੇਰੇ ਸ਼ਬਦ ਨਾਲ ਜੁੜੀ ਰਹੇ। ਅੰਦਰੋਂ ਮਨ ਬਿੱਟੀ ਟਿਕਾ ਕੇ ਰੱਖੋ। ਠੀਕ ਹੈ ਬਈ, ਇਹ ਨਹੀਂ ਕਿ ਤੁਸੀਂ ਸੰਸਾਰ ਦੇ ਧੰਦਿਆਂ 'ਚ ਨਹੀਂ ਘੁੰਮਣਾ, ਇਹ ਨਹੀਂ ਕਿ ਤੁਸੀਂ ਸੰਸਾਰ ਦੇ ਕੰਮ ਕਰ ਨਹੀਂ ਕਰਨੇ, ਕੰਮ ਕਰਕੇ ਰਹਿਣੇ। ਨਾਮਾ ਕਹਿ ਤਲੋਚਨਾ ਮੁਖ ਤੇ ਰਾਮ ਸੰਭਾਲ, ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਇਹ ਨਹੀਂ ਕਿ ਤੁਸੀਂ ਕੰਮ ਕਰ ਨਹੀਂ ਕਰਨੇ, ਕਰਨੇ ਆ, ਸਾਰਿਆਂ ਨੇ ਕੰਮ ਕਰਨਾ। ਠੀਕ ਹੈ ਬਈ, ਅਤੇ ਕੰਮ ਕਰਦੇ ਹੋਏ ਅੰਦਰੋਂ ਮਨ ਬਿੱਟ ਜਿਹੜੀ ਹੈ ਸ਼ਬਦਾਂ ਜੋੜ ਕੇ ਰੱਖਣੀ ਹੈ। ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਤਨ ਭਸਮ ਢੇਰੀ ਜੰਮੇ ਹੇਰੀ, ਕਾਲ ਵਪੜੇ ਜਿੱਤਿਆ। ਹੁਣ ਧਿਆਨ ਦੇਣਾ ਆਪ ਜੀ, ਇੱਥੇ ਗੁਰੂ ਜੀ ਕਹਿਣ ਲੱਗੇ, ਕਹਿੰਦੇ ਤਨ ਭਸਮ ਢੇਰੀ ਜੰਮੇ ਹੇਰੀ। ਕਹਿੰਦੇ ਮਨਾ, ਜਿਸ ਸਰੀਰ ਦੀ ਖਾਤਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੂੰ ਭਜਾ ਹੀ ਫਿਰਦਾ, ਨੱਠਿਆ ਫਿਰਦਾ, ਸਰੀਰ ਦੀ ਖਾਤਰ ਹੀ ਤੂੰ ਗੁਰੂ ਚਰਨਾਂ ਦੇ ਵਿੱਚ ਬੇਨਤੀਆਂ ਕਰਦਾ ਰਹਿੰਦਾ, ਮੈਨੂੰ ਪੁਰਾਣੀ ਚੀਜ਼ ਚਾਹੀਦੀ, ਮੈਨੂੰ ਟਮਕਾਉਣੀ ਚੀਜ਼ ਚਾਹੀਦੀ, ਮੇਰਾ ਪੁਰਾਣਾ ਕੰਮ ਬਣਨਾ ਚਾਹੀਦਾ, ਟਮਕਾਉਣਾ ਕੰਮ ਬਣਨਾ ਚਾਹੀਦਾ। ਕਹਿੰਦੇ ਉਹ ਗੱਲ ਸੁਣ, ਕਹਿੰਦੇ ਇਹ ਜਿਹੜਾ ਸਰੀਰ ਹੈ ਨਾ, ਤਨ ਭਸਮ ਢੇਰੀ, ਕਹਿੰਦਾ ਇਹਨੇ ਇੱਕ ਦਿਨ ਮਿੱਟੀ ਦੀ ਢੇਰੀ ਹੋ ਜਾਣਾ। ਫਿਰ ਕੀ ਕਹਿਣ ਲੱਗੇ, ਜੰਮੇ ਹੇਰੀ। ਕਹਿੰਦੇ ਮਨਾ, ਇਸ ਸਰੀਰ ਮਗਰ ਭਜਦਾ ਰਹੇਗਾ, ਪਰ ਧਿਆਨ ਕਰੀ ਤੈਨੂੰ ਉਹਨਾਂ ਜਮਦੂਤਾਂ ਨੇ ਆਪਣੀ ਤੱਕ 'ਚ ਰੱਖਿਆ ਹੋਇਆ। ਹੇਰੀ ਦਾ ਮਤਲਬ ਤੱਕ 'ਚ ਰੱਖਣਾ, ਉਹਨਾਂ ਜਮਦੂਤਾਂ ਤੈਨੂੰ ਆਪਣੀ ਤੱਕ 'ਚ ਰੱਖਿਆ, ਤੈਨੂੰ ਵੇਖਣ ਡਏ ਨੇ। ਕਿਹੜੀ ਗੱਲੋਂ? ਕਿਉਂਕਿ ਤੂੰ ਸਰੀਰ ਮਗਰ ਭਜਿਆ ਫਿਰਦਾ, ਸਰੀਰ ਨੂੰ ਹੀ ਸਵਾਰਦਾ ਫਿਰਦਾ ਹੈ। ਕਾਲ ਗੋਪੜੇ ਜਿੱਤਿਆ, ਕਾਲ ਕੀ? ਆਤਮਿਕ ਮੌਤ। ਜਿੱਤਿਆ ਦਾ ਮਤਲਬ ਕੀ ਹੁੰਦਾ? ਜਿਹੜਾ ਬੰਦਾ ਕਿਸੇ ਨੂੰ ਜਿੱਤਦਾ ਉਹਨੂੰ ਕਾਬੂ 'ਚ ਕਰ ਲੈਂਦਾ ਆਪਣੇ 'ਚ। ਠੀਕ, ਇੱਕ ਭਲਵਾਨ ਜਿੱਤ ਗਿਆ, ਤਾੜੀਆਂ ਮਾਰਨ ਡੇ ਨੇ, ਉਹ ਦੂਜੇ ਭਲਵਾਨ ਨੇ ਆਪਣੇ ਕਾਬੂ 'ਚ ਕਰ ਲਿਆ, ਤਾਂ ਕੀ ਕਹਿੰਦੇ? ਜਿੱਤਿਆ ਜਿੱਤਿਆ ਹੋਣੇ, ਇਹ ਜਿੱਤਿਆ ਜਿੱਤਿਆ ਉਹਨੇ ਕਾਬੂ ਕਰ ਲਿਆ। ਕਹਿੰਦੇ ਫਿਰ ਇਹ ਮਨ ਕਰੇ ਵੀ ਕੀ? ਜਦੋਂ ਇਹ ਮਨ ਗੁਰੂ ਗ੍ਰੰਥ ਸਾਹਿਬ ਕੋਲ ਸੋਝੀ ਨਹੀਂ ਲੈਂਦਾ, ਤੇ ਜਿਹੜੀ ਆਤਮਿਕ ਮੌਤ ਹੈ ਨਾ ਉਹ ਇਹਨੂੰ ਆਪਣੇ ਕਾਬੂ 'ਚ ਰੱਖਦੀ ਹੈ, ਕਹਿੰਦਾ ਭਾਵ ਇਹਦੀ ਮਨ ਬਿਰਤੀ ਦੂਜੇ ਪਾਸੇ ਜਾਣ ਦਿੰਦੀ ਨਹੀਂ ਹੈ। ਕਿਹੜੀ ਗੱਲੋਂ? ਜਦੋਂ ਇਹ ਸੰਸਾਰ ਨਹੀਂ ਫਿਰਦਾ ਰਹਿੰਦਾ, ਸੰਸਾਰ ਦੀਆਂ ਸੋਚਾਂ ਸੋਚਦਾ ਰਹਿੰਦਾ, ਸੰਸਾਰ ਦੇ ਬਾਰੇ ਹੀ ਇਹਦੇ ਮਨ 'ਚ ਧਿਆਨ ਰਹਿੰਦਾ ਵੀ ਮੇਰਾ ਫਲਾਣਾ ਕੰਮ ਨਹੀਂ ਬਣਿਆ, ਮੇਰਾ ਟਮਕਾਣਾ ਕੰਮ ਨਹੀਂ ਬਣਿਆ। ਮਨ ਬਿਰਤੀ ਬਣਾਓ, ਮਨ ਬਿਰਤੀ ਤਬਦੀਲ ਕਰੋ। ਜਿੰਨਾ ਚਿਰ ਮਨ ਬਿਰਤੀ ਤਬਦੀਲ ਨਹੀਂ ਉਹਨਾਂ 'ਚ ਸਾਡੇ ਪੱਲੇ ਕੁਛ ਨਹੀਂ ਪੈਣ ਵਾਲਾ। ਠੀਕ ਹੈ, ਐਸੀ ਮਨ ਬਿਰਤੀ ਬਣਾਓ ਜਦੋਂ ਗੁਰਬਾਣੀ ਪੜ੍ਹਦੇ ਹੋ ਬੜੇ ਆਰਾਮ ਨਾਲ ਪੜਿਆ ਕਰੋ, ਬਿਲਕੁਲ ਆਰਾਮ ਨਾਲ। ਠੀਕ ਹੈ, ਕੋਈ ਗਿਣਤੀਆਂ ਦੀ ਲੋੜ ਨਹੀਂ ਆਪ ਜੀ ਨੂੰ, ਠੀਕ ਹੈ, ਮਿੰਤੀਆਂ ਦੀ ਲੋੜ ਨਹੀਂ ਹੈ, ਆਰਾਮ ਨਾਲ ਗੁਰਬਾਣੀ ਪੜ੍ਹੋ। ਜਦੋਂ ਗੁਰਬਾਣੀ ਪੜ੍ਹਦੇ ਨਾਲ ਦੀ ਨਾਲ ਦੀ ਵਿਚਾਰ ਕਰੋ, ਜਦੋਂ ਵਿਚਾਰ ਕਰੋਗੇ, ਹੁਣ ਤੁਸੀਂ ਗੁਰਬਾਣੀ ਪੜ੍ਹਦੇ ਰਹੇ, ਹੁਣ ਵਿਚਾਰ ਕਰਨਾ ਗੁਰਬਾਣੀ ਪੜ੍ਹਦੇ ਰਹੇ, ਪਰ ਤੁਸੀਂ ਆਪਣੇ ਆਪ ਨੂੰ ਤੋਲ ਕੇ ਵੇਖੋ ਸਾਡੀ ਤਬਦੀਲੀ ਆਈ ਕੋਈ? ਜੇ ਤਬਦੀਲੀ ਨਹੀਂ ਆਈ ਤਾਂ ਆਪਾਂ ਗੁਰਬਾਣੀ ਪੜ੍ਹੀ ਕਿੱਥੇ? ਇਹਦਾ ਮਤਲਬ ਆਪਾਂ ਜੇ ਪੜ੍ਹੀ ਨਹੀਂ, ਕਿਉਂਕਿ ਤਬਦੀਲੀ ਦਾ ਨਾਂ ਪੜ੍ਹਨਾ ਹੈ। ਹੁਣ ਬੱਚਾ ਸਕੂਲ ਗਿਆ, ਸਕੂਲ ਗਿਆ ਬੱਚਾ, ਸਕੂਲ ਜਾਂਦਾ ਸੀ ਅਤੇ ਗੁਰੂ ਪਿਆਰੀ ਸਾਧ ਸੰਗਤ ਜੀ ਧਿਆਨ ਰੱਖਿਓ, ਉਹਦੀ ਬੋਲ ਬਾਣੀ 'ਚ ਫਰਕ ਹੈ, ਬੋਲ ਬਾਣੀ 'ਚ ਫਰਕ ਆ, ਉਹਦੇ ਪਹਿਰਾਵੇ 'ਚ ਫਰਕ ਆ। ਅਤੇ ਕੋਈ ਵੀ ਪਿੰਡ ਦਾ ਬੰਦਾ ਉਹਨੂੰ ਮਿਲਦਾ ਤਾਂ ਕੀ ਕਹਿੰਦਾ? ਪੁੱਤਰ ਪੜ੍ਹਿਆ ਲਿਖਿਆ, ਉਹਦਾ ਮੁੰਡਾ ਪੜ੍ਹਿਆ ਲਿਖਿਆ। ਕਿਸੇ ਨੇ ਪੁੱਛਿਆ ਕਿੱਦਾਂ ਪੜ੍ਹਿਆ ਲਿਖਿਆ? ਉਹਦੀ ਬੋਲ ਬਾਣੀ ਦੇਖੀ, ਉਹਦਾ ਪਹਿਰਾਵਾ ਦੇਖੀ, ਉਹਦਾ ਚਾਲ ਚੱਲਣ ਦੇਖੀ। ਠੀਕ ਹੈ, ਜਦੋਂ ਮਿਲਦਾ ਗੋਡੀਆਂ ਹੱਥ ਲਾ ਕੇ ਮਿਲਦਾ, ਪੜ੍ਹਿਆ ਲਿਖਿਆ। ਹੁਣ ਇੱਕ ਬੰਦਾ ਸਕੂਲ 'ਤੇ ਜਾਂਦਾ ਰਿਹਾ ਅਤੇ ਪਾਟੇ ਜਿਹੇ ਕੱਪੜੇ ਪਾਏ, ਜਿਹਨੂੰ ਮਿਲਦਾ ਗਾਲ ਕੱਢ ਦਿੰਦਾ, ਕਿਸੇ ਦਾ ਸਤਿਕਾਰ ਨਹੀਂ ਕਰਦਾ, ਉਹਨੂੰ ਪੜ੍ਹੇ ਨੂੰ ਵੇਖੋ ਕੀ ਕਹਿੰਦਾ? ਕਹਿੰਦਾ ਭਾਈ ਸਾਹਿਬ ਤੁਸੀਂ ਬੇਟੇ ਸਕੂਲ ਨਹੀਂ ਗਏ, ਤੁਸੀਂ ਪੜ੍ਹੇ ਨਹੀਂ। ਉਹ ਕੀ ਕਹਿੰਦਾ? ਮੈਂ ਬੀਏ ਕੀਤੀ ਹੈ। ਕਹਿੰਦਾ ਬੇਟੇ ਕੋਈ ਬੀਏ ਵਾਲੀ ਹਰਕਤ 'ਤੇ ਕੋਈ ਹੈ ਨਹੀਂ, ਪੜ੍ਹਿਆ ਲਿਖਿਆ ਵਾਲੇ ਕੋਈ ਹਰਕਤ ਹੈ ਨਹੀਂ, ਚਾਲ ਚੱਲਣ ਪੜ੍ਹਿਆ ਲਿਖਿਆ ਨੂੰ ਪੜ੍ਹਿਆ ਲਿਖਿਆ ਕਿੱਦਾਂ ਕਹਿ ਦਈਏ? ਇਹਦਾ ਮਤਲਬ ਪੜ੍ਹੇ ਲਿਖੇ ਦਾ ਮਤਲਬ ਤਬਦੀਲੀ ਦਾ ਨਾਂ ਪੜ੍ਹਨਾ ਆ, ਇਹਦਾ ਮਤਲਬ ਗੁਰਬਾਣੀ ਨੂੰ ਪੜ੍ਹਨਾ ਤਬਦੀਲੀ ਦਾ ਨਾਂ। ਜੇ ਤਬਦੀਲੀ ਕੋਈ ਨਹੀਂ ਆਈ ਤਾਂ ਅਸੀਂ ਬਾਣੀ ਕਿੱਥੇ ਪੜ੍ਹੀ ਫਿਰ ਜੇ? ਫਿਰ ਅਸੀਂ ਕਿੱਥੇ ਟਿਕੇ ਹਾਂ? ਫੜ ਫੜ ਗੱਡੀ ਲੱਦੀ, ਅਸੀਂ ਪੜ੍ਹਨਾ ਮੰਨੀਆਂ। ਤਬਦੀਲੀ ਲਿਆਓ, ਆਪਣੀ ਮਨ ਬਿਰਤੀ ਤਬਦੀਲੀ ਲਿਆਓ, ਆਪਣੇ ਅੰਦਰ ਸੋਚੋ ਪਹਿਲਾਂ ਕਿ ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਕੀ ਪਏ, ਜੋ ਕਹਿੰਦੇ ਪਏ ਨੇ ਮੈਂ ਕੀਤਾ, ਕੀ ਮੇਰੀ ਮਨ ਬਿਰਤੀ ਬਣੀ ਇੱਦਾਂ ਦੀ ਕਿ ਜੋ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਪਏ ਨੇ ਮੈਂ ਉਹ ਕਰਦਾ ਪਿਆ? ਸੋ ਦੇਖੋ, ਧਿਆਨ ਦਿਓ, ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਮਾਲ ਜੋਬਣ ਛੋਟ ਵੈਸੀ ਰਹੋ ਪਹਿਨਣ ਖਾਇਆ। ਹੁਣ ਧਿਆਨ ਦੇਣਾ ਇੱਥੇ, ਮਾਲ ਜੋਬਣ ਛੋਟ ਵੈਸੀ। ਹੁਣ ਮਾਲ ਜੋਬਣ ਕੀ ਹੈ? ਕਹਿੰਦੇ ਗੱਲ ਸੁਣ, ਮਾਲ ਦਾ ਭਾਵ ਜੋ ਤੂੰ ਸੰਸਾਰ 'ਤੇ ਇਕੱਠਾ ਕੀਤਾ, ਜੋਬਣ ਦਾ ਭਾਵ ਜਵਾਨੀ। ਕਿਹੜੀ ਜਵਾਨੀ? ਧਿਆਨ ਦੇਣਾ, ਕਿਹੜੀ ਜਵਾਨੀ? ਹੁਣ ਆਪਾਂ ਇੱਥੇ ਨਹੀਂ ਕਹਿ ਦੇਣਾ ਵੀ ਜਵਾਨੀ ਦਾ ਮਤਲਬ ਜੇ ਕੋਈ ਜਵਾਨ 'ਚ ਜਵਾਨੀ ਅਵਸਥਾ 'ਚ ਮਰ ਗਿਆ ਮੈਂ ਤਾਂ ਬੁੱਢਾ ਹੋ ਗਿਆ, ਆਪਾਂ ਤਾਂ ਇਹੀ ਕਹਾਂਗੇ ਵੀ ਗੁਰੂ ਜੀ ਕਹਿੰਦੇ ਮਾਲ ਜੋਬਣ ਵੀ ਜਵਾਨੀ 'ਚ ਕਮਾਣ ਹੁੰਦਾ। ਉਹ ਗੁਰੂ ਰੂਪ ਪਿਆਰੀ ਸਤਿ ਸੰਗਤ ਜੀ ਧਿਆਨ ਨਾਲ ਸੁਣੋ, ਜਵਾਨੀ ਕਿਹਨੂੰ ਕਹਿੰਦੇ? ਗੁਰੂ ਗੋਬਿੰਦ ਸਾਹਿਬ ਜੀ ਜਵਾਨੀ ਕਿਹਨੂੰ ਕਹਿੰਦੇ? ਧਿਆਨ ਨਾਲ ਸੁਣੋ, ਅੱਜ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਲਿਖਿਆ ਹੈ, ਬੂਝੋ ਹਰਜਨ ਸਤਿਗੁਰ ਬਾਣੀ, ਇਹ ਜੋਬਣ ਸਾਸ ਹੈ ਦੇਵ ਪੁਰਾਣੀ। ਧਿਆਨ ਨਾਲ ਸ਼ਰਵਣ ਕਰਨਾ, ਬੂਝੋ ਹਰਜਨ ਸਤਿਗੁਰ ਬਾਣੀ, ਇਹ ਜੋਬਣ ਸਾਸ ਹੈ ਦੇਵ ਪੁਰਾਣੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਨੂੰ ਕਹਿਣ ਲੱਗੇ, ਕਹਿੰਦੇ ਬੂਝੋ ਹਰਜਨ ਸਤਿਗੁਰ ਬਾਣੀ। ਬੂਝ ਦਾ ਭਾਵ ਸਮਝੋ, ਹਰਜਨ ਦਾ ਭਾਵ ਹਰੀ ਦੇ ਪ੍ਰੇਮੀਓ, ਹਰੀ ਦੇ ਪਿਆਰਿਓ। ਸਤਿਗੁਰ ਬਾਣੀ ਕਹਿੰਦੇ ਸੱਚੇ ਗੁਰੂ ਦੀ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਇਹਨੂੰ ਵਿਚਾਰੋ। ਠੀਕ ਹੈ, ਫਿਰ ਗੁਰੂ ਜੀ ਕੀ ਕਹਿਣ ਲੱਗੇ? ਬੂਝੋ ਹਰਜਨ ਸਤਿਗੁਰ ਬਾਣੀ, ਇਹ ਜੋਬਣ ਸਾਸ ਹੈ, ਇਹ ਜੋਬਣ ਸਾਸ ਹੈ। ਹੁਣ ਧਿਆਨ ਦੇਣਾ, ਜੋਬਣ ਜੋਬਣ ਕਿਹਨੂੰ ਕਹਿੰਦੇ? ਜੋਬਣ ਜਵਾਨੀ ਨੂੰ ਕਹਿੰਦੇ, ਜੋਬਣ ਜਵਾਨੀ ਨੂੰ ਕਹਿੰਦੇ। ਕਿਹੜੀ ਜਵਾਨੀ? ਜਵਾਨੀ ਕਿਹਨੂੰ ਕਹਿੰਦੇ? ਜਵਾਨੀ ਉਸ ਉਮਰ ਨੂੰ ਕਹਿੰਦੇ ਨੇ, ਉਸ ਸਮੇਂ ਨੂੰ ਕਹਿੰਦੇ ਨੇ, ਜਿਸ ਉਮਰ ਦੇ ਵਿੱਚ, ਜਿਸ ਸਮੇਂ ਦੇ ਵਿੱਚ ਕੋਈ ਕੁੜੀ ਕਿਸੇ ਮੁੰਡੇ ਦੇ ਪਸੰਦ ਆ ਸਕਦੀ ਹੈ ਤੇ ਆਪਾਂ ਕਹਿੰਦੇ ਕੁੜੀ ਜਵਾਨ ਹੋ ਗਈ ਵਿਆਹ ਦੀ। ਮੁੰਡਾ ਕਿਸੇ ਕੁੜੀ ਦੇ ਪਸੰਦ ਆ ਸਕਦਾ, ਕੀ ਕਹਿੰਦੇ? ਮੁੰਡਾ ਜਵਾਨ ਹੋ ਗਿਆ ਵਿਆਹ ਦੀ। ਇਹਦਾ ਮਤਲਬ ਕਿਸੇ ਦੇ ਪਸੰਦ ਆਉਣ ਵਾਲੀ ਉਮਰ ਦਾ ਨਾਂ ਜਵਾਨੀ ਹੈ। ਠੀਕ, ਤੇ ਧੰਨ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ? ਇਹ ਜੋਬਣ ਸਾਸ ਹੈ। ਕਹਿੰਦੇ ਮਨਾ ਸਵਾਸ ਤੇ ਕੁੱਤੇ ਦੇ ਸਰੀਰ ਵਿੱਚ ਲਏ, ਡੰਗਰ ਦੇ ਸਰੀਰ ਵਿੱਚ ਵੀ ਲਏ, ਪਰ ਉਹਨਾਂ ਸਰੀਰਾਂ ਵਿੱਚ ਬੈਠਿਆ ਮਨਾ ਇਹਨਾਂ ਸਵਾਸਾਂ 'ਚ ਤੂੰ ਪਰਮਾਤਮਾ ਦੇ ਪਸੰਦ ਨਹੀਂ ਆ ਸਕਦੀ ਸੀ। ਹੁਣ ਪਤਾ ਲੱਗਾ ਇਹ ਜੋਬਣ ਸਾਸ ਹੈ। ਕਹਿੰਦੇ ਮਨੁੱਖ ਦੇ ਸਰੀਰ ਅੰਦਰ ਜਿੰਨੇ ਸਵਾਸ ਹੈ ਜਵਾਨੀ ਆ, ਇਹਨਾਂ ਸਵਾਸਾਂ ਦੇ ਅੰਦਰ ਤੇਰੀ ਆਤਮਾ ਪਰਮਾਤਮਾ ਦੇ ਪਸੰਦ ਆ ਸਕਦੀ ਹੈ, ਉਹਦੇ ਨਾਲ ਵਿਆਹੀ ਜਾ ਸਕਦੀ ਹੈ, ਉਹਦੇ 'ਚ ਲੀਨ ਹੋ ਸਕਦੀ ਹੈ, ਉਹਦੇ ਘਰ ਜਾ ਸਕਦੀ ਹੈ, ਉਹਨੂੰ ਜਵਾਨੀ ਕਹਿੰਦੇ ਆ। ਇਹਦਾ ਮਤਲਬ ਮਨੁੱਖ ਦਾ ਜਨਮ ਜਿਹੜਾ ਹੈ, ਜਿੰਨੇ ਸਵਾਸ 'ਚ ਆਪਾਂ ਲੈਂਦੇ ਹਾਂ, ਸਾਰੇ ਦੇ ਸਾਰੇ ਜਵਾਨੀ ਦੇ ਨੇ। ਪਤਾ ਲੱਗਾ ਇਹ ਜੋਬਣ ਸਾਸ ਹੈ ਦੇਹ ਪੁਰਾਣੀ। ਕਹਿੰਦੇ ਸਰੀਰ ਤੇ ਪੁਰਾਣਾ ਹੀ ਹੈ, ਇਹਦਾ ਮਤਲਬ ਗੁਰੂ ਜੀ ਮਨ ਨੂੰ ਕਹਿੰਦੇ ਕਹਿੰਦੇ ਇਹੋ ਜਿਹਾ ਸਰੀਰ ਤੇ ਪਹਿਲਾਂ ਵੀ ਤੂੰ ਬੜੇ ਭੋਕੇ ਆਏ, ਪੜ੍ਹ ਲਓ ਬਾਣੀ ਚ ਐਸੇ ਘਰ ਹਮ ਬਹੁਤ ਵਸਾਏ, ਕਹਿੰਦੇ ਇਹੋ ਜਿਹੇ ਘਰ ਤੇ ਪਹਿਲਾਂ ਵੀ ਬੜੇ ਵਸਾਏ, ਬੜੇ ਤੂੰ ਸਰੀਰ ਇਹੋ ਜਿਹੇ ਭੋਕੇ ਆਇਆ ਮਨਾ, ਇਸ ਕਰਕੇ ਮਨ ਬਿਰਤੀ ਬਣਾ ਕਿ ਇਹ ਜਿਹੜਾ ਸਰੀਰ ਤੈਨੂੰ ਮਿਲਿਆ ਨਾ, ਇਹਦੇ ਅੰਦਰ ਜਿਹੜੇ ਸਵਾਸ ਮਿਲੇ ਨੇ ਉਹ ਜਵਾਨੀ ਹੈ, ਇਹਨਾਂ ਸਵਾਸਾਂ ਦੇ ਰਹਿੰਦਿਆਂ ਰਹਿੰਦਿਆਂ ਤੂੰ ਪਰਮਾਤਮਾ ਦੇ ਪਸੰਦ ਆ ਸਕਦਾ। ਹੁਣ ਧਿਆਨ ਦੇ, ਕੋਈ ਵੀ ਕੁੜੀ ਹੈ ਜਦੋਂ ਆਪਾਂ ਨੂੰ ਕਿਸੇ ਨੂੰ ਦਿਖਾਉਣਾ ਹੁੰਦਾ ਵੀ ਮੁੰਡਾ ਆਇਆ ਕੁੜੀ ਵੇਖ ਲਓ, ਉਹ ਭਾਵੇਂ ਕਿੱਡੀ ਵੀ ਸੋਹਣੀ ਹੋਵੇ ਪਰ ਫਿਰ ਵੀ ਉਹਨੂੰ ਤਿਆਰ ਹੋਣਾ ਪੈਂਦਾ, ਸੋਹਣੇ ਕੱਪੜੇ ਪਾਉਣੇ ਪੈਂਦੇ। ਉਹ ਕੁੜੀ ਲਿਬੜੀ ਸੀਗੀ ਤੇ ਕੁੜੀ ਤੇ ਆ ਗਈ ਬਹਿ ਗਈ, ਕਹਿੰਦੀ ਕੋਈ ਨੀ ਮਾਂ ਉਹ ਦੇਖਣ ਵਾਲੇ ਆ ਰਹੇ, ਮੈਂ ਇੱਦਾਂ ਹੀ ਬੈਠੀ ਰਹਿਣਾ, ਜੇ ਪਸੰਦ ਕਰਨਾ ਤਾਂ ਇੱਦਾਂ ਹੀ ਕਰ ਲੈਣ। ਦੇਖੋ ਮਾਂ ਪਿਓ ਸਮਝਾਉਂਦਾ, ਕਹਿੰਦਾ ਪੁੱਤਰ ਦੇਖ ਬੇਸ਼ੱਕ ਤੂੰ ਖੂਬਸੂਰਤ ਆ, ਤੂੰ ਸੋਹਣੀ ਹੈ, ਪਰ ਪੁੱਤਰ ਫਿਰ ਵੀ ਸੋਹਣੇ ਕੱਪੜੇ ਪਾਉਣੇ ਪੈਂਦੇ ਆ ਜਦੋਂ ਕਿਸੇ ਨੂੰ ਆਪਣੇ ਆਪ ਨੂੰ ਦਿਖਾਈਦਾ। ਸੋਹਣੇ ਕੱਪੜੇ ਪਾ ਕੇ ਪਾਟੇ ਕੱਪੜੇ ਨਹੀਂ ਪਾਈਦੇ, ਗੰਦੇ ਕੱਪੜੇ ਨਹੀਂ ਪਾਈਦੇ, ਉਹ ਸੋਹਣੇ ਕੱਪੜੇ ਪਾ ਕੇ ਆਉਂਦੀ ਹੈ। ਇੱਦਾਂ ਹੀ ਗੁਰੂ ਜੀ ਇਸ ਆਤਮਿਕ ਰੂਪੀ ਔਰਤ ਨੂੰ ਕਹਿੰਦੇ ਤੂੰ ਸੋਹਣੀ ਹੈ, ਤੂੰ ਪਰਮਾਤਮਾ ਦੇ ਪਸੰਦ ਆ ਸਕਦੀ ਹੈ, ਪਰ ਫਿਰ ਵੀ ਤੈਨੂੰ ਉਹਦੇ ਪਸੰਦ ਆਉਣ ਲਈ ਨਾਮ ਰੂਪੀ ਗਹਿਣਾ ਪਾਉਣਾ ਪੈਣਾ ਹੈ। ਜੇ ਨਾਮ ਦਾ ਗਹਿਣਾ ਪਾ ਲੈਗੀ ਫਿਰ ਤੂੰ ਪਰਮਾਤਮਾ ਦੇ ਪਸੰਦ ਆ ਸਕਦੀ ਹੈ, ਜੇ ਤੂੰ ਟੌਰ ਨਹੀਂ ਕੱਢਿਆ, ਸੋਹਣੇ ਕੱਪੜੇ ਨਹੀਂ ਪਾਏ, ਨਾਮ ਦਾ ਗਹਿਣਾ ਨਹੀਂ ਪਾਇਆ ਤੇ ਤੂੰ ਪਰਮਾਤਮਾ ਦੇ ਪਸੰਦ ਨਹੀਂ ਆਉਣਾ। ਹਰ ਚੀਜ਼ ਦੀ ਵਿਚਾਰ ਕਰੋ, ਆਰਾਮ ਨਾਲ ਪੜ੍ਹੋ। ਤਾਂ ਗੁਰੂ ਜੀ ਕਹਿੰਦੇ ਆ ਮਾਲ ਜੋਬਨ ਛੋੜ ਵੈਸੀ, ਮਾਲ ਦਾ ਭਾਵ ਧਨ ਤੇ ਜੋਬਨ ਦਾ ਭਾਵ ਜਵਾਨੀ, ਮਨੁੱਖੀ ਸਰੀਰ, ਮਨੁੱਖੀ ਜਨਮ। ਕਹਿੰਦੇ ਕਿ ਛੋੜ ਵੈਸੀ, ਵੈਸੇ ਦਾ ਭਾਵ ਚੱਲ ਪਈ। ਕਹਿੰਦੀ ਇਹ ਆਤਮਾ ਜਦੋਂ ਉਸ ਪਰਮਾਤਮਾ ਦਾ ਹੁਕਮ ਹੋਇਆ ਨਾ, ਤੇ ਜੋ ਸੰਸਾਰ ਤੇ ਧਨ ਇਕੱਠਾ ਕੀਤਾ ਸੀ, ਜਿਹੜੀ ਆਪਣੀ ਜਵਾਨੀ ਸੀਗੀ, ਜਿਹੜਾ ਸਮਾਂ ਮਿਲਿਆ ਸੀ ਪਰਮਾਤਮਾ ਚ ਲੀਨ ਹੋਣ ਲਈ, ਛੱਡ ਕੇ ਤੁਰ ਪਈ। ਫਿਰ ਗੁਰੂ ਜੀ ਕੀ ਕਹਿਣ ਲੱਗੇ, ਰਹਿਓ ਪੈਨ ਨੇ ਖਾਇਆ, ਰਹਿਓ ਦਾ ਭਾਵ ਮੁੱਕ ਗਿਆ, ਠੀਕ ਹੈ, ਰਹਿਓ ਦਾ ਭਾਵ ਤੁਰਿਆ ਨਹੀਂ, ਮੁੱਕ ਗਿਆ, ਠੀਕ ਹੈ। ਜਿੱਦਾਂ ਆਪਾਂ ਕਹਿ ਦਿੰਦੇ ਵੀ ਫਰਾਂਸ ਉਹਨੇ ਆਇਆ, ਕਹਿੰਦੇ ਫਰਾਂਸ ਉਹ ਘਰ ਹੀ ਰਹਿ ਪਿਆ, ਇਹਦਾ ਮਤਲਬ ਉਹਦਾ ਸਫ਼ਰ ਮੁੱਕ ਗਿਆ, ਉਹ ਘਰ ਰਹਿ ਪਿਆ, ਉਹ ਆਇਆ ਹੀ ਨਹੀਂ, ਸਫ਼ਰ ਕੀਤਾ ਹੀ ਨਹੀਂ। ਇੱਥੇ ਫਿਰ ਗੁਰੂ ਜੀ ਆਪ ਜੀ ਨੂੰ ਕਹਿਣ ਲੱਗੇ, ਕਹਿੰਦੇ ਵੀ ਜਿਸ ਆਤਮਾ ਦੇ ਕੋਲੋਂ ਜੋ ਮਾਲ ਧਨ ਇਕੱਠਾ ਕੀਤਾ ਸੀ ਉਹ ਵੀ ਇੱਥੇ ਰਹਿ ਗਿਆ, ਜਿਹੜੀ ਜਵਾਨੀ ਮਿਲੀ ਦਾ ਸਮਾਂ ਮਿਲਿਆ ਸੀ ਪਰਮਾਤਮਾ ਨੂੰ ਮਿਲਣ ਲਈ ਉਹ ਵੀ ਛੁੱਟ ਗਿਆ ਤੇ ਤੁਰ ਪਈ, ਤੇ ਕਹਿੰਦੇ ਉਹਦਾ ਖਾਣਾ ਪੀਣਾ ਜੋ ਪਹਿਨਣਾ ਸਭ ਕੁਛ ਮੁੱਕ ਗਿਆ, ਸਭ ਖਤਮ ਹੋ ਗਿਆ, ਛੱਡ ਕੇ ਤੁਰ ਪਈ। ਕਿਉਂ? ਕਿਉਂਕਿ ਇਹ ਤੇ ਸਮਾਂ ਸਾਨੂੰ ਜਿਹੜਾ ਮਿਲਿਆ ਓਨਾ ਹੀ ਭੋਗਣਾ ਆਪਾਂ, ਉਹ ਤੋਂ ਵੱਧ ਨਹੀਂ ਸਾਨੂੰ ਮਿਲਣਾ। ਫਿਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ, ਨਾਨਕ ਕਮਾਣਾ ਸੰਗ ਜੁਲਿਆ ਨਾ ਜਾਏ ਕਿਰਤ ਮਟਾਇਆ, ਉਚਾਰ ਕਰਨਾ, ਨਾਨਕ ਕਮਾਣਾ ਸੰਗ ਜੁਲਿਆ। ਨਾਨਕ ਕਮਾਣਾ, ਕਮਾਣਾ ਦਾ ਭਾਵ ਕੀ ਹੈ ਕਿ ਇਸ ਆਤਮਿਕ ਰੂਪੀ ਔਰਤ ਨੇ ਐਸ ਜਵਾਨੀ ਦੇ ਵਿੱਚ, ਐਸ ਸਰੀਰ ਦੇ ਵਿੱਚ ਰਹਿ ਕੇ ਜਿਹੜੇ ਚੰਗੇ ਮਾੜੇ ਕਰਮ ਕੀਤੇ, ਜਿਹੜੀ ਇਹਨੇ ਕਮਾਈ ਕੀਤੀ ਨਾ, ਚੰਗਿਆਂ ਮਾੜਿਆਂ ਕਰਮਾਂ ਦੀ ਜਿਹੜੀ ਕਮਾਈ ਕੀਤੀ, ਸੰਗ ਜੁਲਿਆ, ਜੁਲਿਆ ਦਾ ਭਾਵ ਚੱਲ ਪਿਆ। ਕਹਿੰਦਾ ਨਾਲ ਹੀ ਜਾਂਦਾ, ਨਾਲ ਹੀ ਜਾਂਦਾ। ਸੱਚ ਜੀ, ਆਪਾਂ ਜੋ ਵੀ ਇੱਥੇ ਕਮਾਉਣ ਡੇ, ਜੋ ਵੀ ਅਸੀਂ ਚੰਗੇ ਮਾੜੇ ਕਰਮ ਕਰਨ ਡੇ, ਇਹਨਾਂ ਚੰਗਿਆਂ ਮਾੜਿਆਂ ਕਰਮਾਂ ਦੀ ਕਮਾਈ ਜਿਹੜੀ ਸਾਡੇ ਨਾਲ ਹੀ ਜਾਂਦੀ ਹੈ, ਉਹ ਰਹਿੰਦੀ ਨਹੀਂ ਹੈ, ਉਹ ਨਾਲ ਜਾਂਦੀ। ਫਿਰ ਗੁਰੂ ਜੀ ਕਹਿੰਦੇ, ਕਹਿੰਦੇ ਨਾ ਜਾਏ ਕਿਰਤ ਮਟਾਇਆ, ਕਹਿੰਦੇ ਵੀ ਸੰਸਾਰ ਵਾਲਿਓ ਇਹ ਪੱਲੇ ਬੰਨ ਲਓ ਵੀ ਬਿਨਾਂ ਸ਼ਬਦ ਦੇ, ਬਿਨਾਂ ਨਾਮ ਦੇ, ਕਿਰਦਾ ਭਾਵ ਕਿ ਜੇ ਅਸੀਂ ਚੰਗੇ ਮਾੜੇ ਕਰਮ ਕੀਤੇ, ਉਹਨਾਂ ਦਾ ਸੰਸਕਾਰ ਜਿਹੜਾ ਇਕੱਠ ਹੈ ਨਾ, ਕਹਿੰਦੇ ਮਟਾਇਆ ਨਹੀਂ ਜਾ ਸਕਦਾ, ਸਾਡੇ ਨਾਲ ਜਾਏਗਾ। ਮਟਾਉਣ ਲਈ ਤਾਕਤ ਸਿਰਫ ਇੱਕੋ ਹੀ ਹੈ, ਉਹ ਕੱਲੀ ਦੇ ਕੱਲੀ ਸ਼ਬਦ ਦੀ ਤਾਕਤ ਆ। ਬਾਣੀ ਚ ਪੜ੍ਹ ਕੇ ਦੇਖੋ, ਧੰਨ ਗੁਰੂ ਗ੍ਰੰਥ ਸਾਹਿਬ ਜੀ ਲਿਖਦੇ ਆ, ਕਹਿੰਦੇ ਆ ਚਰਨ ਕਮਲ ਪ੍ਰਭਰਿਦੇ ਨਿਵਾਸ, ਸਗਲ ਦੁੱਖ ਕਾ ਹੋਵਾ ਨਾਸ। ਗੁਰੂ ਜੀ ਕਹਿਣ ਲੱਗੇ ਚਰਨ ਕਮਲ, ਚਰਨ ਨਾਮ ਨੂੰ ਕਹਿੰਦੇ ਆ, ਤੇ ਕਮਲ, ਕਮਲ ਦਾ ਫੁੱਲ ਜਿਹੜਾ ਛੱਪੜ ਚੁੱਕਦਾ, ਠੀਕ ਹੈ, ਆਪ ਜੀ ਨੇ ਦੇਖਿਆ ਹੋਣਾ ਕਮਲ ਦਾ ਫੁੱਲ ਛੱਪੜ ਚੁੱਕਦਾ, ਉਹਦੀਆਂ ਜੜ੍ਹਾਂ ਮਿੱਟੀ ਚ ਨਹੀਂ ਹੁੰਦੀਆਂ, ਉਹਦੀ ਜੜ੍ਹਾਂ ਪਾਣੀ ਚ ਹੁੰਦੀਆਂ। ਜਿੰਨਾ ਮਰਜ਼ੀ ਛੱਪੜ ਚ ਪਾਣੀ ਭਰਿਆ ਜਾਵੇ, ਉਹ ਡੁੱਬਦਾ ਨਹੀਂ ਹੈ ਫੁੱਲ, ਉਹ ਉੱਚਾ ਹੁੰਦਾ ਜਾਂਦਾ। ਜਿਵੇਂ ਜਿਵੇਂ ਪਾਣੀ ਭਰਿਆ ਜਾਂਦਾ ਤਿਵੇਂ ਤਿਵੇਂ ਉੱਚਾ ਹੁੰਦਾ ਜਾਂਦਾ। ਗੁਰੂ ਜੀ ਨੇ ਜਿਹਦੇ ਹਿਰਦੇ ਚ ਨਾਮ ਦਾ ਨਿਵਾਸ, ਉਹਨੂੰ ਕਮਲ ਦੇ ਫੁੱਲ ਨਾਲ ਤੋਲ ਦਿੱਤਾ। ਕੀ ਕਹਿੰਦੇ? ਕਹਿੰਦੇ ਚੜ੍ਹਨ ਕਮਲ ਪ੍ਰਭਰੀ ਦੇ ਨਿਵਾਸ, ਕਹਿੰਦੇ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਪ੍ਰਭੂ ਦੇ ਨਾਮ ਦਾ ਨਿਵਾਸ ਆ, ਉਹਨਾਂ ਦੀ ਆਤਮਿਕ ਅਵਸਥਾ ਕਮਲ ਦੇ ਫੁੱਲ ਵਰਗੀ ਹੈ। ਜਿਵੇਂ ਕਮਲ ਦੇ ਫੁੱਲ ਦੀਆਂ ਜੜ੍ਹਾਂ ਧਰਤੀ ਚ ਨਹੀਂ ਹੁੰਦੀਆਂ, ਕਹਿੰਦੇ ਫਿਰ ਉਹਨਾਂ ਦਾ ਵੀ ਸੰਸਾਰ ਨਾਲ ਨਾਤਾ ਨਹੀਂ ਹੁੰਦਾ। ਜਿਵੇਂ ਕਮਲ ਦਾ ਫੁੱਲ ਪਾਣੀ ਆਉਣ ਤੇ ਉੱਚਾ ਹੁੰਦਾ ਜਾਂਦਾ, ਕਹਿੰਦੇ ਫਿਰ ਜਿੰਨੇ ਮਰਜ਼ੀ ਦੁੱਖ ਆਈ ਜਾਣ, ਉਹਨਾਂ ਦੀ ਆਤਮਿਕ ਬਿਰਤੀ ਉੱਚੀ ਹੁੰਦੀ ਹੁੰਦੀ, ਸੋਚ ਉੱਚੀ ਹੁੰਦੀ ਜਾਂਦੀ ਆ, ਉਹ ਸੰਸਾਰ ਦੀ ਦੁੱਖ ਉਹਨਾਂ ਦੇ ਉੱਤੇ ਕੋਈ ਪ੍ਰਭਾਵ ਨਹੀਂ ਪਾ ਸਕਦੇ, ਉਹਨਾਂ ਕੁਝ ਨਹੀਂ ਵਿਗਾੜ ਸਕਦੇ। ਠੀਕ ਹੈ, ਕਿਸੇ ਵੇਲੇ ਦੇਖੋ ਸੰਸਾਰ ਦੇ ਦੁੱਖ ਜਿਹੜੇ ਨਾ ਬੰਦੇ ਦੀ ਮੱਤ ਮਾਰ ਦਿੰਦੇ ਆ, ਸੰਸਾਰੀ ਦੁੱਖ ਜਿਹੜੇ ਨੇ, ਸੰਸਾਰੀ ਕਾਮ ਜਿਹੜੇ ਨੇ, ਸੰਸਾਰੀ ਤ੍ਰਿਸ਼ਨਾਵਾਂ ਭਾਵਨਾ ਜਿਹੜੀਆਂ ਨੇ ਬੰਦੇ ਦੀ ਮੱਤ ਮਾਰ ਦਿੰਦੀਆਂ, ਬੰਦੇ ਨੂੰ ਬਿਰਤੀ ਲੱਗਣ ਦਿੰਦੀਆਂ ਹੀ ਨਹੀਂ। ਪਰ ਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਹਿਰਦੇ 'ਚ ਨਾਮ ਹੈ ਨਾ, ਸਿਮਰਨ ਹੈ, ਸ਼ਬਦ ਆ, ਕਹਿੰਦੇ ਉਹਨਾਂ ਦੇ ਉੱਤੇ ਕਿਸੇ ਚੀਜ਼ ਦਾ ਜ਼ੋਰ ਨਹੀਂ ਹੈ। ਠੀਕ ਹੈ, ਕੋਈ ਦੁੱਖ ਆ ਗਿਆ, ਕੋਈ ਮੁਸੀਬਤ ਆ ਗਈ, ਧਿਆਨ ਦੇਣਾ। ਜਿਹੜੇ ਰੱਬ ਦੇ ਪਿਆਰੇ ਆ ਨਾ, ਜਦੋਂ ਕੋਈ ਮੁਸੀਬਤ ਉੱਤੇ ਆਉਂਦੀ ਹੈ ਤੇ ਉਹਨਾਂ ਨੂੰ ਪੁੱਛ ਕੇ ਦੇਖਿਓ, ਦੂਜੇ ਬੰਦੇ ਰੋਣ ਡੈ ਨੇ, ਦੁੱਖ ਮਹਿਸੂਸ ਕਰਨ ਡੈ ਨੇ, ਉਹ ਹੱਸਣ ਡਿਆ, ਕੀ ਕਹਿਣ ਡਿਆ? ਕਹਿੰਦਾ ਭਾਈ ਗੱਲ ਸੁਣ, ਜਿਹਨੇ ਪਾਇਆ ਆਪੇ ਕੱਢ ਲੂਗਾ। ਤੇ ਹੱਸ ਕੇ ਕਹਿੰਦਾ ਜੋਤਿ ਸੁਭਾਵੇ ਨਾਨਕਾ, ਸਹੀ ਗੱਲ ਚੰਗੀ। ਕਹਿੰਦਾ ਕੋਈ ਗੱਲ ਨਹੀਂ, ਬੜਾ ਆਨੰਦ ਆ, ਆਪਣੇ ਆਪ ਹੀ ਪਰਮਾਤਮਾ ਨੇ ਕਰਨਾ ਜੋ ਕਰਨਾ ਹੈ, ਮੇਰੇ ਵਾਸਤੇ ਕੁਛ ਨਹੀਂ ਹੈ। ਦੁੱਖ ਦੇਣ ਵਾਲਾ ਵੀ ਉਹੀ ਹੈ, ਦੁੱਖ ਨੂੰ ਖਤਮ ਕਰਨ ਵਾਲਾ ਵੀ ਉਹੀ ਹੈ। ਇਹ ਮਨ ਬਿਰਤੀ ਹੈ, ਕਿਹਦੀ ਮਨ ਬਿਰਤੀ ਹੈ? ਜਿਹਨੇ ਸੇਵਿਆ ਤਿੰਨ ਪਾਇਆ ਮਾਨ, ਜਿਹਨਾਂ ਨੇ ਨਾਮ ਸਿਮਰਨ ਕੀਤਾ, ਜਿਹਨਾਂ ਨੇ ਗੁਰੂ ਦਾ ਪੱਲਾ ਘੁੱਟ ਕੇ ਫੜਿਆ, ਮਨ ਕਰਕੇ ਫੜਿਆ, ਤਨ ਕਰਕੇ ਪੱਲਾ ਨਹੀਂ ਹੈ, ਮਨ ਕਰਕੇ। ਠੀਕ ਹੈ, ਆਪਾਂ ਨੇ ਅੰਮ੍ਰਿਤ ਛਕਿਆ, ਗੁਰੂ ਦੇ ਲੜ ਲੱਗਣਾ ਕੀਤਾ, ਕਦ ਲਈ ਕੀਤਾ? ਕਿ ਗੁਰੂ ਕੋਲੋਂ ਸੋਝੀ ਲੈਣ ਲਈ ਕੀਤਾ। ਸਕੂਲ ਜਾਣ ਲੱਗਿਆ ਵਰਦੀ ਪਾਈ ਹੈ, ਕਦ ਲਈ ਪਾਈ ਹੈ? ਸਕੂਲੇ ਪੜ੍ਹਨ ਲਈ ਪਾਈ ਹੈ। ਇਹ ਨਹੀਂ ਕਿ ਵਰਦੀ ਪਾ ਲਈ ਤੇ ਆਪਾਂ ਪੜ੍ਹ ਲਿਆ ਕੰਮ ਨਿਬੜ ਗਿਆ, ਇਹਨਾਂ ਮਨ ਵਿੱਚ ਸੋਚ ਲਓ ਵੀ ਆਪਾਂ ਅੰਮ੍ਰਿਤ ਛਕ ਲਿਆ ਤੇ ਕੰਮ ਨਿਬੜ ਗਿਆ। ਅੰਮ੍ਰਿਤ ਛਕਿਆ, ਗੁਰੂ ਦੇ ਲੜ ਲੱਗੇ, ਕਦ ਲਈ ਲੱਗੇ? ਗੁਰੂ ਕੋਲੋਂ ਸੋਝੀ ਲੈਣ ਲਈ, ਮਨ ਬਿਰਤੀ ਤਬਦੀਲ ਕਰਨ ਲਈ। ਠੀਕ ਹੈ, ਤੇ ਜੇ ਮਨ ਬਿਰਤੀ ਤਬਦੀਲ ਹੀ ਨਹੀਂ ਹੋਈ ਅਜੇ, ਸਾਡੇ ਮਨ 'ਚ ਆ ਜਾਂਦਾ ਵੀ ਆਪਾਂ ਅੰਮ੍ਰਿਤ ਛਕ ਲਿਆ, ਕੰਮ ਨਿਬੜ ਗਿਆ, ਨਿਬੜਿਆ ਨਹੀਂ ਅਜੇ, ਹੁਣ ਕੰਮ ਸ਼ੁਰੂ ਹੋਇਆ। ਠੀਕ ਹੈ, ਆਪਾਂ ਗੁਰੂ ਦੇ ਲੜ ਲੱਗ ਗਏ, ਹੁਣ ਸਾਡੀ ਪੜ੍ਹਾਈ, ਐਜੂਕੇਸ਼ਨ, ਸਾਡੀ ਸਿੱਖਿਆ ਸ਼ੁਰੂ ਹੋਈ ਹੈ। ਅਸੀਂ ਹੁਣ ਕੁਛ ਕਰਨਾ ਹੈ ਜ਼ਿੰਦਗੀ ਦੇ ਅੰਦਰ, ਕਿਉਂਕਿ ਵਰਦੀ ਪਾ ਕੇ ਸਕੂਲ ਜਾਈਦਾ ਅਤੇ ਪੜ੍ਹਨਾ ਪੈਂਦਾ। ਅੰਮ੍ਰਿਤ ਛੱਕ ਕੇ ਗੁਰੂ ਦੇ ਲੜ ਲੱਗੀਦਾ ਅਤੇ ਸਾਨੂੰ ਗੁਰਬਾਣੀ ਪੜ੍ਹ ਕੇ ਗੁਰਬਾਣੀ 'ਤੇ ਅਮਲ ਕਰਨਾ ਪੈਂਦਾ। ਜੇ ਆਪਾਂ ਅਮਲ ਨਹੀਂ ਕਰਦੇ, ਧਿਆਨ ਦੇਣਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ, ਕਹਿੰਦੇ ਜਿਹੜਾ ਬੰਦਾ ਗੁਰਬਾਣੀ ਦੀ ਵਿਚਾਰ ਨਹੀਂ ਕਰਦਾ, ਜਿਹਨਾਂ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ ਓਏ, ਮਾਨਸ ਜੂਨ ਨਹੀਂ ਆਖੀਏ ਨਾ ਪਸ਼ੂ ਢੋਰ ਗੁਬਾਰ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ, ਜਿਹਨਾਂ ਸਤਿਗੁਰ ਪੁਰਖ ਨਾ ਸੇਵਿਓ, ਸਤਿਗੁਰ ਪੁਰਖ ਕਹਿੰਦੇ ਨਾ, ਸਤਿਗੁਰ ਪੁਰਖ, ਪੁਰਖ ਪ੍ਰਕਾਸ਼ ਨੂੰ ਕਹਿੰਦੇ ਪਰਮਾਤਮਾ, ਤੇ ਸਤਿਗੁਰ ਪਹਿਲਾਂ ਆ ਗਿਆ, ਇਹਦਾ ਮਤਲਬ ਸਤਿਗੁਰ ਗੁਰੂ ਕਹਿੰਦੇ ਕਿ ਜਿਹਨਾਂ ਨੇ ਇਸ ਗੁਰੂ ਦੇ ਜ਼ਰੀਏ ਉਸ ਪ੍ਰਕਾਸ਼ ਦੀ ਅਰਾਧਨਾ ਨਹੀਂ ਕੀਤੀ। ਪੁਰਖ ਪ੍ਰਕਾਸ਼ ਨੂੰ ਕਹਿੰਦੇ, ਉਸ ਪ੍ਰਕਾਸ਼ ਦੀ ਅਰਾਧਨਾ ਨਹੀਂ ਕੀਤੀ, ਸ਼ਬਦ ਨਾ ਕੀਤੋ ਵਿਚਾਰ, ਸ਼ਬਦ ਉਪਦੇਸ਼, ਜਿਹਨਾਂ ਨੇ ਇਸ ਸ਼ਬਦ ਦੀ ਵਿਚਾਰ ਹੀ ਨਹੀਂ ਕੀਤੀ। ਠੀਕ ਹੈ, ਇਸ ਉਪਦੇਸ਼ ਦੀ ਵਿਚਾਰ ਨਹੀਂ ਕੀਤੀ, ਕਹਿੰਦੇ ਫਿਰ ਉਹ ਕੌਣ ਆ? ਓਏ ਮਾਨਸ ਜੂਨ ਨਾ ਆਖੀਆਂ, ਕਹਿੰਦੇ ਉਹਨਾਂ ਦੀ ਗਿਣਤੀ ਮਨੁੱਖ ਜਾਮੇ 'ਚ ਨਹੀਂ ਕਰਨੀ, ਉਹ ਮਨੁੱਖ ਨਹੀਂ ਹੈਗੇ। ਕਹਿੰਦੇ ਕੌਣ ਆ ਉਹ? ਕਹਿੰਦੇ ਪਸ਼ੂ ਢੋਰ ਗਵਾਰ, ਕਹਿੰਦੇ ਉਹ ਅਵਾਰਾ ਡੰਗਰ ਆ। ਦੇਖੋ ਸਾਡੀ ਮਨ ਬਿਰਤੀ ਕਿੱਥੇ ਜਾ ਕੇ ਟਿਕੀ, ਕਿ ਜੇ ਅਸੀਂ ਗੁਰਬਾਣੀ ਦੀ ਵਿਚਾਰ ਨਹੀਂ ਕਰਦੇ, ਸਾਡੀ ਮਨ ਬਿਰਤੀ ਅਵਾਰਾ ਡੰਗਰ ਵਾਲੀ ਆ। ਅਵਾਰਾ ਡੰਗਰ ਜਿਹੜਾ ਨਾ, ਕਿੰਨੀਆਂ ਪੈਲੀਆਂ ਚੋਂ ਲੰਘਦਾ, ਪੱਠੇ ਖਾਂਦਾ, ਪਰ ਉਹਨੂੰ ਕਿਤੇ ਨਹੀਂ ਪਤਾ ਮੈਂ ਕਿਹੜੀ ਪੈਲੀ ਚੋਂ ਕੀ ਖਾਧਾ। ਤੇ ਸਾਡੀ ਮਨ ਬਿਰਤੀ ਵੀ ਇੱਦਾਂ ਦੀ ਆ ਕਿ ਅਸੀਂ ਪਾਠ ਬੜੇ ਕੀਤੇ, ਪਰ ਸਾਡੀ ਮਨ ਬਿਰਤੀ ਨੂੰ ਕਿਤੇ ਨਹੀਂ ਸਵਾਦ ਆਇਆ ਵੀ ਕਿਹੜੀ ਪੰਕਤੀ 'ਚ ਕੀ ਆਨੰਦ ਸੀ, ਕਿਹੜੀ ਪੈਲੀ ਚੋਂ ਕਿਹੜੇ ਪੱਠੇ ਖਾਧੇ, ਤੇ ਕਿਹੜੀ ਪੰਕਤੀ 'ਚੋਂ ਆਪਾਂ ਕੀ ਆਨੰਦ ਮਾਣਿਆ, ਸਾਨੂੰ ਨਹੀਂ ਪਤਾ। ਕਿਹੜੀ ਕਹੋ? ਕਿਉਂਕਿ ਸਾਡੀ ਮਨ ਬਿਰਤੀ ਡੰਗਰ ਵਾਲੀ, ਅਵਾਰਾ ਡੰਗਰ ਵਾਲੀ ਹੈ। ਸੋ ਭਾਈ, ਮਨ ਬਿਰਤੀ ਅਵਾਰਾ ਡੰਗਰ ਵਾਲੀ ਨਹੀਂ ਰੱਖਣੀ ਚਾਹੀਦੀ, ਮਨ ਬਿਰਤੀ ਤਾਂ ਕਿਸੇ ਗੁਰਮੁਖ ਵਰਗੀ ਰੱਖਣੀ ਚਾਹੀਦੀ ਹੈ। ਠੀਕ ਹੈ, ਕਿਉਂਕਿ ਬਾਣੀ 'ਚ ਲਿਖਿਆ ਹੈ, ਗੁਰਮੁਖ ਜਨਮ ਸਵਾਰ ਦਰਗੇ ਜਲਿਆ। ਸੋ ਚਾਰ ਦੇਣਾ, ਕਿ ਜਿਹੜਾ ਗੁਰਮੁਖ ਹੈ ਉਹ ਆਪਣਾ ਜਨਮ ਸਵਾਰ ਲੈਂਦਾ, ਜਿਹੜਾ ਗੁਰਮੁਖ ਹੈ ਨਾ, ਗੁਰਮੁਖ ਕੌਣ ਹੈ? ਗੁਰ ਦਾ ਭਾਵ ਯੁਕਤੀ, ਠੀਕ ਹੈ, ਤਕਨੀਕ, ਤੇ ਮੁੱਖ ਕੀ ਹੈ? ਧਿਆਨ। ਕਹਿੰਦੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਜਿਹਦੀ ਸ਼ਬਦ ਨਾਲ ਜੁੱਤੀ ਜੁੜ ਗਈ ਉਹ ਗੁਰਮੁਖ ਆ, ਤੇ ਉਹ ਆਪਣਾ ਜਨਮ ਸਵਾਰ ਲੈਂਦੇ ਆ। ਤੇ ਕਿੱਥੇ ਜਾਂਦੇ ਆ? ਦਰਗਾਹ ਜਾਂਦੇ ਆ, ਸੱਚਖੰਡ ਨੂੰ ਜਾਂਦੇ ਆ, ਹੈ ਨਾ। ਤੇ ਜਿਹਨਾਂ ਜਨਮ ਸਵਾਰਿਆ ਹੀ ਨਹੀਂ ਅਜੇ ਆਪਣਾ, ਜਿਹਨਾਂ ਨੇ ਇਸ ਪਾਸੇ ਨੂੰ ਜਾਣਾ ਕੀਤਾ ਹੀ ਨਹੀਂ, ਜਿਹਨਾਂ ਨੇ ਨਾਮ ਸਿਮਰਨ ਕੀਤਾ ਹੀ ਨਹੀਂ, ਜਿਹਨਾਂ ਨੇ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜਨਾ ਹੀ ਨਹੀਂ ਕੀਤਾ। ਦੇਖੋ ਸਵੇਰੇ ਉੱਠ ਕੇ ਆਪਾਂ ਪੰਜਾਬਣ ਦਾ ਪਾਠ ਕਰਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਗੁਰੂ ਪਿਆਰੀ ਸਾਧ ਸੰਗਤ ਜੀ ਗੁਰਬਾਣੀ ਕਰ ਲਈ ਪੜ੍ਹਦੇ ਸਵੇਰੇ ਆਪਾਂ, ਸਵੇਰੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਸੁਰਤ ਸ਼ਬਦ ਦੀ ਸੋਝੀ ਲੈਂਦੇ ਹਾਂ ਕਿ ਅਸੀਂ ਸੁਰਤ ਸ਼ਬਦ ਦਾ ਮਿਲਾਪ ਕਿਵੇਂ ਕਰਨਾ। ਤੇ ਜੇ ਸੁਰਤ ਸ਼ਬਦ ਦਾ ਮਿਲਾਪ ਹੀ ਨਹੀਂ ਕੀਤਾ ਤਾਂ ਤੁਹਾਨੂੰ ਕੋਈ ਕਵੇਗਾ ਨਹੀਂ ਸੋਝੀ ਲਈ। ਹੁਣ ਇੱਕ ਬੰਦਾ ਸੀ, ਉਹ ਡਾਕਟਰ ਸੀ, ਉਹ ਕਵੇ ਮੈਂ MBBS ਕੀਤੀ ਹੈ, ਮੈਂ ਡਾਕਟਰ ਹਾਂ। ਇੰਨੀ ਗੱਲ ਕਿਸੇ ਨੇ ਸੁਣੀ ਵੀ ਇਹਨੇ MBBS ਕੀਤੀ ਹੈ, ਡਾਕਟਰ ਹੈ, ਉਹਦੇ ਅੱਗੇ ਉਹਨੇ ਕਾਗਜ਼ ਰੱਖਤਾ। ਕਹਿੰਦਾ ਡਾਕਟਰ ਸਾਹਿਬ ਮੇਰੇ ਨਾ 3-4 ਦਿਨ ਹੋ ਗਏ ਹੈ ਪੇਟ 'ਚ ਦਰਦ ਬੜੀ ਹੋਣ ਦੀ, ਕੋਈ ਦਵਾਈ ਲਿਖ ਦਿਓ। ਅਤੇ ਉਹ ਕੀ ਕਹਿੰਦੇ, ਨਹੀਂ ਮੈਨੂੰ ਨਹੀਂ ਪਤਾ ਕਿਹੜੀ ਦਵਾਈ ਲਿਖ ਕੇ ਦੇਣੀ ਹੈ। ਅਤੇ ਉਹ ਹੌਲੀ ਜਿਹੀ ਕੀ ਕਹਿੰਦਾ, ਕਹਿੰਦਾ ਫਿਰ ਨਾ ਕਹੋ ਕਿਸੇ ਨੂੰ ਮੈਂ ਡਾਕਟਰ ਹਾਂ, ਨਾ ਕਹੋ ਕਿਸੇ ਨੂੰ। ਕਹਿੰਦਾ ਕਿਉਂ, ਜੇ ਤੁਹਾਨੂੰ ਪੇਟ ਦਰਦ ਦੀ ਦਵਾਈ ਦਾ ਨਹੀਂ ਪਤਾ ਫਿਰ ਤੁਸੀਂ ਡਾਕਟਰ ਕਾਹਦੇ ਹੋ? ਅਤੇ ਭਾਈ ਅਸੀਂ ਕਹਿੰਦੇ ਅਸੀਂ ਗੁਰਸਿੱਖਿਆ ਹੈ, ਅਤੇ ਜੇ ਸਾਨੂੰ ਪਤਾ ਹੀ ਨਹੀਂ ਸੁੱਤ ਸ਼ਬਦ ਦਾ ਮਿਲਾਪ ਕੀ, ਸੁੱਤ ਸ਼ਬਦ ਚੀਜ਼ ਕੀ ਹੈ, ਅਤੇ ਫਿਰ ਅਸੀਂ ਗੁਰਸਿੱਖ ਕਿੱਦਾਂ ਹੋ ਗਏ? ਹਰ ਗੱਲਾਂ ਰਾਜ ਆ ਸਮਝਣਾ ਹਰ ਇੱਕ ਚੀਜ਼ ਨੂੰ, ਠੀਕ ਹੈ ਨੀ। ਅਸੀਂ ਕੀ ਅਸੀਂ ਗੁਰੂ ਦੇ ਲੜਨ ਲੱਗੇ ਹਾਂ ਅਤੇ ਸਾਨੂੰ ਸੁੱਤ ਸ਼ਬਦ ਦੀ ਸੋਝੀ ਹੈ ਨਹੀਂ, ਠੀਕ ਹੈ, ਅਤੇ ਅਸੀਂ ਗੁਰੂ ਦੇ ਲੜ ਕਾਹਦੇ ਲੱਗੇ? ਵਿਚਾਰ ਕਰਨੀ ਹੈ ਹਰ ਚੀਜ਼ ਨੂੰ ਸਮਝਣਾ ਕਿ ਹੇ ਭਾਈ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੇ ਹਾਂ, ਕਾਦਰੀ ਲੜਨ ਲੱਗੇ ਹਾਂ ਸੁੱਤ ਸ਼ਬਦ ਦੀ ਸੋਝੀ ਲੈਣ ਲਈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਹੈ, ਇਹ ਸ਼ਬਦ ਦੇ ਗੁਰੂ ਹੈ, ਇਹਦਾ ਮਤਲਬ ਸਾਨੂੰ ਸ਼ਬਦ ਦੀ ਪ੍ਰੇਰਨਾ ਦੇਣੀ ਹੈ, ਸ਼ਬਦ ਦੀ ਸੋਝੀ ਦੇਣੀ ਹੈ, ਅਤੇ ਅਸੀਂ ਇਹਨਾਂ ਦੇ ਚਰਨਾਂ 'ਚੋਂ ਲੈਣ ਵੀ ਸ਼ਬਦ ਦੀ ਸੋਝੀ ਆਏ ਹਾਂ, ਸ਼ਬਦ ਦੀ ਪ੍ਰੇਰਨਾ ਲੈਣ ਆਏ, ਅਤੇ ਸ਼ਬਦ ਦੀ ਪ੍ਰੇਰਨਾ ਨਹੀਂ ਲਈ, ਸ਼ਬਦ ਦੀ ਸੋਝੀ ਨਹੀਂ ਲਈ, ਤਾਂ ਕੀਤਾ ਕੀ ਆਪਾਂ? ਫਿਰ ਗੁਰੂ ਜੀ ਕਹਿਣ ਲੱਗੇ, ਕਹਿੰਦੇ ਤੁਹਾਡਾ ਪਤਾ ਕੀ ਹਾਲ ਹੈ? ਅੱਗੇ ਜਾ ਕੇ ਕਹਿਣ ਲੱਗੇ, ਕਹਿੰਦੇ ਫਾਥੋ ਮਿਰਗ ਜਿਵੇਂ ਪੇਖ ਰਹਿਣ ਚੰਦਰਾਇਣ। ਫਾਥੋ ਫਾਥ ਦਾ ਪਾਪ ਫਸ ਗਿਆ, ਮਿਰਗ ਮਿਰਗ ਕਹਿੰਦੇ ਹਿਰਨ ਨੂੰ, ਜਿਵੇਂ ਪੇਖ ਪੇਖ ਦਾ ਪਲ ਵੇਖਣਾ, ਰਹਿਣ ਰਹਿਣ ਦਾ ਪਾਵ ਰਾਤ, ਚੰਦਰਾਇਣ ਚੰਦਰਾਇਣ ਦਾ ਮਤਲਬ ਕੀ ਹੈ? ਆਪ ਜੀ ਨੇ ਦੇਖਿਆ ਹੋਣਾ ਸ਼ਿਕਾਰੀ ਨਾ ਹਿਰਨ ਫੜਨ ਜਾਂਦੇ ਰਾਤ ਦੇ ਟਾਈਮ 'ਤੇ, ਜਦੋਂ ਰਾਤ ਦੇ ਟਾਈਮ 'ਤੇ ਉਹ ਹਿਰਨ ਫੜਨ ਜਾਂਦੇ ਆ ਅਤੇ ਕੀ ਕਰਦੇ ਆ, ਬੜੀ ਚਿੱਟੀ ਜਿਹੀ ਰੋਸ਼ਨੀ ਨਾ ਉਹ ਇੱਕ ਬਲਬ ਜਿਹਾ ਜਗਾ ਦਿੰਦੇ ਨੇ, ਉਹਦੇ ਪ੍ਰਕਾਸ਼ ਦੇ ਨਾਲ ਜਿਹੜਾ ਹਿਰਨ ਹੈ ਉਹ ਸੋਚਦਾ ਦਿਨ ਚੜ ਗਿਆ। ਉਹ ਚਿੱਟੀ ਜਿਹੀ ਰੋਸ਼ਨੀ ਦੇ ਅੰਦਰ ਕੀ ਕਰਦਾ, ਪੱਛਾ ਹੀ ਆਉਂਦਾ ਅਤੇ ਸ਼ਿਕਾਰੀ ਦੇ ਜਾਲ 'ਚ ਫਸ ਜਾਂਦਾ, ਠੀਕ, ਉਹਨੂੰ ਧੋਖਾ ਦਿੰਦੇ। ਅਤੇ ਗੁਰੂ ਸਾਹਿਬਾਂ ਨੂੰ ਸਮਝਾਉਣ ਲੱਗੇ, ਕਹਿੰਦੇ ਜਿਵੇਂ ਉਹ ਹਿਰਨ ਵਿਚਾਰਾ ਧੋਖੇ 'ਚ ਫਸ ਗਿਆ, ਠੱਗਿਆ ਗਿਆ, ਕਿੱਦਾਂ ਉਹਨਾਂ ਨੇ ਇੱਕ ਰੋਸ਼ਨੀ ਜੀ ਕੀਤੀ ਚਿੱਟੀ ਜੀ, ਤਾਂ ਉਹਨਾਂ ਸੋਚਿਆ ਵੀ ਚਾਨਣ ਹੈਗਾ, ਉਹ ਚਾਨਣੀ ਵੱਲ ਵੇਖ ਕੇ ਭੱਜਿਆ ਕੇ ਜਾਲ ਲਾਇਆ ਸੀ, ਫਸ ਗਿਆ। ਕਹਿੰਦੇ ਏਦਾਂ ਹੀ ਮਨਾ ਤੂੰ ਵੀ ਉਸ ਹਿਰਨ ਦੀ ਨਿਆਈ, ਆ ਸੰਸਾਰ ਦੀਆਂ ਝੂਠੀਆਂ ਵਸਤੂਆਂ ਵੇਖ ਕੇ ਨਾ ਇਹਨਾਂ ਦਾ ਪ੍ਰਕਾਸ਼ ਵੇਖ ਕੇ ਖਿੱਚੇ ਹੀ ਤੁਰਿਆ ਹੋਣਾ ਵੀ ਇਹ ਬੜੀਆਂ ਵਧੀਆਂ, ਅਤੇ ਫਿਰ ਤੂੰ ਸੰਸਾਰ ਦੇ ਮੋਹ ਮਾਇਆ ਦੇ ਜਾਲ 'ਚ ਫਸ ਜਾਂਦਾ। ਗੱਲ ਵੀ ਦੱਸਦੇ, ਠੀਕ ਹੈ, ਕਦੀ ਦੇਖਿਓ ਆਪ ਜੀ, ਬੰਦਾ ਪਹਿਲਾਂ ਸਾਈਕਲ ਹੁੰਦੇ ਸੀਗੇ, ਠੀਕ ਹੈ, ਕਿਸੇ ਕੋਲ ਵਿਰਲੇ ਕੋਲ ਕਾਰ ਹੁੰਦੀ ਸੀ, ਅਤੇ ਕਦੀ ਦੇਖਣਾ ਆਪ ਜੀ ਕੋਈ ਬੰਦਾ ਗੁਰੂ ਘਰ ਆ ਕੇ ਬੇਨਤੀ ਨਹੀਂ ਕਰਦਾ ਸੀ ਕਿਤੇ ਸਾਨੂੰ ਵੀ ਕਾਰ ਮਿਲ ਜਾਏ, ਉਹਦੇ ਮਨ ਵਿੱਚ ਜਾਗਦਾ ਹੀ ਨਹੀਂ ਸੀ, ਕਾਰਾਂ ਸੀ ਕੀ ਨਹੀਂ, ਹੁਣ ਕਾਰਾਂ ਹੀ ਕਾਰਾਂ ਨੇ, ਅਤੇ ਉਹ ਕੀ ਵੇਖਦਾ, ਕਹਿੰਦਾ ਜੇ ਇੰਨਿਆਂ ਕੋਲ ਹੈਗੀ ਸਾਡੇ ਕੋਲ ਵੀ ਹੋਣੀ ਚਾਹੀਦੀ, ਅਤੇ ਮਨ ਬਿਰਤੀ ਕਿੱਦਾਂ ਦੀ ਬਣ ਗਈ ਸਾਡੀ, ਅਸੀਂ ਇਸ ਸੰਸਾਰ ਦੇ ਚਮਕਦੇ ਪਦਾਰਥਾਂ ਨੂੰ ਵੇਖ ਕੇ ਨਾ ਅਸੀਂ ਉਹਦੀ ਮੋਹ ਮਾਇਆ 'ਚ ਫਸ ਗਏ, ਅਤੇ ਪੜ੍ਹਨ ਗੁਰਬਾਣੀ ਡਏ ਹੁੰਦੇ ਹਾਂ, ਅਤੇ ਧਿਆਨ ਸਾਡਾ ਝੂਠੀਆਂ ਮੰਗਾਂ ਵਾਲੇ ਪਾਸੇ ਹੁੰਦਾ, ਸੰਸਾਰ ਦੀ ਖਿੱਚ ਵਾਲੇ ਪਾਸੇ ਹੁੰਦਾ ਵੀ ਕੋਈ ਸੰਸਾਰ ਦਾ ਕੰਮ ਬਣ ਜਾਵੇ। ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਸੁੱਖੋਂ ਦੁੱਖ ਪਏ ਨਿਤ ਪਾਪ ਕਮਾਇਨ, ਸੁੱਖੋਂ ਦੁੱਖ ਪਏ, ਸੁੱਖੋਂ ਦਾ ਮਤਲਬ ਕਿ ਸੁੱਖ ਤੋਂ, ਕਹਿੰਦੇ ਜਿਹੜੇ ਤੂੰ ਮੰਗਣ ਡਿਆ ਸੀ ਨਾ ਇਹ ਸੁੱਖ, ਕਹਿੰਦਾ ਤੈਨੂੰ ਪਤਾ ਨਹੀਂ ਇਹਨਾਂ ਸੁੱਖਾਂ ਤੋਂ ਦੁੱਖ ਪ੍ਰਗਟ ਹੁੰਦੇ, ਇਹਨਾਂ ਸੁੱਖਾਂ ਤੋਂ ਹੀ ਦੁੱਖ ਪ੍ਰਗਟ ਹੁੰਦੇ, ਕਿਹੜੇ ਦੁੱਖ, ਕਿਹੜਾ ਦੁੱਖ, ਦੁੱਖ ਪਤੀ ਗੌਰ ਕੀਤੀ ਬੜਾ ਦੁੱਖ ਕਿਹਨੂੰ ਕਹਿੰਦੇ, ਹੈ ਦੁੱਖ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਸਰੀਰ 'ਚ ਹਾਏ ਹਾਏ ਕਰਦੇ ਫਿਰਦੇ ਹੋ, ਤੁਹਾਨੂੰ ਢਿੱਡ ਭੀੜ ਹੋਣ ਲੱਗ ਪਈ, ਲੱਕ ਪੀੜ ਲੱਗ ਗਈ, ਜਾਂ ਕੋਈ ਤੁਹਾਨੂੰ ਸਰੀਰ ਨੂੰ ਕੋਈ ਸੱਟ ਲੱਗ ਗਈ ਜਾਂ ਕੋਈ ਬਿਮਾਰੀ ਲੱਗ ਗਈ, ਇਹ ਦੁੱਖ ਹੈ ਜੀ? ਨਹੀਂ, ਪੜ੍ਹਿਓ ਬਾਣੀ 'ਚ ਦੁੱਖ ਕਿਹਨੂੰ ਕਹਿੰਦੇ ਆ, ਧੰਨ ਗੁਰੂ ਗ੍ਰੰਥ ਸਾਹਿਬ ਲਿਖਿਆ, ਦੁੱਖ ਵਿਛੋੜਾ ਇੱਕ ਦੁੱਖ ਭੁੱਖ ਇੱਕ ਦੁੱਖ ਸਖਤ ਵਾਰ ਜਮਦੂਤ, ਦੁੱਖ ਵਿਛੋੜੇ ਨੂੰ ਕਹਿੰਦੇ ਆ। ਕਹਿੰਦੇ ਸੁੱਖੋਂ ਦੁੱਖ, ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਭਏ ਨਿਤ ਪਾਪ ਕਮਾਇਆ ਨਾ, ਕਹਿੰਦੇ ਸੁੱਖੋਂ ਦੁੱਖ ਨਾ, ਇਹਨਾਂ ਸੁੱਖਾਂ ਤੋਂ ਹੀ ਸੰਸਾਰਿਕ ਸੁੱਖਾਂ ਤੋਂ ਹੀ ਤੈਨੂੰ ਉਸ ਪਰਮਾਤਮਾ ਤੋਂ ਵਿਛੋੜਾ ਰਹਿੰਦਾ ਆ, ਤੈਨੂੰ ਉਸ ਪਰਮਾਤਮਾ ਤੋਂ ਦੂਰ ਰਹਿਣਾ ਪੈਂਦਾ, ਤੂੰ ਉਹਦੇ 'ਚ ਲੀਨ ਨਹੀਂ ਹੋ ਸਕਦੀ, ਕਿਉਂਕਿ ਇਹ ਜਿਹੜੇ ਸੰਸਾਰੀ ਸੁੱਖ ਨੇ ਨਾ ਇਹ ਤੈਨੂੰ ਸ਼ਬਦ ਨਾਲ ਨਹੀਂ ਜੁੜਨ ਦਿੰਦੇ, ਇਹ ਤੇਰੀ ਮਨ ਬਿਰਤੀ ਸ਼ਬਦ ਨਾਲ ਨਹੀਂ ਜੁੜਨ ਦਿੰਦੇ, ਸ਼ਬਦ ਨਾਲ ਨਾ ਜੁੜਨ ਕਰਕੇ ਤੂੰ ਪਰਮਾਤਮਾ 'ਚ ਲੀਨ ਹੀ ਨਹੀਂ ਹੋ ਸਕਦੀ, ਜਿਹੜੇ ਜਿਹੜੇ ਪਰਮਾਤਮਾ 'ਚ ਲੀਨ ਨਹੀਂ ਹੋਏਗੀ ਤੇਰਾ ਤਾਂ ਵਿਛੋੜਾ ਰਹਿੰਦਾ, ਹੈ ਨਾ। ਇਹ ਕਿੱਥੋਂ ਵਿਛੋੜਾ ਮਿਲਿਆ, ਕਿੱਥੋਂ ਆ, ਇਹ ਸੰਸਾਰੀ ਸੁੱਖਾਂ ਤੋਂ ਮਿਲਿਆ, ਠੀਕ ਹੈ ਨੀ। ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਨਿੱਤ ਪਾਪ ਕਮਾਇਨ, ਕਹਿੰਦਾ ਫਿਰ ਦੇਖ ਲਾ ਤੂੰ ਉਹਦੇ ਵਿਛੋੜੇ ਵਿੱਚ ਬੈਠਾ ਲਗਾਤਾਰ ਪਾਪ ਹੀ ਕਰੀ ਤੁਰੀ ਜਾਂਦਾ, ਠੀਕ ਹੈ, ਆਪਾਂ ਪਾਪ ਹੀ ਕਮਾਉਂਦੇ ਹਾਂ, ਠੀਕ ਹੈ ਬਈ, ਕੀ ਕਰਦੇ ਪਏ ਆਪਾਂ, ਸਾਡੀ ਮਨਬਿਰਤੀ ਕਿੱਦਾਂ ਦੀ ਬਣ ਗਈ, ਸਾਡੀ ਮਨਬਿਰਤੀ ਇੱਦਾਂ ਦੀ ਬਣ ਗਈ, ਉਹਦਾ ਛੱਡ ਪਰਾਂ, ਆਹ ਕਰ ਲਈਏ, ਉਹ ਕਰ ਲਈਏ, ਆਹ ਕਰ ਲਈਏ, ਉਹ ਕਰ ਲਈਏ, ਸਾਡੀ ਮਨਬਿਰਤੀ ਧਿਆਨ ਹੀ ਨਹੀਂ ਆਉਂਦਾ ਵੀ ਯਾਰ ਮਨੁੱਖੀ ਜਨਮ ਮਿਲਿਆ ਇਹ ਸਾਨੂੰ ਕੇਵਲ ਤਾਂ ਕੇਵਲ ਗੁਰੂ ਦੇ ਸ਼ਬਦ ਨਾਲ ਜੁੜਨ ਲਈ ਮਿਲਿਆ, ਇਹ ਸਾਨੂੰ ਭਗਤੀ ਲਈ ਮਿਲਿਆ, ਇਹ ਸਾਨੂੰ ਨਾਮ ਸਿਮਰਨ ਕਰਨ ਲਈ ਮਿਲਿਆ, ਇਹ ਸਾਨੂੰ ਪਿਛਲਿਆਂ ਜਨਮਾਂ ਹੀ ਕੀਤੇ ਪਾਪ ਮਾੜੇ ਕਰਮ ਉਹਨਾਂ ਨੂੰ ਧੋਣ ਲਈ ਮਿਲਿਆ, ਧੋਣ ਲਈ। ਜਿਹੜਾ ਜਨਮ ਹੈ ਨਾ ਇਹ ਅਮੋਲਕ ਆ, ਬਹੁਤ ਅਮੋਲਕ ਆ, ਇੰਨਾ ਕੁ ਅਮੋਲਕ ਹੈ। ਦੁਲਬਦੇ ਪਾਈ ਵਿਡ ਭਾਗੀ, ਨਾਮ ਨਾ ਜਪੇ ਤੇ ਆਤਮ ਘਾਤੀ। ਦੱਸੋ, ਕਹਿੰਦੇ ਦੁਲਬਦੇ ਪਾਈ ਵਿਡ ਭਾਗੀ, ਦੁਰਲੱਭ ਦਾ ਮਤਲਬ ਕੀ ਹੈ, ਜਿਹੜੀ ਬੜੀ ਅਮੋਲਕ ਹੈ, ਬੜੇ ਵੱਡਿਆਂ ਭਾਗਾਂ ਨਾਲ ਲੱਭਦੀ ਹੈ। ਕਹਿੰਦੇ ਭਾਈ ਵੱਡੇ ਭਾਗ ਹੋਏ ਤਾਂ ਤੈਨੂੰ ਇਹ ਅਮੋਲਕ ਸਰੀਰ ਮਿਲਿਆ ਤਾਂ ਜਾ ਕੇ, ਠੀਕ ਹੈ, ਤੇ ਨਾਮ ਨਾ ਜਪੇ ਤਾਂ ਆਤਮ ਘਾਤੀ। ਕਹਿੰਦੇ ਜਿਹੜਾ ਪ੍ਰਾਣੀ ਇੱਥੇ ਆ ਕੇ ਵੀ ਨਾਮ ਨਹੀਂ ਜਪਦਾ, ਇਸ ਸਰੀਰ ਦੇ ਅੰਦਰ ਆ ਕੇ ਵੀ ਸੁੱਤੀ ਸ਼ਬਦ ਨਾਲ ਨਹੀਂ ਜੁੜਦਾ, ਤਾਂ ਆਤਮਘਾਤੀ, ਆਤਮਘਾਤੀ ਕੌਣ ਹੈ? ਮੈਂ ਚਾਰ ਕਰਦਾ, ਜਿਹੜਾ ਪ੍ਰਾਣੀ ਆਪਣੇ ਆਪ ਨੂੰ ਆਪ ਮਾਰ ਲਵੇ, ਆਪਣੇ ਆਪ ਨੂੰ ਖੂਹ ਸੁੱਟ ਦੇਵੇ, ਆਪਣੇ ਆਪ ਨੂੰ ਪੱਖੇ ਲਟਕਾ ਲਵੇ, ਆਪਣੇ ਆਪ ਨੂੰ ਕਿਸੇ ਗੱਡੀ ਥੱਲੇ ਸਿਰ ਦੇ ਕੇ ਮਰ ਜਾਵੇ, ਉਹ ਆਤਮਘਾਤੀ। ਇਹਦਾ ਮੁੱਲ ਕੀ ਕਹਿੰਦੇ ਨੇ? ਆਪਣੇ ਆਪ ਮਰਿਆ, ਆਪਣੇ ਆਪ ਇਹਨੇ ਸਿਰ ਦਿੱਤਾ। ਤੇ ਗੁਰੂ ਜੀ ਕਹਿਣ ਲੱਗੇ, ਜਿਹੜਾ ਬੰਦਾ ਨਾਮ ਸਿਮਰਨ ਨਹੀਂ ਕਰਦਾ ਉਹ ਆਪਣੇ ਆਪ ਨੂੰ ਆਪ 84 ਦੇ ਗੇੜ ਚ ਪਾਉਣ ਲਿਆ, ਪਰਮਾਤਮਾ ਨੇ ਕਿਰਪਾ ਕਰਤੀ ਸੀ ਉੱਤੇ। ਦੇਖੋ, ਪਰਮਾਤਮਾ ਨੇ ਕਿਰਪਾ ਕਰ ਦਿੱਤੀ ਸੀ ਉਹਦੇ ਤੇ ਕਿ ਜਾ ਨਿਕਲ ਜਾ, ਲੱਖ 84 ਜੋਨ ਸੁਭਾਈ ਮਾਨਸ ਕਹੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏ ਦਾ। ਦੇਖੋ, ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ, ਕਹਿੰਦੇ ਉਸ ਪਰਮਾਤਮਾ ਨੇ 84 ਲੱਖ ਜੂਨ ਪੈਦਾ ਕੀਤੀ, ਪਰ 84 ਲੱਖ ਜੂਨ ਚੋਂ ਕੱਲਾ ਇੱਕ ਮਨੁੱਖ ਸਰੀਰ ਆ ਜਿਹਨੂੰ ਵਡਿਆਈ ਮਿਲੀ ਹੈ। ਕਿਹੜੀ ਵਡਿਆਈ ਮਿਲੀ ਹੈ? ਕਿ ਜਦੋਂ ਇਸ ਮਨ ਨੂੰ ਇਹ ਸਰੀਰ ਪ੍ਰਾਪਤ ਹੋ ਜਾਏਗਾ ਤੇ ਇਸ ਸਰੀਰ ਦੇ ਅੰਦਰ ਗੁਰੂ ਦੀ ਪ੍ਰਾਪਤੀ ਹੋਵੇਗੀ ਤੇ ਗੁਰੂ ਦੇ ਲੜਨ ਲੱਗ ਕੇ ਇਹ ਆਪਣਾ ਜੰਮਣ ਮਰਨ ਦਾ ਗੇੜਾ ਖਤਮ ਕਰ ਸਕਦੀ ਹੈ। ਪਰ ਆਪਾਂ ਇੱਥੇ ਬੈਠੇ ਵੀ ਇਸ ਪਾਸੇ ਦੀ ਸੋਚ ਨਹੀਂ ਪ੍ਰਗਟ ਕਰਦੇ ਆਪਣੇ ਅੰਦਰ। ਆਪਣੀ ਮਨਬਿਰਤੀ ਬਦਲੋ, ਆਪਣੀ ਮਨਬਿਰਤੀ ਦੇ ਅੰਦਰ ਗੁਰੂ ਦੇ ਸ਼ਬਦ ਦਾ ਵਾਸਾ ਕਰੋ, ਗੁਰੂ ਦੇ ਉਪਦੇਸ਼ ਦਾ ਵਾਸਾ ਕਰੋ। ਆਪਾਂ ਗੁਰਬਾਣੀ ਪੜ੍ਹਦੇ ਜ਼ਰੂਰ ਹਾਂ, ਪਰ ਗੁਰਬਾਣੀ ਸਾਡੇ ਅੰਦਰ ਟਿਕਦੀ ਨਹੀਂ ਹੈ, ਅੰਦਰ ਟਿਕਾਉਣੀ ਹੈ, ਠੀਕ ਹੈ ਬਈ। ਗੁਰੂ ਜੀ ਕਹਿਣ ਲੱਗੇ, ਗੁਰਬਾਣੀ ਕੰਠ ਕਰ ਲੈ, ਕਦ ਲਈ? ਇਸ ਕਰਕੇ ਕੰਠ ਕਰ ਲੈ ਕਿ ਜਦੋਂ ਤੂੰ ਕਿਤੇ ਤੁਰਿਆ ਫਿਰੇ, ਆਪਣੇ ਕੰਮ ਕਰੇ, ਇੱਕ ਅੱਧੀ ਪੰਕਤੀ ਯਾਦ ਕਰਕੇ ਤੂੰ ਉਹਦਾ ਮੀਨਿੰਗ ਸਮਝ ਲਵੇਂ, ਉਹਦੇ ਵਿਚਾਰ ਕਰ ਲਵੇਂ ਤੇ ਤੇਰੀ ਮਨ ਨੂੰ ਸ਼ਾਂਤੀ ਆਊਗੀ। ਤਾਂ ਉਹਨਾਂ ਨੇ ਕਿਹਾ ਕੰਠ ਕਰ ਲੈ, ਜਿਵੇਂ ਮਾਂ ਕਹਿੰਦੀ ਪੁੱਤ ਰੋਟੀਆਂ ਪੱਲੇ ਬੰਨ ਲੈ ਜਿੱਥੇ ਭੁੱਖ ਲੱਗੂ ਖਾ ਲਈ, ਉਦਾਂ ਹੀ ਗੁਰੂ ਜੀ ਕਹਿੰਦੇ ਉਹ ਤੇਰੀ ਤਨ ਦੀ ਖੁਰਾਕ ਸੀ ਜਿੱਥੇ ਭੁੱਖ ਲੱਗੂ ਖਾ ਲਈ, ਤੇ ਗੁਰੂ ਜੀ ਕਹਿੰਦੇ ਗੁਰਬਾਣੀ ਕੰਠ ਕਰ ਲੈ, ਤੇਰੇ ਮਨ ਦੀ ਖੁਰਾਕ ਆ, ਜਿੱਥੇ ਤੈਨੂੰ ਚੇਤਾ ਆਊਗਾ ਉੱਥੇ ਗੁਰਬਾਣੀ ਦੀ ਪੰਕਤੀ ਦੀ ਵਿਚਾਰ ਕਰ ਲਈ, ਠੀਕ। ਪਰ ਆਪਾਂ ਨੇ ਕੀਤਾ ਹੀ ਨਹੀਂ ਕੰਮ, ਆਪਾਂ ਵਿਚਾਰ ਥੋੜੀ ਕੀਤੀ, ਠੀਕ ਆ। ਆਪਾਂ ਤਾਂ ਕਿਸੇ ਹੋਰ ਦੇ ਥੋਪਣ ਲੱਗ ਪਏ, ਜਾ ਕੇ ਕਿਸੇ ਹੋਰ ਨੂੰ ਕਹਿਣ ਲੱਗ ਪਏ ਮੈਨੂੰ ਬਾਣੀ ਬੜੀ ਕੰਠ ਆ। ਨਹੀਂ, ਬਾਣੀ ਕਿਸੇ ਵਾਸਤੇ ਨਹੀਂ ਕੰਠ ਕੀਤੀ, ਬਾਣੀ ਆਪਣੇ ਵਾਸਤੇ ਕੰਠ ਕੀਤੀ ਆ, ਆਪਣੀ ਮਨਬਿਰਤੀ ਨੂੰ ਸਮਝਾਉਣ ਲਈ, ਆਪਣੀ ਮਨਬਿਰਤੀ ਨੂੰ ਤਬਦੀਲੀ 'ਚ ਲਿਆਉਣ ਲਈ ਆਪਾਂ ਗੁਰਬਾਣੀ ਕੰਠ ਕੀਤੀ ਆ, ਕਿ ਤਾਂ ਕਿ ਮੇਰਾ ਮਨ ਤਬਦੀਲ ਹੋਵੇ, ਮੇਰੀ ਮਨਬਿਰਤੀ ਤਬਦੀਲ ਹੋਵੇ, ਠੀਕ ਹੈ। ਕਿਵੇਂ? ਦੇਖੋ ਹੁਣ ਗੁਰਬਾਣੀ 'ਚ ਪੰਕਤੀ ਆਉਂਦੀ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਠੀਕ। ਇਹ ਮਨ 'ਚ ਟਿਕਾ ਲਓ, ਆਪਾਂ ਤਾਂ ਟਿਕਾਈ ਨਹੀਂ, ਅਸੀਂ ਜਿਉਂ ਲੱਗੇ ਨਿੰਦਿਆ ਕਰਨ, ਕਿਸੇ ਦੀ ਜਿਉਂ ਲੱਗੇ ਨਿੰਦਿਆ ਕਰਨੀ, ਕੋਈ ਚੰਗਾ ਨਹੀਂ ਹੈ, ਇਹੀ ਹੈ ਬੂਆ ਮੈਂ ਚੰਗਾ। ਉਹ ਗੁਰੂ ਪਿਆਰੀ ਸਾਹਿਬ ਸਿੰਘ ਜੀ, ਗੁਰੂ ਜੀ ਕਹਿੰਦੇ ਮਨ 'ਚ ਟਿਕਾ ਲਾ, ਜੇ ਟਿੱਕੀ ਹੁੰਦੀ ਤੇ ਕੋਈ ਆ ਕੇ ਕਹਿੰਦਾ ਫਲਾਣਾ ਸੋ ਚੰਗਾ ਨਹੀਂ ਹੈ, ਤਾਂ ਗੌਣ ਜੀ ਜਵਾਬ ਦਿੰਦਾ, ਕਹਿੰਦਾ ਛੱਡ ਯਾਰ, ਕਿਹਦੀ ਨਿੰਦਿਆ ਕਰਨ, ਕਿਹਦੀਆਂ ਬੁਰਾਈਆਂ ਕਰਨ, ਅਸੀਂ ਖੁਦ ਹੀ ਚੰਗੇ ਨਹੀਂ ਹੈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਕੋਈ ਬੁਰਾ ਨਹੀਂ ਹੈ, ਅਸੀਂ ਖੁਦ ਹੀ ਚੰਗੇ ਨਹੀਂ। ਗੁਰੂ ਪਿਆਰੇ, ਆਪਣੀ ਮਨਬਿਰਤੀ ਮਾੜੀ ਹੁੰਦੀ, ਦੂਜੇ ਨੂੰ ਮਾੜਾ ਕਹਿੰਦੇ ਜਾ ਕੇ, ਇਹ ਸੱਚ ਜੇ ਆਪਣੀ ਮਨਬਿਰਤੀ ਮਾੜੀ ਹੁੰਦੀ ਆ। ਹੁਣ ਕਈ ਸੱਜਣ ਇੱਦਾਂ ਦੇ ਮਿਲਣਗੇ ਆਪ ਜੀ ਨੂੰ, ਗੁਰੂ ਘਰ ਜਾਂਦੇ ਆ, ਥੋੜੇ ਦਿਨ ਗਏ, ਆਪਣਾ ਮਨ ਨਹੀਂ ਕੀਤਾ, ਆਪਣਾ ਮਨ ਉਹ ਛੱਡ ਪਰਾਂ ਯਾਰ, ਕਮਾਈ ਵੀ ਤੇ ਕਰਨੀ ਹੈ ਕਿ ਗੁਰੂ ਘਰ ਹੀ ਤੁਰੇ ਰਹਿਣਾ। ਉਹ ਦੂਜੇ ਬੰਦੇ ਨੂੰ ਤੋੜਨ ਦੀ ਕੋਸ਼ਿਸ਼ ਕਰਦਾ, ਜਾਂਦਾ ਕਹਿੰਦਾ ਭਾਈ ਸਾਹਿਬ ਕੀ ਲੈਣ ਜਾਂਦੇ ਤੁਸੀਂ ਉੱਥੇ, ਦੱਸੋ ਕੀ ਲੈਣ ਜਾਂਦੇ ਹੋ? ਛੱਡੋ ਯਾਰ, ਮੈਂ 2-4 ਵਾਰੀ ਗਿਆ, ਮੈਂ ਤਾਂ ਮੁੜ ਕੇ ਹਟ ਗਿਆ, ਤੁਸੀਂ ਕੀ ਲੈਣ ਜਾਂਦੇ, ਛੱਡੋ ਪਰਾਂ, ਹੈਂ, ਕਿਹੜੀ ਗੱਲੋਂ? ਕਿਉਂਕਿ ਉਹਦੀ ਆਪਣੀ ਮਨਬਿਰਤੀ ਏਦਾਂ ਦੀ ਆ, ਉਹ ਦੂਜੇ ਦੀ ਵੀ ਮਨਬਿਰਤੀ ਏਦਾਂ ਦੀ ਬਣਾਉਂਦਾ। ਸੱਚ ਆ, ਤੁਹਾਨੂੰ ਕਈ ਜਣੇ ਮਿਲਣਗੇ, ਕੀ ਲੈਣ ਜਾਂਦਾ ਤੂੰ, ਛੱਡ ਪਰਾਂ ਯਾਰ। ਉਹ ਨਹੀਂ, ਗੁਰੂ ਪਿਆਰਿਓ, ਗੁਰੂ ਨਾਲ ਜੁੜਿਆ ਹੋਇਆ ਜਿਹਦੀ ਮਨ ਬਿਰਤੀ ਤਬਦੀਲ ਆ ਕਦੀ ਵੇਖਿਓ, ਉਹ ਪਤਾ ਕੀ ਕਹਿੰਦਾ? ਰੱਬ ਨਾਲ ਜੁੜਿਆ ਬੰਦਾ ਤੁਰਿਆ ਜਾਣ ਡਿਆ, ਕਿਸੇ ਨੇ ਕਿਹਾ ਮੈਂ ਫਲਾਣੀ ਥਾਂ ਜਾਂਦਾ, ਤੇ ਉਹਨੂੰ ਕੀ ਕਹਿੰਦਾ? ਕਹਿੰਦਾ ਜਿੱਥੇ ਮਰਜ਼ੀ ਜਾ, ਜਿੱਥੋਂ ਸੋਝੀ ਮਿਲ ਜਾਵੇ ਗੁਰੂ ਦੀ, ਜਿੱਥੋਂ ਸੋਝੀ ਮਿਲ ਜਾਏ ਸ਼ਬਦ ਦੀ, ਉੱਥੇ ਚਲਿਆ ਜਾ, ਜਾ ਭੱਜ ਜਾ। ਕਿਹੜੀ ਗੱਲੋਂ? ਕਿਉਂਕਿ ਉਹਦੀ ਮਨ ਬਿਰਤੀ ਉੱਚੀ ਹੋ ਚੁੱਕੀ ਹੈ, ਉਹ ਕਹਿੰਦਾ ਇਹ ਸੋਝੀ ਜਿੱਥੋਂ ਵੀ ਮਿਲ ਜਾਏ ਲੈ ਲੈਣੀ ਚਾਹੀਦੀ ਹੈ, ਠੀਕ। ਪਰ ਜਿਹੜਾ ਅਜੇ ਜੁੜਿਆ ਨਹੀਂ ਹੈ ਉਹ ਕੀ ਕਹਿੰਦਾ? ਉੱਥੇ ਕੀ ਲੈਣ ਜਾਂਦਾ, ਉੱਥੇ ਕੀ ਲੈਣ ਜਾਂਦਾ? ਉਹ ਨਹੀਂ ਭਾਈ, ਅਸਲ ਦੀ ਮਨ ਬਿਰਤੀ ਬਣਾਉਣੀ ਹੈ ਕਿ ਅੰਦਰ ਟਿਕਾਉਣਾ ਸੀ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਜਿੱਦਣ ਮਨ ਬਿਰਤੀ ਟਿਕ ਗਈ ਵੀ ਅਸੀਂ ਖੁਦ ਹੀ ਚੰਗੇ ਨਹੀਂ ਹੈ, ਕਿ ਇਹਦੀ ਬੁਰਾਈ ਕਿਉਂ ਕਰੀਏ, ਹੈ ਨਾ, ਫਿਰ ਤੁਹਾਡੀ ਮਨ ਬਿਰਤੀ ਬਣ ਜਾਏਗੀ, ਫਿਰ ਤੁਹਾਨੂੰ ਆਪਣੇ ਅੰਦਰੋਂ ਆਨੰਦ ਪੈਦਾ ਹੋਏਗਾ। ਦੇਖੋ ਸਾਨੂੰ ਕਿੱਡੇ ਕਿੱਡੇ ਵਧੀਆ ਢੰਗ ਦੇ ਨਾਲ ਗੁਰੂ ਸਾਹਿਬ ਨੇ ਸਮਝਾਉਣਾ ਕੀਤਾ ਸਾਡੀ ਮਨ ਬਿਰਤੀ ਨੂੰ। ਸਾਡੀ ਮਨ ਬਿਰਤੀ ਕਿੱਦਾਂ ਦੀ ਹੈ? ਮਨ ਬਿਰਤੀ ਮਨਮੁਖਾਂ ਵਾਲੀ ਹੈ, ਤੇ ਗੁਰੂ ਜੀ ਸਾਨੂੰ ਸਮਝਾਉਣ ਲੱਗੇ। ਭਗਤ ਨਾਮਦੇਵ ਜੀ ਦੱਸਦੇ ਆ, ਕਹਿੰਦੇ ਵੀ ਮਨ ਬਿਰਤੀ ਬਣਾ, ਇਹ ਜਿੰਨਾ ਸੰਸਾਰ ਹੈ ਨਾ, ਇਹ ਪਰਮਾਤਮਾ ਦਾ ਰੂਪ ਆ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਕਹਿੰਦੇ ਸਾਰੇ ਪਰਮਾਤਮਾ ਆ, ਸਾਰੇ ਰੱਬ ਦਾ ਰੂਪ ਆ। ਫਿਰ ਉਹਨਾਂ ਨੇ ਆਵਾਜ਼ ਮਾਰੀ ਸਾਨੂੰ, ਕਹਿੰਦੇ ਘੱਟ ਘੱਟ ਮੈਂ ਹਰਜੂ ਬਸੇ, ਸੰਤਨ ਕਿਉਂ ਪੁਕਾਰੇ ਸੀ ਫਿਰ ਨਹੀਂ ਮੰਨੇ, ਵੀ ਸਾਰਿਆਂ ਦਾ ਰੱਬ ਦਾ ਵਸ। ਇੱਕ ਗੱਲ ਪੱਲੇ ਬੰਨਿਓ, ਗੁਰੂ ਪਿਆਰੀ ਸਾਧ ਸੰਗਤ ਜੀ, ਮਨ ਬਿਰਤੀ ਇਹੋ ਜਿਹੀ ਬਣਾਓ ਕਿ ਅਸੀਂ ਜੋ ਗੁਰੂ ਗ੍ਰੰਥ ਸਾਹਿਬ ਚੋਂ ਪੜ੍ਹਿਆ ਨਾ, ਅਸੀਂ ਆਪਣਾ ਜੀਵਨ ਉਦਾਂ ਦਾ ਬਣਾਉਣਾ ਆ। ਅਸੀਂ ਪੜ੍ਹਦੇ ਲਿਆ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਪਰ ਮਨ ਮੰਨਿਆ ਹੀ ਨਹੀਂ। ਇਸ ਪਾਸੇ ਸਾਡੀ ਚਾਲ ਹੀ ਨਹੀਂ ਬਣੀ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਅਸੀਂ ਜਾ ਕੇ ਇੱਦਾਂ ਨਹੀਂ ਉਦਾਂ ਨਹੀਂ ਇੱਦਾਂ ਨਹੀਂ ਉਦਾਂ ਕਰਿਓ। ਸੋ ਕੀ ਕਰੋ ਕਿ ਬੜੇ ਜੇ ਤੇ ਪੜ੍ਹੀ ਹੁੰਦੀ ਗੁਰਬਾਣੀ ਆਰਾਮ ਨਾਲ ਤੇ ਟਿਕ ਜਾਂਦੀ, ਜੇ ਪੜ੍ਹੀ ਹੁੰਦੀ ਗੁਰਬਾਣੀ ਵਿਚਾਰ ਕੇ ਟਿਕ ਜਾਂਦੀ। ਪਰ ਅਸੀਂ ਲੋਕਾਂ ਨੇ ਗੁਰਬਾਣੀ ਕਿੱਦਾਂ ਪੜ੍ਹੀ? ਅਸੀਂ ਪੜ੍ਹੀ ਆ ਫਟਾਫਟ ਅੱਗਾ ਦੌੜ ਤੇ ਪਿੱਛਾ ਚੌੜ, ਅਸੀਂ ਸਪੀਡ ਚ ਪੜ੍ਹੀ ਹੈ, ਅਸੀਂ ਪੜ੍ਹੀ ਆ ਗਿਣਤੀਆਂ ਦੇ ਚੱਕਰ ਚ, ਵੀ ਫਟਾਫਟ ਮੈਂ ਨਾ ਇੰਨੇ ਪਾਠ ਕਰ ਲਵਾਂ। ਉਹ ਗਿਣਤੀ ਦੇ ਚੱਕਰ ਚ ਮੈਨੂੰ ਸਮਝ ਲੱਗੀ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਜੀ ਮੈਨੂੰ ਕਹਿਣਾ ਕੀ ਚਾਹੁੰਦੇ ਆ, ਠੀਕ। ਫਿਰ ਗੁਰਬਾਣੀ ਚ ਲਿਖਿਆ, ਗਿਆਨ ਵੀ ਹੋਣਾ ਗਾਵੇ ਗੀਤ, ਭੁੱਖੇ ਮੁੱਲਾ ਘਰੇ ਮਸੀਤ। ਬਾਣੀ ਚ ਲਿਖਤਾ ਗੁਰੂ ਜੀ ਨੇ, ਕਹਿੰਦੇ ਗਿਆਨ ਵੀ ਹੋਣਾ ਗਾਵੇ ਗੀਤ, ਕਹਿੰਦੇ ਗਿਆਨ ਤੋਂ ਸੱਖਣੇ ਹੀ, ਗਿਆਨ ਤੋਂ ਸੋਝੀ ਤੋਂ ਸੱਖਣੇ, ਸੋਝੀ ਤੋਂ ਬਗੈਰ ਹੀ ਗੁਰਬਾਣੀ ਨੂੰ ਗੀਤ ਸਮਝ ਕੇ ਗਾਈ ਜਾਣ ਡੇ। ਭੁੱਖੇ ਮੁੱਲਾ ਘਰੇ ਮਸੀਤ, ਹੁਣ ਧਿਆਨ ਦਿਓ, ਭੁੱਖੇ ਮੁੱਲਾ ਘਰੇ ਮਸੀਤ ਦਾ ਕੀ ਮਤਲਬ ਹੈ? ਮੁੱਲਾ ਕਿਹਨੂੰ ਕਿਹਾ? ਉਹ ਮੁੱਲਾ ਮੁਸਲਮਾਨ ਨੂੰ ਨਹੀਂ ਕਿਹਾ, ਮੁੱਲਾ ਤੁਹਾਡੇ ਮਨ ਨੂੰ ਗਿਆ ਜੇ, ਮੁੱਲਾ ਤੁਹਾਡੇ ਮਨ ਨੂੰ ਗਿਆ। ਤੇ ਮਸੀਤ ਕਿਹਨੂੰ ਗਿਆ? ਦਸੋਂ ਦੁਆਰ ਨੂੰ, ਮੰਮੇ ਤੋਂ ਬੰਦਾ ਮਿਲਣਾ ਤੇ ਸੀਤ ਤੋਂ ਬੰਦਾ ਸ਼ਾਂਤ ਹੋ ਜਾਣਾ, ਜਿੱਥੇ ਤੁਹਾਡੀ ਆਤਮਾ ਅਨਹਦ ਸ਼ਬਦ ਵਿੱਚ ਪਹੁੰਚ ਕੇ ਉਹ ਲੀਨ ਹੋ ਕੇ ਉਹਨੂੰ ਮਿਲ ਕੇ ਤੇ ਜੰਮਣ ਮਰਨ ਤੋਂ ਸ਼ਾਂਤ ਹੋ ਸਕਦੀ, ਉਸ ਜਗ੍ਹਾ ਦਾ ਨਾਮ ਮਸੀਤ ਆ। ਭੁੱਖੇ ਮੁੱਲਾ ਘਰੇ ਮਸੀਤ, ਕਹਿੰਦੇ ਜਿਹੜਾ ਮਨ ਆ ਨਾ ਇਹ ਭੁੱਖਾ ਆ। ਹੁਣ ਤੁਸੀਂ ਲਾਓ ਹਿਸਾਬ, ਇੱਕ ਬੰਦੇ ਰੋਟੀ ਨਾ ਖਾਧੀ ਹੋਵੇ ਕਦੀ, ਦੋ ਚਾਰ ਦਸ ਦਿਨ ਲੰਘ ਜਾਣ, ਇੱਕ ਦਿਨ ਹੀ ਲੰਘ ਜਾਵੇ ਤੇ ਦੂਜੇ ਦਿਨ ਸਵੇਰੇ ਉਹਨੂੰ ਕਹੀਏ ਫਲਾਣੇ ਥਾਂ ਕੰਮ ਜਾਣਾ, ਕਹਿੰਦਾ ਭਾਈ ਸਾਹਿਬ ਮੈਂ ਤਾਂ ਕੱਲ੍ਹ ਦੀ ਰੋਟੀ ਨਹੀਂ ਖਾਧੀ। ਕਹਿੰਦਾ ਚੱਲ ਫਿਰ ਤੈਨੂੰ ਖਵਾਉਣਾ, ਕਹਿੰਦਾ ਤੂੰ ਮੈਨੂੰ ਖੜਨਾ ਕਿੱਥੇ, ਮੇਰੇ ਕੋਲ ਤੁਰਿਆ ਨਹੀਂ ਜਾਣ ਡਿਆ। ਕਹਿੰਦਾ ਕਿਉਂ? ਮੈਂ ਰੋਟੀ ਨਹੀਂ ਖਾਧੀ ਤੈਨੂੰ ਕਹਿਣ ਡਿਆ, ਮੈਂ ਭੁੱਖਾ, ਮੇਰੇ ਸੀ ਚ ਤਾਕਤ ਹੀ ਹੈ ਨਹੀਂ। ਇਹਦਾ ਮਤਲਬ ਬਿਨਾਂ ਖੁਰਾਕ ਖਾਧਿਆ ਸੀ ਚ ਤਾਕਤ ਨਹੀਂ ਆਉਂਦੀ। ਤੇ ਗੁਰੂ ਸਾਹਿਬ ਨੇ ਕਹਿੰਦੇ ਆ ਵੀ ਮਨ ਭੁੱਖਾ ਕਿਵੇਂ ਤੁਰ ਲਿਆ ਦਸਾਂ ਦੁਆਰ ਨੂੰ? ਮਨ ਵੀ ਤਾਂ ਭੁੱਖਾ ਨਾ, ਹੈ ਮਨ ਨੂੰ ਖੁਰਾਕ ਖਵਾਓ ਪਹਿਲਾਂ। ਕਹਿੰਦਾ ਮਤਲਬ ਤਨ ਦੀ ਖੁਰਾਕ ਕੀ ਹੈ? ਅੰਨ। ਤੇ ਮਨ ਦੀ ਖੁਰਾਕ ਕੀ ਹੈ? ਨਾਮ ਸਿਮਰਨ ਸ਼ਬਦ। ਤੇ ਗੁਰੂ ਜੀ ਕੀ ਕਹਿਣ ਲੱਗੇ? ਭੁੱਖੇ ਮੁੱਲਾ ਘਰੇ ਮਸੀਤ, ਕਹਿੰਦੇ ਮਨ ਨਾਮ ਰੂਪੀ ਖੁਰਾਕ ਤੋਂ ਭੁੱਖਾ ਆ, ਉਹ ਖਾਂਦਾ ਹੀ ਨਹੀਂ ਹੈ। ਤੇ ਘਰੇ ਇਸ ਸਰੀਰ ਦੇ ਅੰਦਰ ਹੀ ਉਹ ਜਗ੍ਹਾ ਆ ਜਿੱਥੇ ਅਨਹਦ ਸ਼ਬਦ ਚ ਲੀਨ ਹੋ ਕੇ ਪਰਮਾਤਮਾ ਚ ਮਿਲਣਾ ਇਹਨੇ, ਔਰ ਜੰਮਣ ਮਨ ਤੋਂ ਰਹਿਤ ਹੋਣਾ। ਜਗ੍ਹਾ ਘਰ ਦੇ ਅੰਦਰ ਹੀ, ਦਸਨ ਦੁਆਰ ਅੰਦਰ ਹੀ ਹੈ, ਪਰ ਇਹ ਮਨ ਤਾਕਤ ਨਹੀਂ ਰੱਖਦਾ ਤੁਰਨ ਦੀ। ਕਿਹੜੀ ਗੱਲੋਂ? ਸ਼ਬਦ ਨਹੀਂ, ਅੰਦਰ ਖੁਰਾਕ ਨਹੀਂ ਇਹਦੇ ਕੋਲ, ਇਹਨੇ ਖੁਰਾਕ ਨਹੀਂ ਖਾਧੀ, ਖਾਣਾ ਨਹੀਂ ਖਾਧਾ ਇਹਨੇ, ਨਾਮ ਸਿਮਰਨ ਨਹੀਂ ਕੀਤਾ। ਤੇ ਫਿਰ ਬਾਣੀ ਚ ਹੋਰ ਪੰਕਤੀ ਲਿਖਤੀ, ਬਿਨ ਨਾਮੇ ਕਿਛ ਪਾਈਏ ਨਹੀਂ। ਕਹਿੰਦੇ ਬਿਨਾਂ ਨਾਮ ਤੋਂ ਕੁਝ ਵੀ ਨਹੀਂ ਮਿਲਦਾ, ਬਿਨਾਂ ਸਿਮਰਨ ਤੋਂ ਕੁਝ ਵੀ ਨਹੀਂ ਮਿਲਦਾ। ਕਹਿੰਦੇ ਨਾਮ ਸਿਮਰਨ ਨਹੀਂ ਕਰਦਾ, ਸ਼ਬਦ ਦੀ ਅਰਾਧਨਾ ਨਹੀਂ ਕਰਦਾ, ਅਰਾਧਨਾ ਨਾ ਕਰਨ ਕਰਕੇ ਦੀ ਤਾਕਤ ਹੀ ਹੈ ਨਹੀਂ ਇਹ ਤੁਰ ਕੇ ਦਸਨ ਦੁਆਰ ਵਿੱਚ ਪਹੁੰਚ ਜਾਵੇ। ਕਹਿੰਦਾ ਭਾਵੇ ਦਸਨ ਦੁਆਰ ਤੱਕ ਪਹੁੰਚਣ ਦੀ ਸ਼ਕਤੀ ਦਾ ਮਾਲਕ ਨਹੀਂ ਹੈ, ਉਹ ਸ਼ਕਤੀ ਹੈ ਨਾਮ ਤੋਂ ਸਿਮਰਨ ਤੋਂ ਮਿਲਦੀ ਹੈ, ਠੀਕ ਹੈ। ਪਰ ਆਪਾਂ ਕੀਤਾ ਨਹੀਂ, ਆਪਾਂ ਸਿਮਰਨ ਕੀਤਾ ਨਹੀਂ, ਸਾਡੇ ਬਸ ਦੀ ਗੱਲ ਨਹੀਂ ਹੈ, ਹੈ ਨਾ। ਇਹੋ ਜਿਹੇ ਮਨ ਬਿਰਤੀਆਂ ਬਣਾਓ, ਇੱਦਾਂ ਦੀ ਮਨ ਬਿਰਤੀ ਬਣਾਓ ਕਿ ਅਸੀਂ ਗੁਰਬਾਣੀ ਪੜ੍ਹਦੇ ਪਏ ਹਾਂ, ਜਿਹੜੀ ਗੁਰਬਾਣੀ ਪੜ੍ਹੀ ਹੈ ਸਾਨੂੰ ਕੰਠ ਆ, ਪਰ ਸਾਨੂੰ ਮਨ ਕਰਕੇ ਯਾਦ ਨਹੀਂ ਹੈ, ਸਾਡਾ ਮਨ 'ਚ ਵਸੇਬਾ ਨਹੀਂ ਹੈ। ਉਸ ਗੁਰਬਾਣੀ ਦਾ ਮਨ 'ਚ ਵਸੇਬਾ ਕਰੋ, ਉਸ ਗੁਰਬਾਣੀ ਦਾ ਮਨ 'ਚ ਟਿਕਾ ਬਣਾਓ, ਅਤੇ ਫਿਰ ਕੀ ਕਰੋ, ਗੁਰਬਾਣੀ ਦੇ ਮੁਤਾਬਕ ਜੀਵਨ ਬਣਾਓ। ਜਿੱਦਾਂ ਦਾ ਜੀਵਨ ਗੁਰੂ ਗ੍ਰੰਥ ਸਾਹਿਬ ਦਾ, ਉੱਦਾਂ ਜੀਵਨ ਆਪਣਾ ਬਣਾਓ। ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਨੂੰ ਕਹਿੰਦੇ ਆ, ਕਹਿੰਦੇ ਵੀ ਸਭ ਤੋਂ ਪਹਿਲਾਂ ਅਤੇ ਉਸ ਪਰਮਾਤਮਾ ਦੇ ਭਾਣੇ ਜਾ, ਉਲਾਨੋ ਮੈਂ ਕਾਹੂ ਨਾ ਦੀਓ, ਮਨ ਮੀਠ ਤੁਹਾਰੋ ਕੀਓ। ਆਪਾਂ ਲਾਂਭਾ ਦਿੰਦੇ ਵੀ ਹੇ ਅਕਾਲ ਪੁਰਖ, ਪਰਮਾਤਮਾ ਭੁੱਖੇ ਮਰਨ ਰਹੇ ਹਾਂ, ਹੇ ਪਰਮਾਤਮਾ ਸਾਡੇ ਕੋਲ ਅੱਖ ਨਹੀਂ, ਗੱਡੀ ਹੈ ਨਹੀਂ, ਸਾਡੇ ਕੋਲ ਕੋਠੀ ਹੈ ਨਹੀਂ, ਸਾਡੇ ਕੋਲ ਖਾਣੀ ਚੀਜ਼ ਨਹੀਂ ਹੈਗੀ। ਉਲਾਂਭਾ ਦਿੰਦੇ, ਕਹਿੰਦੇ ਉਲਾਂਭਾ ਨਹੀਂ ਦੇਣਾ, ਜੋ ਪਰਮਾਤਮਾ ਕਰਦਾ ਜਿੱਥੇ ਰੱਖਦਾ ਖੁਸ਼ ਰਿਹਾ ਕਰ। ਉਲਾਨੋ ਮੈਂ ਕਾਹੂ ਨਾ ਦੀਓ, ਮਨ ਮੀਠ ਤੁਹਾਰੋ ਕੀਓ। ਕਹਿੰਦੇ ਪਰਮਾਤਮਾ ਤੇਰਾ ਕੀਤਾ ਮੇਰੇ ਮਨ ਨੂੰ ਮਿੱਠਾ ਲੱਗਦਾ ਹੈ। ਮਿੱਠਾ ਕਦੋਂ ਲੱਗਦਾ ਜੀ? ਮਿੱਠਾ ਦਾ ਭਾਵ ਕੀ ਹੈ? ਭਾਣੇ ਚ ਰਹਿਣਾ, ਖੁਸ਼ ਰਹਿਣਾ। ਖੁਸ਼ ਕਦੋਂ ਰਹਿੰਦਾ ਬੰਦਾ? ਜਦੋਂ ਪਰਮਾਤਮਾ ਨੂੰ ਲਾਂਭਾ ਨਹੀਂ ਦਿੰਦਾ, ਜਦੋਂ ਉਹਦੇ ਕੀਤੀ 'ਚ ਰਜ਼ਾ 'ਚ ਰਹਿੰਦਾ, ਫਿਰ ਮਨ ਖੁਸ਼ ਰਹਿੰਦਾ, ਫਿਰ ਉਹ ਬੜੇ ਆਰਾਮ ਨਾਲ ਰਹਿੰਦਾ। ਫਿਰ ਗੁਰਬਾਣੀ 'ਚ ਹੋਰ ਲਿਖਿਆ, ਰੋਸ ਨਾ ਕੀਜੇ ਅੰਮ੍ਰਿਤ ਪੀਜੇ, ਰਹਿਣ ਨਹੀਂ ਸੰਸਾਰੇ। ਰੋਸ ਨਾ ਕੀਜੇ, ਕਹਿੰਦੇ ਉਹ ਗਿਲਾਨਾ ਕਰਿਆ ਕਰ, ਰੋਸ ਨਾ ਕਰਿਆ ਕਰ, ਠੀਕ ਆ ਨਹੀਂ, ਰੋਸ ਨਾ ਕੀਜੇ ਅੰਮ੍ਰਿਤ ਪੀਜੇ। ਕਹਿੰਦਾ ਜਦੋਂ ਤੂੰ ਗਿਲਾ ਕਰਦਾ, ਗੁੱਸਾ ਕਰਦਾ ਨਾ ਪਰਮਾਤਮਾ ਦੇ ਨਾਲ, ਵੀ ਮੈਨੂੰ ਆਹ ਨਹੀਂ ਮਿਲਿਆ, ਜਦੋਂ ਤੂੰ ਉਹਦੇ ਨਾਲ ਰੰਜਿਸ਼ ਕਰਦਾ ਆ, ਉਲਾਂਭਾ ਦਿੰਦਾ ਆ, ਉਦੋਂ ਤੇਰੀ ਸੁਰਤ ਜਿਹੜੀ ਆ ਸ਼ਬਦ ਨਾਲ ਨਹੀਂ ਜੁੜ ਸਕਦੀ। ਰੋਸ ਨਾ ਕੀਜੇ ਅੰਮ੍ਰਿਤ ਪੀਜੇ, ਅੰਮ੍ਰਿਤ ਕੀ ਹੈ? ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰ ਹੈ। ਸੋ ਜੀਵੇ ਉਸ ਪਰਮਾਤਮਾ ਦਾ ਨਾ ਹੀ ਅੰਮ੍ਰਿਤ, ਸਾਡਾ ਆਤਮਿਕ ਜੀਵਨ ਕੀ ਹੈ? ਅੰਮ੍ਰਿਤ ਕਹਿੰਦੇ ਆਤਮਿਕ ਜੀਵਨ ਨੂੰ, ਆਤਮਿਕ ਜੀਵਨ ਸਾਡਾ ਨਾਮ ਆ। ਜੇ ਨਾਮ ਸਿਮਰ ਸਾਡਾ ਕੋਈ ਆਤਮਿਕ ਜੀਵਨ ਹੈ? ਜੇ ਸਾਡੇ ਅੰਦਰ ਸ਼ਬਦ ਹੀ ਨਹੀਂ ਹੈ, ਸਾਡਾ ਕੋਈ ਜੀਵਨ ਨਹੀਂ ਹੈ, ਠੀਕ। ਤੇ ਗੁਰੂ ਜੀ ਕਹਿਣ ਲੱਗੇ ਕਿ ਜਦੋਂ ਨਾਮ ਸਿਮਰਨ ਕਰੇਗਾ, ਸ਼ਬਦ ਨਾਲ ਜੁੜੇਗਾ, ਰੋਸ ਨਾ ਕੀਜੇ ਅੰਮ੍ਰਿਤ ਪੀਜੇ, ਕਹਿੰਦੇ ਗਿਲਾ ਨਾ ਕਰਿਆ ਕਰ, ਨਾਮ ਸਿਮਰਨ ਕਰਿਆ ਕਰ, ਠੀਕ ਹੈ। ਰਹਿਣ ਨਹੀਂ ਸੰਸਾਰੇ, ਦੇਖੋ ਵੱਡੀ ਵੱਡੀ ਗੱਲ ਕਹਿ ਦਿੱਤੀ ਉਹਨਾਂ ਨੇ। ਕਹਿੰਦੇ ਮਨਾ ਗੱਲ ਸੁਣ, ਐਵੇਂ ਗੁੱਸਾ ਕਰਦਾ ਰਹਿਣਾ, ਤੂੰ ਇਸ ਸੰਸਾਰ 'ਚ ਰਹਿਣਾ ਨਹੀਂ ਹੈ। ਜਿਹਦੇ ਲਈ ਗੁੱਸਾ ਕਰਨ ਰਿਹਾ, ਜਿਹਦੇ ਲਈ ਤੂੰ ਭੱਜਾ ਫਿਰਨ ਰਿਹਾ, ਜਿਹਦੇ ਲਈ ਤੂੰ ਗੁਰੂ ਨਾਲ ਬੇਮੁੱਖ ਹੋ ਜਾਂਦਾ, ਜਿਹਦੇ ਲਈ ਤੂੰ ਪਰਮਾਤਮਾ ਤੋਂ ਮਨਮੁੱਖ ਹੋ ਜਾਂਦਾ, ਉਹ ਕਹਿੰਦੇ ਭਾਈ ਗੱਲ ਸੁਣ, ਜਦੋਂ ਤੂੰ ਇਸ ਸੰਸਾਰ 'ਚ ਰਹਿਣਾ ਹੀ ਨਹੀਂ, ਇਸ ਸਰੀਰ 'ਚ ਰਹਿਣਾ ਹੀ ਨਹੀਂ, ਇਹ ਸਰੀਰ ਹੀ ਤਾਂ ਸੰਸਾਰ ਆ। ਜੋ ਬ੍ਰਹਿਮੰਡ ਸੋਈ ਪਿੰਡ, ਜੋ ਬ੍ਰਹਿਮੰਡ ਵਿੱਚ ਉਹ ਸਾਡੇ ਸਰੀਰ ਦੇ ਅੰਦਰ ਹੈ, ਇਹ ਸਰੀਰ ਹੀ ਪਿੰਡ ਆ। ਅਤੇ ਗੁਰੂ ਜੀ ਕਹਿੰਦੇ ਸਰੀਰ ਵਿੱਚ ਰਹਿਣਾ ਤਾਂ ਹੈ ਨਹੀਂ, ਅਤੇ ਫਿਰ ਗਿਲਾ ਕਾਹਦਾ ਕਰਦਾ, ਗੁੱਸਾ ਕਾਹਦਾ ਕਰਦਾ? ਅਤੇ ਕੀ ਕਰਿਆ ਕਰ? ਨਾਮ ਸਿਮਰਨ ਕਰਿਆ ਕਰ, ਗੁਰੂ ਦੇ ਆਖੇ ਲੱਗ, ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਨਾ, ਉਹ ਕਰਿਆ ਕਰ। ਅਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਹ ਗੁਰੂ ਸਾਹਿਬ ਨੂੰ ਕਹਿ ਰਹੇ, ਕਹਿੰਦੇ ਜਿਨ੍ਹਾਂ ਨੇ ਨਾਮ ਧਿਆਇਆ ਉਹ ਕਾਲਾਂ 'ਚ ਸਫਲ ਹੋ ਜਾਂਦੇ, ਠੀਕ। ਅਤੇ ਜਿਹੜੇ ਸਫਲ ਹੋ ਜਾਂਦੇ ਨੇ, ਠੀਕ ਹੈ, ਨਾਨਕ ਤੇ ਮੁੱਖ ਉਜਲੇ, ਗੁਰੂ ਸਾਹਿਬ ਨੂੰ ਕਹਿ ਰਹੇ ਨੇ, ਉਸ ਅਵਸਥਾ ਵਿੱਚ ਪਹੁੰਚਣ 'ਤੇ ਉਹਨਾਂ ਦੇ ਮੁੱਖ ਉਜਵਲ ਹੋ ਜਾਂਦੇ। ਮੁੱਖ ਕੀ ਹੈ? ਆਤਮਾ ਉਜਵਲ ਹੋ ਜਾਂਦੀ ਹੈ, ਪ੍ਰਕਾਸ਼ਿਤ ਹੋ ਜਾਂਦੀ ਹੈ। ਨਾਨਕ ਤੇ ਮੁੱਖ ਉਜਲੇ ਕੀਤੀ ਛੁੱਟੀ ਨਾਲ। ਗੁਰੂ ਜੀ ਕਹਿਣ ਲੱਗੇ, ਕੀਤੀ ਛੁੱਟੀ ਨਾਲ ਦਾ ਕੀ ਮਤਲਬ ਹੈ? ਕਹਿੰਦੇ ਜਦੋਂ ਉਹਨਾਂ ਦੀ ਆਤਮਾ ਉਜਵਲ ਹੁੰਦੀ ਹੈ, ਪ੍ਰਕਾਸ਼ਿਤ ਹੁੰਦੀ ਹੈ, ਨਾਲ ਦੇ ਨਾਲ ਹੀ ਉਹਨਾਂ ਦੀ ਆਤਮਾ ਬੰਧਨਾਂ 'ਚੋਂ ਛੁੱਟ ਜਾਂਦੀ ਹੈ, ਚਾਸੀ ਦੇ ਗੇੜ 'ਚੋਂ ਛੁੱਟ ਜਾਂਦੀ ਹੈ, ਬਾਹਰ ਹੋ ਜਾਂਦੀ ਹੈ, ਪਰਮਾਤਮਾ 'ਚ ਲੀਨ ਹੋ ਜਾਂਦੀ ਹੈ। ਜਦੋਂ ਮੁੱਖ ਉਜਵਲ ਹੁੰਦਾ ਹੈ, ਜਦੋਂ ਸਾਡੀ ਆਤਮਾ ਪ੍ਰਕਾਸ਼ਿਤ ਹੁੰਦੀ ਹੈ। ਸੋ ਆਤਮਾ ਨੂੰ ਪ੍ਰਕਾਸ਼ਿਤ ਕਰਨ ਲਈ ਤਾਂ ਸਾਨੂੰ ਇਹ ਜਨਮ ਮਿਲਿਆ, ਆਤਮਾ ਨੂੰ ਪ੍ਰਕਾਸ਼ਿਤ ਕਰਨ ਲਈ ਤਾਂ ਸਾਨੂੰ ਗੁਰੂ ਦੀ ਪ੍ਰਾਪਤੀ ਹੋਈ। ਹੁਣ ਸਾਡਾ ਫਰਜ਼ ਕੀ ਹੈ? ਕਿ ਅਸੀਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਏ, ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜੀਏ, ਗੁਰਬਾਣੀ ਨੂੰ ਪੜ੍ਹੀਏ, ਅਤੇ ਨਾਲ ਦੀ ਨਾਲ ਗੁਰਬਾਣੀ ਦੀ ਵਿਚਾਰ ਕਰੀਏ, ਅਤੇ ਵਿਚਾਰ ਕਰਕੇ ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਉਹ ਕਰ ਲਈਏ, ਅਤੇ ਫਿਰ ਦੇਖੋ ਆਪਣੇ ਅੰਦਰ ਆਨੰਦ, ਫਿਰ ਆਪ ਜੀ ਨੇ ਦੇਖੋ ਕਿੱਦਾਂ ਪਾਪ ਮਾੜੇ ਕਰਮ ਜਿਹੜੇ ਨੇ ਸਭ ਸਾਫ਼ ਹੋ ਜਾਣੇ, ਫਿਰ ਆਪ ਜੀ ਨੂੰ ਆਪਣੇ ਆਪ ਦੀ ਪਹਿਚਾਣ ਹੋ ਜਾਣੀ। ਫਿਰ ਕਬੀਰ ਜੀ ਕਹਿੰਦੇ ਕੌਣ ਹੈ ਕਹੋ ਕਬੀਰੇ, ਰਾਮ ਕੀ ਅੰਸ਼। ਕਿੱਥੋਂ ਪਤਾ ਲੱਗਾ? ਜਦੋਂ ਅੰਦਰ ਦੀ ਮੈਲ ਲੱਥ ਗਈ, ਤਾਂ ਕਬੀਰ ਜੀ ਕਹਿੰਦੇ ਫਿਰ ਮੈਂ ਵੇਖਿਆ ਪਤਾ ਲੱਗਾ ਤਾਂ ਪਰਮਾਤਮਾ ਦੀ ਕੁੱਲ 'ਚੋਂ, ਇਹਦਾ ਦਸਵੀਂ ਰੂਪ ਹੀ ਉਹੀ ਹੈ, ਠੀਕ ਹੈ। ਸੋ ਤੁਹਾਡਾ ਵੀ ਰੂਪ ਉਹੀ ਹੈ, ਸਿਰਫ ਮੈਲ ਚੜ੍ਹੀ ਹੈ ਜਨਮਾਂ ਜਨਮਾਂ ਦੀ, ਉਹ ਲਾਉਣੀ ਹੈ ਆਪਾਂ। ਅਤੇ ਉਹ ਮੈਲ ਲੱਥਣੀ ਗੁਰੂ ਦੇ ਸ਼ਬਦ ਨਾਲ ਆ, ਗੁਰੂ ਦੇ ਸ਼ਬਦ ਨਾਲ ਆ। ਜਦੋਂ ਗੁਰੂ ਨਾਲ ਜੁੜ ਜਾਂ, ਗੁਰੂ ਕੋਲ ਸ਼ਬਦ ਲੈ ਲਵਾਂਗੇ, ਸੁੱਤ ਸ਼ਬਦ ਦਾ ਮਿਲਾਪ ਹੋਵੇਗਾ ਤਾਂ ਸਾਡੀ ਮੈਲ ਲੱਥ ਜਾਏਗੀ। ਸੋ ਗੁਰੂ ਰੂਪ ਕਰੀ ਸਤਸੰਗ ਜੋ ਸਮਾਂ ਹੋ ਗਿਆ, ਉਹ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।